ਪਰਮ ਸਤਿਕਾਰ ਸਤਿਗੁਰਾਂ ਦੀ ਸਾਜੀ ਨਵਾਜੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਮੱਥਾ ਟੇਕ ਰਹੇ ਆ ਜੀ ਇੱਥੇ ਹੀ ਅੱਗੇ ਹੀ ਜਿੱਥੇ ਕੁ ਤੱਕ ਦਿਸਦਾ ਮਾੜਾ ਮੋਟਾ ਆ ਰਾਹ ਦੇ ਵਿੱਚ ਹੀ ਇੱਥੇ ਹੀ ਬਿਠਾ ਲਓ ਜਿਹੜੇ ਮੱਥਾ ਟੇਕ ਰਹੇ ਆ ਇੱਥੇ ਹੀ ਬਹਿ ਜਾਣ ਅੱਗੇ ਹੀ ਬੀਬੀਆਂ ਬੀਬੀਆਂ ਵਾਲੇ ਪਾਸੇ ਇੱਥੇ ਹੀ ਬਿਠਾ ਲਓ। ਸੋ ਭਾਈ ਪਹਿਲੀ ਗੱਲ ਤੇ ਇਹ ਹੈ ਕਿ ਇਹੋ ਜਿਹੇ ਮੌਸਮ ਵਿੱਚ ਆਪ ਸਾਰੇ ਵੀ ਪਤਾ ਨਹੀਂ ਹੋਣੇ ਤੇ ਇਹ ਵੀ ਨਹੀਂ ਪਤਾ ਵੀ ਕਿੰਨੇ ਕਾਏ ਹੋ, ਇੰਨੇ ਕੀ ਦਿਸਦੇ ਆ ਥੋੜੇ ਜਿਹੇ ਅੱਗੇ ਅੱਗੇ 500 ਹੈ ਪਤਾ ਨਹੀਂ 1000 ਹੈ ਜਾਂ 2000 ਹੈ, ਪਰ ਜਿੰਨੇ ਵੀ ਆਏ ਹੋ ਕਿਉਂਕਿ ਬੀਬੀਆਂ ਵਾਲੇ ਪਾਸੇ ਤੇ ਬਿਲਕੁਲ ਨਹੀਂ ਨਾ ਦਿਸਦਾ ਵੀ ਭੈਣ ਕੋਈ ਬੈਠੀ ਹੈ ਕਿ ਨਹੀਂ ਬੈਠੀ, ਇਹ ਨਹੀਂ ਪਤਾ, ਇੰਨਾ ਹੀ ਪਤਾ ਲੱਗਦਾ ਆ ਇੰਨੇ ਕੁ ਦਿਸਦੇ ਆ ਥੋੜੇ ਜਿਹੇ। ਪਰ ਜਿੰਨੇ ਵੀ ਤੁਸੀਂ ਬੈਠੇ ਹੋ ਬੀਬੀਆਂ ਭੈਣਾਂ ਵੀਰ ਭਰਾ ਜਿੰਨੇ ਵੀ ਆਏ ਹੋ ਤੁਹਾਡਾ ਸਾਰਿਆਂ ਦਾ ਇੱਕ ਇੱਕ ਚੱਲਿਆ ਕਦਮ ਸਿਰ ਮੱਥੇ ਹੈ। ਇਹੋ ਜਿਹੇ ਮੌਸਮ ਵਿੱਚ ਘਰੋਂ ਨਿਕਲਣਾ ਹੀ ਬਹੁਤ ਔਖਾ ਹੋ ਜਾਂਦਾ। ਅੱਜ ਤੇ 6 ਵਜੇ ਹੀ ਪੂਰੀ ਤਰ੍ਹਾਂ ਦਿਸਣਾ ਬੰਦ ਹੋ ਗਿਆ 6 ਵਜੇ, ਪਰ 6 ਵਜੇ ਵੀ ਜਿਹੜੇ ਆਪਣੇ ਘਰੋਂ ਗੱਡੀਆਂ ਲੈ ਕੇ, ਹੋ ਸਕਦਾ ਕੋਈ ਟਰਾਲੀ ਲੈ ਕੇ ਵੀ ਆਇਆ ਹੋਵੇ ਮੋਟਰਸਾਈਕਲਾਂ ਤੇ, ਕਿਵੇਂ ਨਾ ਕਿਵੇਂ ਆਪ ਸਾਰੇ ਭੈਣ ਭਰਾ ਸਤਸੰਗਤ ਵਿੱਚ ਪਹੁੰਚੇ ਹੋ, ਬਹੁਤ ਬਹੁਤ ਧੰਨਵਾਦ ਹੈ, ਬਹੁਤ ਆਪ ਜੀ ਦੀ ਇਹ ਹਿੰਮਤ ਹੈ। ਨਹੀਂ ਤੇ ਇਹੋ ਜਿਹੇ ਮੌਸਮ ਵਿੱਚ ਤੇ ਬੰਦਾ ਜਿੱਡਾ ਮਰਜ਼ੀ ਜ਼ਰੂਰੀ ਕੰਮ ਵੀ ਹੋਵੇ ਨਾ, ਜਿੰਨਾ ਵੀ ਕੋਈ ਬਹੁਤਾ ਹੀ ਜ਼ਰੂਰੀ ਹੋਵੇ ਤਾਂ ਵੀ ਘਰੋਂ ਨਹੀਂ ਨਿਕਲਦਾ। ਪਰ ਇਹਨੂੰ ਅਸੀਂ ਜ਼ਰੂਰੀ ਸਮਝਦੇ ਹਾਂ ਵੀ ਰਲ ਮਿਲ ਕੇ ਚਲੋ ਕੁਝ ਸਮਾਂ ਨੈੱਟ ਦੇ ਉੱਤੇ ਚੱਲਦਾ ਹੈ, ਲਾਈਵ ਰੇਡੀਓ ਚੱਲ ਰਿਹਾ ਹੁੰਦਾ ਹੈ ਸਾਹਿਬ ਰੇਡੀਓ, ਜਾਂ ਇੰਟਰਨੈਟ ਤੇ ਸਾਹਿਬ ਟੀਵੀ ਤੇ ਚੱਲਦਾ ਹੈ, ਤੁਹਾਡੇ ਇਲਾਕੇ ਵਿੱਚ ਦਮਦਮਾ ਸਾਹਿਬ ਕੇਬਲ ਤੇ ਚੱਲਦਾ, ਉਹ ਚੈਨਲ ਵਾਲੇ ਵੀ ਚਲਾ ਰਹੇ ਆ। ਵੇਖੋ ਹੁਣ ਤੁਹਾਨੂੰ ਤੇ ਕੱਖ ਵੀ ਨਹੀਂ ਦਿਸਦਾ ਸਟੇਜ ਤੇ, ਪਰ ਉਹਨਾਂ ਨੂੰ ਕੈਮਰਿਆਂ ਕਰਕੇ ਘਰਾਂ ਵਿੱਚ ਸਗੋਂ ਸਾਫ਼ ਦਿਸਦਾ ਹੋਣਾ, ਉਹਨਾਂ ਨੂੰ ਦਿਸਦਾ ਤੁਹਾਨੂੰ ਨਹੀਂ ਦਿਸਦਾ, ਪਰ ਫਿਰ ਵੀ ਹਿੰਮਤ ਕਰਕੇ ਤੁਸੀਂ ਸਾਰੇ ਏਡੀ ਦੂਰੋਂ ਦੂਰੋਂ ਚੱਲ ਕੇ ਆਏ ਹੋ ਪਿਆਰਿਓ। ਗੁਰੂ ਸਾਹਿਬ ਮਿਹਰ ਕਰਨ ਇਹ ਜਿਹੜੀ ਹੈ ਨਾ ਜੀ ਧੁੰਦ ਕਰਕੇ ਸਾਨੂੰ ਅੱਜ ਦੂਰ ਤੱਕ ਦਿਸਦਾ ਨਹੀਂ, ਮੁਸ਼ਕਲ ਹੋ ਜਾਂਦੀ ਹੈ, ਪੀਲੀਆਂ ਲਾਈਟਾਂ ਲਾ ਲਓ ਜੀ, ਇੱਦਾਂ ਪ੍ਰਬੰਧ ਕਰੋ, ਐਂ ਕਰੋ, ਕਿੰਨੀਆਂ ਆਪਾਂ ਕੋਸ਼ਿਸ਼ਾਂ ਕਰਦੇ ਹਾਂ ਔਰ ਕਿੰਨਾ ਭੈੜਾ ਲੱਗਦਾ ਹੈ ਜਦੋਂ ਇੱਦਾਂ ਦਾ ਮੁਸ਼ਕਲ ਦੇ ਵਿੱਚ ਬੰਦਾ ਫਸ ਜਾਂਦਾ ਹੈ, ਕਿਤੇ ਸਫ਼ਰ ਵਿੱਚ ਹੁੰਦਾ ਹੈ, ਕਿੱਡੀ ਦਿੱਕਤ ਆ ਜਾਂਦੀ ਜਦੋਂ ਐਂ ਜੇ ਹੋ ਜਾਂਦਾ। ਇਸੇ ਤਰ੍ਹਾਂ ਭਾਈ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਜਿਹੜੀ ਸਾਡੀ ਸੁਰਤ ਹੈ ਨਾ, ਸੁਰਤ ਕਹਿ ਲਓ ਭਾਵੇਂ ਤੁਸੀਂ, ਉਹ ਦਿਮਾਗ ਹੈ ਜਿਹੜਾ, ਮਾਈਂਡ ਹੈ ਜਿਹੜਾ ਸਾਡਾ, ਉਹ ਵੀ ਡਿਵੈਲਪ ਨਹੀਂ ਹੁੰਦਾ। ਜਿਹੜੀਆਂ ਸਾਡੀਆਂ ਸੁਰਤ ਰੂਪ ਅੱਖਾਂ ਨੇ ਉਹਦੇ ਵਿੱਚ ਗਿਆਨ ਦਾ ਅੰਜਨ ਪੈਂਦਾ ਸੁਰਮਾ, ਜਿਵੇਂ ਆਪਾਂ ਕੱਲ੍ਹ ਵੀ ਥੋੜ੍ਹੀ ਜਿਹੀ ਗੱਲ ਕੀਤੀ ਸੀ ਵੀ ਗਿਆਨ ਦਾ ਸੁਰਮਾ ਗੁਰੂ ਤੋਂ ਮਿਲਦਾ, ਜਿਵੇਂ ਆਪਾਂ ਪੜ੍ਹਦੇ ਹਾਂ ਸਲੋਕ, ਸੁਣੋ ਪੰਚਮ ਪਾਤਸ਼ਾਹ ਦਾ ਬਚਨ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ,
ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ।
ਕਹਿੰਦੇ ਗੁਰੂ ਨੇ ਜਿਹੜਾ ਸੁਰਮਾ ਪਾਉਣਾ ਹੈ ਭਾਈ, ਉਹ ਸੁਰਤ ਦੀ ਅੱਖ ਚ ਪਾਉਣਾ ਹੈ। ਜਿਹੜਾ ਗੁਰਬਾਣੀ ਤੋਂ ਗੁਰੂ ਤੋਂ ਸੁਰਮਾ ਮਿਲਦਾ ਹੈ ਉਹ ਬਾਹਰ ਵਾਲੀ ਅੱਖ ਜਿਹੜੀ ਆਪਣੀ ਦਿਸਦੀ ਹੈ ਇਹਦੇ ਚ ਨਹੀਂ ਪੈਣਾ, ਉਹ ਸੁਰਤ ਵਿੱਚ ਪੈਂਦਾ ਸੁਰਮਾ। ਤੇ ਜਦੋਂ ਉਹ ਸੁਰਤ ਵਿੱਚ ਸੁਰਮਾ ਪੈ ਜਾਂ ਪੈਂਦਾ ਹੈ ਫਿਰ ਜਿਹੜਾ ਧੁੰਦਲਾ ਧੁੰਦਲਾ ਦਿਸਦਾ ਸੀ, ਭਾਵ ਕਿ ਜਿਹੜਾ ਮਾਈਂਡ ਜਕੜਿਆ ਪਿਆ ਸੀ, ਮਾਈਂਡ ਜਕੜਿਆ ਹੁੰਦਾ ਹੈ ਨਾ, ਖੁੱਲਦਾ ਨਹੀਂ ਨਾ ਦਿਮਾਗ, ਡੈਡ ਜੇ ਕੀਤੇ ਪਏ ਸੀ, ਜਦੋਂ ਫਿਰ ਗਿਆਨ ਮਿਲਦਾ ਹੈ, ਸਮਝ ਮਿਲਦੀ ਹੈ, ਬੰਦੇ ਦਾ ਦਿਮਾਗ ਖੁੱਲਦਾ ਹੈ ਨਾ, ਜਦੋਂ ਫਿਰ ਅਸਲ ਵਿੱਚ ਪਤਾ ਲੱਗਦਾ ਵੀ ਯਾਰ ਅਸੀਂ ਤੇ ਹਨੇਰੇ ਵਿੱਚ ਹੀ ਤੁਰੇ ਫਿਰਦੇ ਸੀ, ਭੁਲੇਖਿਆਂ ਵਿੱਚ ਹੀ ਤੁਰੇ ਫਿਰਦੇ ਸੀ। ਜਦੋਂ ਸੁਰਤ ਵਿੱਚ ਸੁਰਮਾ ਪੈਂਦਾ, ਗਿਆਨ ਦਾ ਸੁਰਮਾ ਸੁਰਤ ਦੀ ਅੱਖ ਚ ਪਾਉਂਦੇ ਆ ਗੁਰੂ, ਗੁਰੂ ਸਾਹਿਬ ਗੁਰਬਾਣੀ ਦਾ ਗਿਆਨ ਜਦੋਂ ਆਪਾਂ ਲੈਂਦੇ ਹਾਂ ਤੇ ਸਾਡਾ ਮਾਈਂਡ ਡਿਵੈਲਪ ਹੁੰਦਾ ਹੈ, ਤੇ ਜਦੋਂ ਸਾਡੀ ਸੁਰਤ ਵਿੱਚ ਗਿਆਨ ਦਾ ਸੁਰਮਾ ਪੈਂਦਾ ਫਿਰ ਐ ਲੱਗਦਾ ਵੀ ਯਾਰ ਹਨੇਰੇ 'ਚ ਹੀ ਫਿਰਦੇ ਸੀ। ਹੁਣ ਜੇ ਇੱਕਦਮ ਆ ਧੁੰਦ ਚੱਕੀ ਜਾਵੇ, ਵੈਸੇ ਤੇ ਔਖਾ ਹੈ ਨਾ, ਹੁਣ ਆਪਾਂ ਕੋਈ ਇਦਾਂ ਦੇ ਬਾਬੇ ਤੇ ਹੈ ਨੀ ਵੀ ਫੂਕ ਮਾਰਾਂਗੇ ਉੱਡ ਜੂ ਸਾਰੇ। ਇੱਦਾਂ ਕਰਦੇ ਨੇ ਬਹੁਤੇ ਬਾਬੇ ਤੇ ਹੀ ਕਰਦੇ ਨੇ ਨਾ ਵੀ ਐਂ ਕਰਤਾ ਜੀ ਧੁੰਦ ਉੱਡ ਗਈ, ਐਂ ਕਰਤਾ ਜੀ, ਇਹ ਤੇ ਗੱਲਾਂ ਬਣਨ 'ਚ। ਕਹਿੰਦੇ ਧੁੰਦ ਰਿਸ਼ੀ ਸੀ, ਇੱਕ ਰਿਸ਼ੀ ਵੀ ਬਣਾ ਲਿਆ ਇਹਨਾਂ ਨੇ, ਧੁੰਦ ਰਿਸ਼ੀ ਸੀ ਉਹ, ਕਹਿੰਦੇ ਫਿਰ ਧੁੰਦ ਹੀ ਧੁੰਦ ਕਰਤੀ ਉਹਨੇ, ਐਂ ਜੇ ਕਰਕੇ ਬੜੀਆਂ ਸਾਖੀਆਂ ਜੋੜਦੇ ਐ। ਇਹ ਤੇ ਵੇਖੋ ਔਖਾ ਲੱਗਦਾ ਵੀ ਅੱਜ ਵਾਲਾ ਮਾਹੌਲ ਵੇਖ ਕੇ ਲੱਗਦਾ ਨਹੀਂ ਵੀ ਧੁੰਦ ਚੱਕੀ ਜਾਊ, ਲੱਗਦਾ ਨਹੀਂ। ਪਰ ਜੇ ਮੰਨ ਲਓ ਹੁਣ ਇੱਕਦਮ ਸਾਰੀ ਧੁੰਦ ਮਿਟ ਜਾਏ, ਆ ਧੂਆਂ ਧੁੰਦ ਜੀ ਇੱਕਦਮ ਹੀ ਉੱਡ ਜੇ ਸਾਰੀ, ਤੇ ਕਿਵੇਂ ਇੱਕਦਮ ਲੱਗੂ ਵੀ ਯਾਰ ਆ ਤਾਂ ਸਾਹ ਜਿਹਾ ਖੁੱਲ ਗਿਆ ਵੀ ਆ ਤੇ ਕਮਾਲ ਹੋ ਗਈ, ਦੂਰ ਤੱਕ ਦਿਸਣ ਲੱਗ ਗਿਆ, ਕਿੰਨਾ ਵਧੀਆ ਵਧੀਆ ਲੱਗਦਾ, ਖੁੱਲ ਗਿਆ ਨਾ ਇੱਕ ਵਾਰ। ਜਦੋਂ ਬੰਦੇ ਦਾ ਗਿਆਨ ਲੈ ਕੇ ਦਿਮਾਗ ਜਿਹਾ ਖੁੱਲਦਾ ਹੈ ਨਾ ਜਦੋਂ, ਫਿਰ ਬੰਦਾ ਕਹਿੰਦਾ ਯਾਰ ਅਸੀਂ ਤੇ ਕਿਤੇ ਹੋਰ ਹੀ ਧੱਕੇ ਖਾਂਦੇ ਫਿਰਦੇ ਰਹੇ। ਜਦੋਂ ਦਿਮਾਗ ਖੁੱਲਦਾ ਜਦੋਂ, ਤਾਂ ਹੀ ਤੇ ਗੁਰੂ ਸਾਹਿਬ ਕਹਿੰਦੇ ਭਾਈ ਗਾਓ ਗੁਰਬਾਣੀ ਨੂੰ, ਗਾਓ ਗੁਰਬਾਣੀ ਨੂੰ ਸੁਣੋ, ਆ ਸਵਾਲ ਕਰੋ ਜਿਹੜੇ ਗੁਰਬਾਣੀ ਵਿੱਚ ਕੀਤੇ ਆ। ਕਿਤੇ ਥੋੜੇ ਪਾਂਡਿਆਂ ਨੂੰ ਕਾਜੀਆਂ ਨੂੰ ਸਵਾਲ ਕੀਤੇ ਆ ਗੁਰੂ ਗ੍ਰੰਥ ਸਾਹਿਬ ਵੀ ਤੇਰੇ ਅੰਦਰ ਤਰਕ ਉੱਠੇ, ਤਰਕ ਤੂੰ ਕੁਐਸਚਨ ਕਰਿਆ ਕਰ, ਡੈਡ ਜਿਹਾ ਨਾ ਰਿਹਾ ਕਰ। ਜਿਵੇਂ ਹੁਣ ਮੰਨ ਲਓ ਵੀ ਆਪਾਂ ਨੂੰ ਕੋਈ ਬੰਦਾ ਇਹੋ ਜਿਹੀ ਧੁੰਦ ਵਿੱਚ ਐ ਕਹਿ ਦੇ ਵੀ ਮੈਂ ਜੀ ਸੰਗਰੂਰ ਪਹੁੰਚਿਆ, ਮੈਨੂੰ 2 ਘੰਟੇ ਲੱਗ ਗਏ, ਆਪਾਂ ਮੰਨ ਲਾਂਗੇ ਨਾ ਪਿਆਰਿਓ? ਬੋਲੋ ਪਿਆਰਿਓ, ਮੰਨ ਲਾਂਗੇ ਨਾ? ਤੇ ਜੇ ਕੋਈ ਕਹਿ ਦੇ ਵੀ ਮੈਨੂੰ ਘੰਟੇ 'ਚ ਮੈਂ ਪਹੁੰਚਿਆ, ਫਿਰ ਵੀ ਆਪਾਂ ਮੰਨ ਲਾਂਗੇ। ਜੇ ਅਗਲਾ ਕਹਿੰਦੇ ਮੈਂ ਸੰਗਰੂਰ ਅੱਧੇ ਘੰਟੇ 'ਚ ਪਹੁੰਚ ਗਿਆ ਇਹੋ ਜਿਹੀ ਧੁੰਦ 'ਚ, ਥੋੜ੍ਹਾ ਜਿਹਾ ਆਪਣੇ ਅੰਦਰ ਆਊ ਵੀ ਐਂ ਕਿਵੇਂ ਪਹੁੰਚ ਗਿਆ। ਤੇ ਜੇ ਬੰਦਾ ਐਂ ਕਹਿ ਦੇ ਵੀ ਮੈਂ 5 ਮਿੰਟ ਵਿੱਚ, ਮੈਂ ਇੰਨੀ ਸਪੀਡ ਵੀ 5 ਮਿੰਟ ਵਿੱਚ ਮੈਂ ਸੰਗਰੂਰ ਸੀ, ਫਿਰ ਤੇ ਪੁੱਛਾਂਗੇ ਵੀ ਕਿਉਂ ਛੱਡੀ ਜਾਂਦਾ ਹੈ ਆਪੋ ਸਤਨਾਮ, ਕਿਉਂ ਗੱਪ ਮਾਰਦਾ, ਝੂਠ ਬੋਲਦਾ, ਵੀ ਐਦਾਂ ਕਿਵੇਂ ਹੋ ਸਕਦਾ ਇਹੋ ਜਿਹੀ ਧੁੰਦ ਵਿੱਚ ਤੂੰ 5 ਮਿੰਟ ਵਿੱਚ ਸੰਗਰੂਰ ਕਿਵੇਂ ਪਹੁੰਚ ਗਿਆ। ਤੇ ਜੇ ਬੰਦਾ ਕੋ ਰੌਲਾ ਪਾ ਲੇ, ਹਾਏ ਤਰਕ ਕਰਦੇ ਐ, ਹਾਏ ਛੰਕਾ ਕਰਦਾ, ਵੀ ਕਰਾਂਗੇ ਜਦੋਂ ਗੱਲਾਂ ਹੀ ਇਹੋ ਜਿਹੀਆਂ ਕਰਦਾ ਤੂੰ, ਇਹੋ ਜਿਹਾ ਸਵਾਲ ਤੇ ਪੁੱਛਾਂਗੇ ਫਿਰ ਜਦੋਂ ਤੂੰ ਇਹੋ ਜਿਹੀ ਗੱਲ ਕਰਦਾ ਹੈ, ਜਦੋਂ ਤੂੰ ਐਂ ਕਹਿੰਦਾ ਵੀ ਮੈਂ 5 ਮਿੰਟ 'ਚ ਸੰਗਰੂਰ ਪਹੁੰਚ ਗਿਆ ਇਹੋ ਜਿਹੀ ਧੁੰਦ ਵਿੱਚ, ਫਿਰ ਤੇ ਪੁੱਛਾਂਗੇ ਨਾ ਤੈਨੂੰ, ਫਿਰ ਤੂੰ ਕਹਿੰਦਾ ਵੀ ਸ਼ੰਕੇ ਕਰਦੇ, ਗੱਲਾਂ ਹੀ ਸ਼ੰਕੇ ਵਾਲੀਆਂ ਕਰਦੇ ਹੋ ਭਾਈ। ਤਾਂ ਕਰਕੇ ਗੁਰੂ ਸਾਹਿਬ ਨੇ ਇਦਾਂ ਦਿਆਂ ਤੇ ਸਵਾਲ ਕੀਤੇ ਆ, ਜਿਹੜਾ ਤੇਰੇ ਕੋਲ ਬਹਿ ਕੇ ਛੱਡਦਾ ਹੋਵੇ। ਇੱਕ ਤੁਹਾਡੀ ਜਿਹੜੇ ਜਿਹੜੇ ਮੇਰੇ ਵੀਰੋ ਵੀਰੋ ਤੁਸੀਂ ਨੋਟ ਕਰਿਓ ਵੀ ਤੁਸੀਂ ਜਿਹੜਾ ਗੱਡੀ ਜੀ ਚਲਾਉਣ ਵਾਲਾ ਐਂ ਛੱਡ ਦਵੇ, ਉਹਨੂੰ ਤੇ ਫੜ ਲੈਂਦੇ ਉਹਦੀ ਵੀ ਕਿਉਂ ਛੱਡੀ ਜਾਂਦਾ। ਜਦੋਂ ਅਗਲਾ ਇੱਧਰਲੇ ਧਰਮ ਵਾਲੇ ਪਾਸੇ ਝੂਠ ਬੋਲਦਾ ਉਹਦਾ ਤੁਸੀਂ ਗਲਾਵਾਂ ਵੱਢਦੇ ਹੀ ਨਹੀਂ ਆਖੋ ਸਤਨਾਮ। ਧਰਮ ਕਰਕੇ ਹਜ਼ਮ ਕਰ ਜਾਂਦੇ ਹੋ ਸਾਰਾ ਕੁਛ ਹੀ। ਅਗਲਾ ਕਹੀ ਜਾਵੇ ਵੀ ਸਵਰਗਾਂ ਚੋਂ ਸੰਤਰੇ ਮੰਗਾ ਕੇ ਖਾਧੇ ਤੁਸੀਂ ਵਿੱਚ ਵਿੱਚ, ਹਾਂ ਭਾਈ ਸਤ ਬਚਨ, ਹਾਂ ਬਾਬਾ ਜੀ ਠੀਕ ਹੀ ਕਹਿੰਦੇ ਆ, ਜਿਵੇਂ ਦਾ ਅਗਲਾ ਛੱਡੀ ਜਾਂਦਾ ਚੁੱਪ ਕਰਕੇ ਸੁਣੀ ਜਾਂਦੇ, ਉੱਥੇ ਕਿਉਂ ਨਹੀਂ ਪੁੱਛਦੇ? ਧਰਮ ਵਾਲੇ ਪਾਸੇ ਸਵਾਲ ਪੁਰਾਣੇ ਵੇਲਿਆਂ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਕਦੀ ਕਿਸੇ ਨੇ ਪੁੱਛਿਆ ਹੀ ਨਹੀਂ ਸੀ, ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਸੀ। ਜਿਵੇਂ ਪਾਂਡੇ ਬੈਠੇ ਸੁਣਾਈ ਜਾਂਦੇ ਆ, ਕਾਜੀ ਸੁਣਾਈ ਜਾਂਦੇ ਆ, ਅਗਲਾ ਅੱਗੇ ਸਿਰ ਹਿਲਾਈ ਜਾਂਦਾ ਬੈਠਾ, ਹਾਂਜੀ ਹਾਂਜੀ ਕਰੀ ਜਾਂਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਆਏ ਉਹ ਕਹਿੰਦੇ ਤਰਕ ਕਰਨ ਦਾ ਮਤਲਬ ਹੁੰਦਾ ਹੈ, ਸਵਾਲ ਕਰਨ ਦਾ ਮਤਲਬ ਹੈ, ਗਲਤ ਗੱਲ ਤੇ ਹੀ ਸਵਾਲ ਉੱਠਦਾ ਨਾ ਤਰਕ, ਉਦਾਂ ਤੇ ਤਰਕ ਉੱਠਦਾ ਹੀ ਨਹੀਂ। ਜੇ ਬੰਦਾ ਇਹ ਕਹੇ ਵੀ ਮੈਂ 2 ਘੰਟਿਆਂ 'ਚ ਸੰਗਰੂਰ ਪਹੁੰਚ ਗਿਆ, ਆਪਣੇ ਅੰਦਰ ਡਾਊਟ ਆਉਣਾ ਹੀ ਨਹੀਂ। ਪਰ ਉਦੋਂ ਆਉਂਦਾ ਜਦੋਂ ਅਗਲਾ 5 ਮਿੰਟ ਵਿੱਚ ਪਹੁੰਚ ਗਿਆ ਕਹੂਗਾ, ਫਿਰ ਤੇ ਸਵਾਲ ਕਰਾਂਗੇ ਨਾ ਆਪਾਂ ਵੀ 5 ਮਿੰਟ ਤੇ ਮੌਸਮ ਸਾਫ਼ ਹੋਵੇ ਬੰਦਾ ਤਾਂ ਨਹੀਂ ਪਹੁੰਚ ਸਕਦਾ, ਤੂੰ ਇੰਨੀ ਧੁੰਦ 'ਚ ਪਹੁੰਚ ਗਿਆ, ਉਦੋਂ ਸਵਾਲ ਕਰਾਂਗੇ। ਤਰਕ ਉਦੋਂ ਆਉਂਦਾ ਹੈ, ਡਾਊਟ ਉਦੋਂ ਆਉਂਦਾ ਹੈ, ਸਵਾਲ ਉਦੋਂ ਉਸ ਮਨ ਵਿੱਚ ਆਉਂਦਾ ਹੈ ਜਦੋਂ ਅਗਲਾ ਝੂਠ ਬੋਲਦਾ ਛੱਡਦਾ ਹੈ। ਤੇ ਆਪਣੇ ਗੁਰੂ ਜੀ ਕਹਿੰਦੇ ਵੀ ਜਦੋਂ ਅਗਲਾ ਛੱਡਦਾ ਹੈ ਉਦੋਂ ਤੇਰੇ ਅੰਦਰ ਸਵਾਲ ਉੱਠਣਾ ਚਾਹੀਦਾ ਹੈ ਵੀ ਬੰਦਾ ਕਿਤੇ ਨਾ ਕਿਤੇ ਗਲਤ ਬੋਲਦਾ ਹੈ। ਆਖੋ ਸਤਨਾਮ, ਫਿਰ ਪੁੱਛਣ ਦੀ ਤੇਰੇ ਵਿੱਚ ਦਲੇਰੀ ਚਾਹੀਦੀ, ਪੁੱਛਣ ਦੀ ਤੇਰੇ ਵਿੱਚ ਹਿੰਮਤ ਚਾਹੀਦੀ। ਹੁਣ ਧਿਆਨ ਨਾਲ ਸੁਣਿਓ, ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਵੀ ਮੈਂ ਜਨੇਊ ਨਹੀਂ ਪਾਉਣਾ, ਮੈਂ ਨਹੀਂ ਜਨੇਊ ਪਾਉਣਾ, ਤੇ ਜਿਹੜਾ ਬਾਹਮਣ ਦਾ ਧਰਮ ਬਣਾਇਆ ਹੋਇਆ ਹੈ, ਬ੍ਰਾਹਮਣ ਤੇ ਕਹਿੰਦਾ ਜਨੇਊ ਪਾਉਣਾ ਧਰਮ ਹੈ, ਤਿਲਕ ਲਾਉਣਾ ਧਰਮ ਹੈ, ਉਹ ਤੇ ਕਹਿੰਦਾ ਸੀ ਇਹ ਸਾਰਾ ਕੁਝ ਧਰਮ ਹੈ, ਤੇ ਜਦੋਂ ਗੁਰੂ ਜੀ ਨੇ ਕਿਹਾ ਹੋਣਾ ਵੀ ਮੈਂ ਨਹੀਂ ਪਾਉਣਾ, ਉਸ ਵੇਲੇ ਫਿਰ ਬਾਹਮਣ ਨੇ ਕੀ ਕਿਹਾ ਹੋਣਾ ਗੁਰੂ ਨਾਨਕ ਨੂੰ ਵੀ ਬੜਾ ਧਰਮੀ ਹੈ, ਜਦੋਂ ਮਹਾਰਾਜ ਨੇ ਉਹ ਧਰਮ ਮੰਨਿਆ ਨਹੀਂ, ਉਹਦੀ ਗੱਲ ਮੰਨੀ ਨਹੀਂ, ਫਿਰ ਉਹਨੇ ਕੀ ਕਿਹਾ ਹੋਣਾ ਹੈ ਇਹ ਤੇ ਨਾਸਤਕ ਬੰਦਾ ਸ਼ੰਕੇ ਕਰਦਾ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਲਿਆਣ ਦਾਸ ਦਾ ਪੁੱਤ ਤੇ ਨਾਸਤਕ ਹੋ ਗਿਆ ਭਾਈ ਕਲਿਆਣ ਦਾਸ ਦਾ ਪੁੱਤ ਤੇ ਸ਼ੰਕੇ ਕਰਦਾ ਹੈ ਤੇ ਡਾਊਟ ਕਰਦਾ ਹੈ ਤੇ ਤਰਕਾਂ ਕਰਦਾ ਹੈ ਅੱਜ ਤੱਕ ਕਿਸੇ ਨੇ ਮੇਰੇ ਜਨੇਊ ਤੇ ਤਰਕ ਨਹੀਂ ਕੀਤੀ ਪਰ ਕਲਿਆਣ ਦਾਸ ਦਾ ਪੁੱਤ ਕਿਦਾਂ ਦਾ ਪੈਦਾ ਹੋ ਗਿਆ ਕਹਿੰਦੇ ਸਵਾਲ ਕਰਦਾ ਹੈ ਜਿੱਦਣ ਜਨੇਊ ਲਈ ਨਾ ਕੀਤੀ ਹੈ ਅਸਲ ਵਿੱਚ ਸਿੱਖ ਧਰਮ ਦਾ ਸਿੱਖ ਸੋਚ ਦਾ ਉਦਨ ਜਨਮ ਹੋਇਆ ਹੈ ਕਾਸ਼ ਕਿਤੇ ਉਹ ਸਹੀ ਤਰੀਕ ਲੱਭ ਜਾਂਦੀ ਅਸੀਂ ਉਹ ਦਿਨ ਮਨਾਉਂਦੇ ਵੀ ਅੱਜ ਵਾਲੇ ਦਿਨ ਸਿੱਖ ਧਰਮ ਜੰਮਿਆ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਿੱਖ ਸੋਚ ਜੰਮੀ ਹੈ ਗੁਰੂ ਨਾਨਕ ਦਾ ਆਉਣਾ ਜਿਹੜਾ ਆਪਾਂ ਡੇਟ ਮਨਾਉਂਦੇ ਹਾਂ ਉਹ ਤੇ ਭਾਈ ਸਰੀਰ ਦਾ ਆਉਣਾ ਹੈ ਜਿਹੜਾ ਸੁਰਤ ਵਿੱਚ ਆਇਆ ਸੀ ਜਿਹਨੇ ਸਵਾਲ ਕੀਤਾ ਸੀ ਉਹ ਸੋਚ ਹੈ ਉਹ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਸਾਡੇ ਵਿੱਚ ਵੀ ਉਹ ਚਾਹੀਦੀ ਸੀ ਚੀਜ਼ ਵੀ ਐਂ ਨਹੀਂ ਕੋਈ ਬੰਦਾ ਹਰੇਕ ਜੋ ਕਹੀ ਜਾਊ ਆਪਾਂ ਮੰਨੀ ਜਾਵਾਂਗੇ ਅਸੀਂ ਪੁੱਛਾਂਗੇ ਵੀ ਐਂ ਕਿਵੇਂ ਗਲਤ ਇਹ ਤੇ ਗੱਲ ਗਲਤ ਹੈ ਇਹ ਤੇ ਸਵਾਲ ਹੈ ਪਰ ਪ੍ਰੋਬਲਮ ਇਹ ਹੈ ਉਦੋਂ ਪਾਂਡੇ ਨੇ ਰੌਲਾ ਪਾ ਦਿੱਤਾ ਵੀ ਕਲਿਆਣ ਦਾਸ ਦਾ ਪੁੱਤ ਤੇ ਨਾਸਤਕ ਹੋ ਗਿਆ ਤੇ ਜੇ ਤੁਸੀਂ ਅੱਜ ਵਾਲੇ ਪਾਂਡਿਆਂ ਤੇ ਸਾਡੇ ਵਾਲੇ ਬਾਬਿਆਂ ਦੇ ਵਿੱਚ ਨੇ ਜਿਹੜੇ ਸਿੱਖ ਧਰਮ ਦੇ ਵਿੱਚ ਕਸ਼ਹਿਰਾਧਾਰੀ ਪਾਂਡੇ ਬਣੇ ਫਿਰਦੇ ਆ ਜਿਹੜੇ ਦਸਤਾਰਧਾਰੀ ਪਾਂਡਾ ਜਿਹੜਾ ਹੈ ਜਦੋਂ ਤੁਸੀਂ ਉਹਨੂੰ ਸਵਾਲ ਕਰਦੇ ਹੋ ਉਹ ਵੀ ਰੌਲਾ ਪਾ ਦਿੰਦੇ ਨੇ ਹਾਏ ਜੀ ਇਹ ਤਰਕ ਕਰਦੇ ਆ ਜੀ ਸ਼ੰਕੇ ਕਰਦੇ ਆ ਪਿਆਰਿਓ ਤਕੜੇ ਹੋ ਕੇ ਆਪਣੇ ਮਾਈਂਡ ਨੂੰ ਡਿਵੈਲਪ ਕਰੋ ਜਦੋਂ ਬੰਦਾ ਗਲਤ ਸੁਣਾਵੇ ਤੇ ਪੁੱਛੋ ਭਾਈ ਇਦਾਂ ਕਿਵੇਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ
ਬੰਦ
ਗੁਰੂ ਸਾਹਿਬ ਨੇ ਕਿਹਾ ਜੇ ਜੋਗੀ ਗਲਤ ਕਰਦਾ ਤੇ ਜੋਗੀ ਨੂੰ ਕਿਹਾ ਜੇ ਪਾਂਡਾ ਗਲਤ ਕਰਦਾ ਤੇ ਪਾਂਡੇ ਨੂੰ ਕਿਹਾ ਜੇ ਬਾਹਮਣ ਗਲਤ ਕਰਦਾ ਜੇ ਕਾਜੀ ਗਲਤ ਕਰਦਾ ਤੇ ਗੁਰੂ ਸਾਹਿਬ ਨੇ ਉਹਨੂੰ ਵੀ ਕਿਹਾ ਤਾਂ ਕਰਕੇ ਆਪਾਂ ਜਦੋਂ ਆਪਣਾ ਮਾਈਂਡ ਡਿਵੈਲਪ ਹੋਏਗਾ ਨਾ ਫਿਰ ਤਾਂ ਦਿਸਣ ਲੱਗਣਾ ਜਦੋਂ ਤੁਸੀਂ ਕੋਸ਼ਿਸ਼ ਕਰੋਗੇ ਆ ਧੁੰਦ ਜਿਹੜੀ ਅੰਦਰ ਪਈ ਹੈ ਜਿਹਨੇ ਦਿਮਾਗ ਹੁਣ ਤੇ ਨਜ਼ਰ ਜਕੜੀ ਹੈ ਨਾ ਸਾਡੀ ਵੇਖਣ ਦੀ ਸ਼ਕਤੀ ਤੇ ਜ਼ਿਆਦਾ ਹੈ ਪਰ ਧੁੰਦ ਸਾਨੂੰ ਵੇਖਣ ਨਹੀਂ ਦਿੰਦੀ ਸਾਡੀ ਵੇਖਣ ਦੀ ਪਾਵਰ ਤੇ ਜ਼ਿਆਦਾ ਹੈ ਪਰ ਧੁੰਦ ਸਾਨੂੰ ਵੇਖਣ ਨਹੀਂ ਦਿੰਦੀ ਇਸੇ ਤਰ੍ਹਾਂ ਤੁਹਾਡੀ ਸੋਚਣ ਦੀ ਸ਼ਕਤੀ ਤੇ ਸਿੰਘੋ ਬਹੁਤ ਹੈ ਸੋਚਣ ਦੀ ਸ਼ਕਤੀ ਬਹੁਤ ਹੈ ਪਰ ਅਗਿਆਨਤਾ ਦੀ ਐਸੀ ਧੁੰਦ ਪਾਈ ਹੈ ਕਿ ਸਾਨੂੰ ਸੋਚਣ ਨਹੀਂ ਦਿੰਦੀ ਆ ਤੁਹਾਡੇ 'ਚ ਪਾਇਲਟ ਬਣਨ ਵਾਲੇ ਬੱਚੇ ਹੈ ਦਿਮਾਗ ਤੁਹਾਡੇ ਵੀ ਉਦਾਂ ਦੇ ਹੀ ਹੈ ਕੋਈ ਸਾਇੰਟਿਸਟ ਬਣ ਸਕਦਾ ਸੀ ਜੇ ਕਿਤੇ ਖੁੱਲਣ ਦਿੰਦੇ ਦਿਮਾਗ ਖੁੱਲਦਾ ਵੱਖਰੇ ਬੰਦੇ ਪੈਦਾ ਨਹੀਂ ਹੁੰਦੇ ਇੱਕ ਮਾਂ ਦੇ ਢਿੱਡੋਂ ਬੱਚੇ ਜੰਮੇ ਹੁੰਦੇ ਬੜਾ ਫਰਕ ਹੁੰਦਾ ਹੈ ਇੱਕ ਬੰਦਾ ਜਿਹੜਾ ਬਾਹਰ ਨਿਕਲਦਾ ਦਿਮਾਗ ਖੋਲਦਾ ਪੜ੍ਹਦਾ ਵਿਕਾਸ ਕਰ ਲੈਂਦਾ ਇਹ ਕੁੱਥੀ ਬੈਠਾ ਰਹਿੰਦਾ ਇੱਕ ਮਾਂ ਦੇ ਪੇਟੋਂ ਬੱਚੇ ਦੋ ਜੰਮੇ ਆ ਤੁਹਾਡੇ 'ਚ ਬੜੇ ਬੰਦੇ ਹੋਣਗੇ ਇੱਕ ਡਾਕਟਰ ਬਣ ਗਿਆ ਇੱਕ ਮੱਝਾਂ ਹੀ ਚਾਰਦਾ ਇੱਕ ਦਾ ਦਿਮਾਗ ਬਹੁਤ ਤੇਜ਼ ਹੈ ਇਹ ਕੁੱਥੀ ਖੜਾ ਰਹਿ ਗਿਆ ਕਿਉਂਕਿ ਉਹਨੂੰ ਮੌਕਾ ਨਹੀਂ ਦਿੱਤਾ ਗਿਆ ਸਾਨੂੰ ਆਲੇ ਦੁਆਲੇ ਉਹ ਇੰਨਾ ਜਕੜਿਆ ਜਾਂਦਾ ਹੈ ਕਿ ਖੁੱਲਣ ਦਾ ਮੌਕਾ ਹੀ ਨਹੀਂ ਮਿਲਦਾ ਖੁੱਲਣ ਦਿੰਦੇ ਹੀ ਨਹੀਂ ਤਾਂ ਕਰਕੇ ਜਦੋਂ ਤੁਸੀਂ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨਾ ਹੈ ਤੇ ਗੁਰੂ ਸਾਹਿਬ ਨੇ ਸਾਡੀ ਗਤੀ ਕਰ ਦੇਣੀ ਹੈ ਗਤੀ ਦਾ ਮਤਲਬ ਕੀ ਹੁੰਦਾ ਜੀ ਸਪੀਡ ਗਤੀ ਮਤਲਬ ਸਪੀਡ ਜਿਹੜਾ ਦਿਮਾਗ ਡੱਡ ਜਾ ਪਿਆ ਸੀ ਐ ਖੁੱਲ ਜੂ ਪੂਰੀ ਤਰ੍ਹਾਂ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਆਖਰਕਾਰ ਅੰਤ ਦਾ ਮਤਲਬ ਆਖਰਕਾਰ ਉਹ ਬੰਦੇ ਦਾ ਮਾਈਂਡ ਡਿਵੈਲਪ ਹੋਊ ਹੀ ਹੋਊ ਜਿਹੜਾ ਗਾਏਗਾ ਤੇ ਸੁਣੇਗਾ ਜਿਹੜਾ ਸੱਚ ਦੀ ਕਥਾ ਕਰੇ ਤੇ ਸੁਣੇ ਉਹਨੂੰ ਡਿਵੈਲਪ ਹੋਣ ਤੋਂ ਨਹੀਂ ਤੁਸੀਂ ਰੋਕ ਸਕਦੇ ਉਹਦੇ ਅੱਗੇ ਜਾਣ ਤੋਂ ਨਹੀਂ ਤੁਸੀਂ ਰੋਕ ਸਕਦੇ ਦਿਮਾਗ ਉਹਦਾ ਤੇਜ਼ ਹੋ ਜਾਣਾ ਹੈ ਉਹ ਤੇ ਬੜਾ ਤਿੱਖਾ ਹੋਏਗਾ ਪਿਆਰਿਆ ਜਿਹੜਾ ਗੁਰਬਾਣੀ ਪੜ੍ਹਨ ਵਾਲਾ ਗੁਰਬਾਣੀ ਸੁਣਨ ਵਾਲਾ ਹੋਵੇਗਾ ਬੜਾ ਤਿੱਖਾ ਹੋਏਗਾ ਬਹੁਤ ਤੇਜ਼ ਜਾਣਾ ਉਹਨੇ ਉਹਦਾ ਦਿਮਾਗ ਤੇ ਐਂ ਜਾਊ ਪੂਰੀ ਤਰ੍ਹਾਂ ਆ ਸਭ ਧੁੰਦ ਚੱਕੀ ਜਾਣੀ ਹੈ ਆ ਧੁੰਦ ਦਾ ਖਤਰਾ ਘੱਟ ਹੈ ਜਿਹੜੀ ਅੰਦਰ ਵਾਲੀ ਹੈ ਉਹਦਾ ਜ਼ਿਆਦਾ ਹੈ ਜਿਵੇਂ ਇਹ ਸਾਨੂੰ ਦਿਸਣ ਨਹੀਂ ਦਿੰਦੀ ਸ਼ਕਤੀ ਬਹੁਤ ਹੈ ਵੇਖਣ ਦੀ ਬੰਦਾ ਕਿੰਨੀ ਦੂਰ ਤੱਕ ਵੇਖ ਸਕਦਾ ਹੈ ਤਾਰੇ ਕਿੰਨੀ ਦੂਰ ਹੁੰਦੇ ਨੇ ਵੇਖੋ ਤਾਰੇ ਦਿਸਦੇ ਨਹੀਂ ਆਪਾਂ ਸੂਰਜ ਵੀ ਵੇਖਦੇ ਹੀ ਆਪਾਂ ਪਰ ਆ ਧੁੰਦ ਜੇ ਆ ਜੇ ਤੇ ਕੁਛ ਨਹੀਂ ਦਿਸਦਾ ਫਿਰ ਤੇਰੇ ਕੋਲ ਪਾਵਰ ਬਹੁਤ ਹੈ ਪਰ ਅਗਿਆਨਤਾ ਦੀ ਧੁੰਦ ਮਿਟੇਗੀ ਤਾਂ ਗੱਲ ਬਣੂ ਆ ਜਿਹੜੀ ਅਗਿਆਨਤਾ ਆਲੇ ਦੁਆਲੇ ਜਿਹੜੇ ਵਹਿਮ ਭਰਮ ਫੈਲੇ ਐ ਸਭ ਸਭ ਦੂਰ ਹੋਣਗੇ ਤਾਂ ਗੱਲ ਬਣੂ ਭਾਈ ਇਸ ਕਰਕੇ ਗਿਆਨ ਦਾ ਸੁਰਮਾ ਅਗਿਆਨਤਾ ਨੂੰ ਦੂਰ ਕਰ ਦੇਗਾ ਗਿਆਨ ਲੈ ਗੁਰੂ ਸਾਹਿਬ ਜੀ ਤੋਂ ਸੋਝੀ ਲਈਏ ਇਹਨੂੰ ਕਹਿੰਦੇ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੈ ਗੁਰੂ ਸਾਹਿਬ ਤੋਂ ਜਿਉਣ ਦਾ ਚੱਜ ਸਿੱਖ ਲੈ ਐਸੀ ਜ਼ਿੰਦਗੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ 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 ਓ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਭੈਣਾ ਬੋਲੋ ਪਤਾ ਲੱਗ ਜਾਏਗਾ ਭੈਣਾਂ ਬੈਠੀਆਂ ਵੀ ਬੋਲੋ ਪਿਆਰਿਆ ਫਿਰ ਕਹੋ ਭੈਣੋ ਸਿੱਖ ਲੈ ਬਾਬਾ ਬੈਠੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਓ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਓ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ 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 ਜਿਉਣ ਵਾਲੀ
ਗੁਰਮਿਲ ਚੱਜ ਆਚਾਰ ਸਿੱਖ ਬੰਦੇ ਨੂੰ ਜਿਉਣ ਦਾ ਚੱਜ ਆ ਜਾਂਦਾ ਜੀ ਉਦਾਂ ਨਹੀਂ ਚੱਜ ਉਦਾਂ ਕਿੱਥੇ ਜਿਉਣ ਦਾ ਚੱਜ ਹੈ ਜੀ ਕਰਤੂਤ ਪਸ਼ੂ ਕੀ ਹੈ ਸਾਡਾ ਹਾਲ ਤੇ ਹੋਈ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਵੇਖਣ ਨੂੰ ਬੰਦਾ ਲੱਗਦਾ ਕਰਤੂਤਾਂ ਤੇ ਪਸ਼ੂ ਵਾਲੀਆਂ ਹੀ ਕਰਦੇ ਆ ਪਰ ਜਦੋਂ ਗੁਰਬਾਣੀ ਪੜ੍ਹਦੇ ਆ ਫਿਰ ਗੁਰਬਾਣੀ ਇਸ ਜੱਗ ਮਹਿ ਚਾਨਣ ਉਹ ਚਾਨਣ ਹੋ ਜਾਂਦਾ ਜ਼ਿੰਦਗੀ ਵਿੱਚ ਕਰਮ ਵਸੈ ਮਨ ਆਏ ਉਹਦੀ ਕਿਰਪਾ ਨਾਲ ਫਿਰ ਇਹ ਮਨ ਵਿੱਚ ਗੁਰੂ ਦੇ ਬਚਨ ਵਸ ਜਾਂਦੇ ਆ ਫਿਰ ਗੁਰੂ ਸਾਹਿਬ ਦਾ ਇੱਕ ਇੱਕ ਬਚਨ ਜਦੋਂ ਬੰਦਾ ਧਿਆਨ ਨਾਲ ਪੜ੍ਹਦਾ ਹੈ ਧਿਆਨ ਨਾਲ ਸੁਣਦਾ ਹੈ ਜ਼ਿੰਦਗੀ ਬਦਲ ਜਾਂਦੀ ਹੈ ਜਿਉਣ ਦਾ ਢੰਗ ਬਦਲ ਜਾਂਦਾ ਹੈ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ ਹੁਣ ਆਪਾਂ ਜ਼ਿੰਦਗੀ ਨੂੰ ਹੋਰ ਤਰ੍ਹਾਂ ਵੇਖਦੇ ਹਾਂ ਜਿਵੇਂ ਹੁਣ ਆਪਾਂ ਧੁੰਦ ਕਰਕੇ ਹੁਣ ਆਪਾਂ ਹੋਰ ਤਰ੍ਹਾਂ ਵੇਖਦੇ ਹਾਂ ਜੇ ਧੁੰਦ ਨਾ ਹੋਈ ਤਾਂ ਫਿਰ ਆਪਾਂ ਹੋਰ ਤਰ੍ਹਾਂ ਵੇਖਾਂਗੇ ਇਦਾਂ ਹੀ ਹੈ ਜੀ ਹੋਰ ਤਰ੍ਹਾਂ ਦਿਸੂ ਫਿਰ ਹਰੇਕ ਚੀਜ਼ ਸਾਫ਼ ਦਿਸਣੀ ਹੈ ਵਧੀਆ ਲੱਗਣਾ ਸਾਰਾ ਕੁਝ ਫਿਰ ਭੈੜਾ ਥੋੜਾ ਲੱਗੂ ਜਦੋਂ ਬੰਦਾ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੇਗਾ ਸਮਝੇਗਾ ਮਾਈਂਡ ਡਿਵੈਲਪ ਹੋ ਗਿਆ ਫਿਰ ਜ਼ਿੰਦਗੀ ਨੂੰ ਤੁਸੀਂ ਹੋਰ ਤਰ੍ਹਾਂ ਵੇਖੋਗੇ ਹੁਣ ਤੇ ਕਸਮੈਲੀ ਜੀ ਜ਼ਿੰਦਗੀ ਹੈ ਹੁਣ ਤੇ ਰੁੱਖੀ ਰੁੱਖੀ ਹੈ ਹੁਣ ਤੇ ਜ਼ਿੰਦਗੀ ਤੋਂ ਅੱਕੇ ਪਏ ਹੈ ਬੰਦੇ ਕੀ ਕਹਿੰਦੇ ਜੀ ਕਰਦੇ ਸੁਸਾਈਡ ਕਰ ਲਈਏ ਜੀ ਕਰਦਾ ਜੀ ਅਸੀਂ ਆਤਮ ਹੱਤਿਆ ਕਰ ਲਈਏ ਸਾਨੂੰ ਤੇ ਵਧੀਆ ਨਹੀਂ ਲੱਗਦਾ ਕੁਛ ਵੀ ਇੱਥੇ ਉਹ ਤਾਂ ਨਹੀਂ ਵਧੀਆ ਲੱਗਦਾ ਭਾਈ ਹਨੇਰੇ 'ਚ ਤੁਰਿਆ ਫਿਰਦਾ ਹੈ ਵਧੀਆ ਫਿਰ ਲੱਗਣਾ ਵੀ ਕਿੱਥੋਂ ਹੈ ਤੇ ਜੇ ਕਿਤੇ ਹਨੇਰਾ ਜਿਹਾ ਚੱਕਿਆ ਜਾਵੇ ਜੇ ਕਿਤੇ ਅਗਿਆਨਤਾ ਖਤਮ ਹੋ ਜੇ ਤੇ ਫਿਰ ਤੇ ਵੇਖਣ ਵਾਲੀ ਉਹ ਜਿਹੜੀ ਉਹ ਤਾਂ ਤੇਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਤੇਰਾ ਵੀ ਕਸੂਰ ਨਹੀਂ ਰੱਬ ਤੇਥੋਂ ਦੂਰ ਨਹੀਂ ਤੇਰਾ ਵੀ ਕਸੂਰ ਨਹੀਂ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਜਿਹਦੇ ਨਾਲ ਦਿਸਣਾ ਸੀ ਉਹ ਉਹ ਤੇ ਬੰਦ ਪਈ ਹੈ ਤਾਂ ਕਰਕੇ ਦਿਸਦਾ ਹੀ ਕੱਖ ਨਹੀਂ ਭਾਈ ਹੁਣ ਜ਼ਿੰਦਗੀ ਨੂੰ ਵੇਖ ਲਿਓ ਹੋਰ ਤਰ੍ਹਾਂ ਵੇਖ ਲਿਓ ਜਦੋਂ ਗੁਰੂ ਸਾਹਿਬ ਤੋਂ ਚਾਨਣ ਮਿਲ ਗਿਆ ਨਾ ਫਿਰ ਹੋਰ ਤਰ੍ਹਾਂ ਵੇਖਾਂਗੇ ਫਿਰ ਹਰੇਕ ਰਿਸ਼ਤਾ ਵੀ ਵਧੀਆ ਲੱਗਣਾ ਹਰ ਚੀਜ਼ ਹੀ ਵਧੀਆ ਲੱਗਣੀ ਹੈ ਜਿਹਨੂੰ ਅਸੀਂ ਨਜ਼ਰੀਆ ਨਜ਼ਰੀਆ ਕਹਿੰਦੇ ਪੁਆਇੰਟ ਆਫ ਵਿਊ ਪੁਆਇੰਟ ਆਫ ਵਿਊ ਬਦਲ ਗਿਆ ਹਰੇਕ ਚੀਜ਼ ਨੂੰ ਵੇਖਣ ਦੀ ਵੇਖਣ ਦਾ ਫਰਕ ਪੈ ਜਾਣਾ ਤੇ ਗੁਰਬਾਣੀ ਦੁਆਰਾ ਹੋਣਾ ਭਾਈ ਚੱਜ ਆਈ ਜਾਣਾ ਜਿੰਨਾ ਜਿੰਨਾ ਗੁਰਬਾਣੀ ਨੂੰ ਪ੍ਰੈਕਟੀਕਲ ਕਰੀ ਜਾਓਗੇ ਓਨਾ ਹੀ ਚੱਜ ਆਈ ਜਾਊ ਮੈਂ ਆਪਣੀ ਗੱਲ ਕਰਾਂ ਨਾ ਵੀ ਜੇ ਮੈਂ ਗੁਰਬਾਣੀ ਨੂੰ ਇਸ ਤਰੀਕੇ ਸਿਰ ਨਾ ਸਮਝਦਾ ਹੁੰਦਾ ਜੇ ਅੱਜ ਤੋਂ 4-5 ਸਾਲ ਪਹਿਲਾਂ ਇਹੀ ਦੀਵਾਨ ਹੁੰਦਾ ਅੱਜ ਵਾਲਾ ਤੇ ਮੈਂ ਕੈਂਸਲ ਕਰ ਦੇਣਾ ਸੀ ਪੱਕੀ ਗੱਲ ਮੈਂ ਪਤਾ ਕੀ ਕਹਿਣਾ ਸੀ ਰਾਹ 'ਚ ਬਹਾਨਾ ਜਿਹਾ ਬਣਾ ਕੇ ਮੈਂ ਮੁੜ ਜਾਣਾ ਸੀ ਮੈਂ ਕਹਿੰਦਾ ਛੱਡ ਪਰੇ ਯਾਰ ਇੰਨੀ ਤੇ ਧੁੰਦ ਕਹਿ ਦਿਓ ਭਾਈ ਮੈਂ ਨਹੀਂ ਆ ਸਕਦਾ ਇੱਦਾਂ ਕਹਿਣਾ ਸੀ ਪਰ ਹੁਣ ਫਰਕ ਪੈ ਗਿਆ ਰਾਤ ਦਾ ਦੀਵਾਨ ਸ਼ੁਰੂ ਕਰਨਾ ਮੈਂ ਕਹਿੰਦਾ ਸਾਰੇ ਆ ਜਾਣਗੇ ਆਪਾਂ ਤੇ ਬਾਅਦ 'ਚ ਚੱਲਾਂਗੇ ਲੇਟ ਜਾਵਾਂਗੇ ਵੀ ਜੇ ਸੰਗਤ 8 ਵਜੇ ਆਏਗੀ ਮੈਂ ਤੇ 9 ਵਜੇ ਜਾਊਂ ਆਰਾਮ ਨਾਲ ਨੇੜੇ ਜਾ ਕੇ ਖੜੇ ਰਹਿਣਾ ਪੰਡਾਲ ਦੇ ਕਈ ਵਾਰੀ ਪਰ ਜਦੋਂ ਤੋਂ ਸਮਝ ਪੈਂਦੀ ਹੈ ਨਾ ਜਦੋਂ ਉਹਨੂੰ ਪ੍ਰੈਕਟੀਕਲ ਕਰਦੇ ਆ ਜ਼ਿੰਦਗੀ ਵਿੱਚ ਫਿਰ ਪਤਾ ਲੱਗਦਾ ਫਿਰ ਆਨੰਦ ਆਉਂਦਾ ਜੇ ਹੁਣ ਫੋਨ ਕਰਕੇ ਕਹਿ ਦਿੰਦੇ ਵੀ ਆ ਨਹੀਂ ਸਕਦੇ ਤੁਸੀਂ ਕੀ ਕਰਨਾ ਸੀ ਕਹਿਣਾ ਚਲੋ ਭਾਈ ਠੀਕ ਹੈ ਤੇ ਇਦਾਂ ਵੀ ਇਤਰਾਜ਼ ਵੀ ਕਿਸੇ ਨੇ ਨਹੀਂ ਸੀ ਕਰਨਾ ਅਗਲਾ ਕਹਿੰਦਾ ਯਾਰ ਮਜਬੂਰੀ ਹੈ ਪਟਿਆਲੇ ਤੋਂ ਆਉਣਾ ਸੀ ਇੰਨੀ ਧੁੰਦ 'ਚ ਆਉਂਦੇ ਵੀ ਕਿਵੇਂ ਨਾ ਸੰਗਤ ਨੇ ਨਾਰਾਜ਼ ਹੋਣਾ ਸੀ ਪ੍ਰਬੰਧਕ ਵੀ ਚਲ ਚੁੱਪ ਕਰ ਜਾਂਦੇ ਵੀ ਠੀਕ ਹੈ ਭਾਈ ਹੁਣ ਬਸ ਦੀ ਗੱਲ ਹੀ ਨਹੀਂ ਕਿਸੇ ਦੀ ਪਰ ਫਰਕ ਪੈ ਗਿਆ ਫਿਰ ਐਂ ਲੱਗਦਾ ਵੀ ਯਾਰ ਆਪਣੇ ਵਰਗੇ ਹੀ ਨੇ ਸਾਰੇ ਪ੍ਰਬੰਧਕ ਵੀ ਤੇ ਆਪਣੇ ਵਰਗੇ ਹੀ ਹੈ ਆਪਣੀ ਭੈਣ ਭਰਾ ਨੇ ਸਾਰੇ ਫਰਕ ਪੈ ਜਾਂਦਾ ਭਾਈ ਸੱਚੀ ਗੱਲ ਹੈ ਜੀ ਗੁਰਬਾਣੀ ਹੈ ਨਾ ਜਿਹੜੀ ਤੁਹਾਨੂੰ ਨਾ ਔਕਾਤ 'ਚ ਲੈ ਆਉਂਦੀ ਹੈ ਤੁਹਾਡੇ 'ਚ ਬਹੁਤ ਫਰਕ ਹੈ ਜਿੰਨਾ ਗੁਰਬਾਣੀ ਨੂੰ ਪੜ੍ਹਦੇ ਜਾਓਗੇ ਗਹਿਰੇ ਤਲ ਤੇ ਸਮਝਣ ਦੀ ਗੱਲ ਹੈ ਇੱਕ ਤੇ ਨਾ ਉੱਤੋਂ ਉੱਤੋਂ ਕਰੀ ਚੱਲੋ ਤੁਸੀਂ ਗਹਿਰੇ ਤਲ ਤੇ ਸਮਝੋ ਗੁਰਬਾਣੀ ਤੁਹਾਡੀ ਔਕਾਤ ਵਿਖਾ ਦਿੰਦੀ ਹੈ ਐਡੇ ਰੱਬ ਦੇ ਸਾਹਮਣੇ ਜਿੱਡਾ ਰੱਬ ਤੁਹਾਡੀ ਸੁਰਤ ਵਿੱਚ ਵੱਡਾ ਹੋਈ ਜਾਂਦਾ ਓਡੇ ਤੁਸੀਂ ਆਪ ਛੋਟੇ ਹੋਈ ਜਾਂਦੇ ਹੋ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸ ਹੈ ਇੱਕ ਠਾਏ ਹਉਮੈ ਦਾ ਤੇ ਨਾਮ ਦਾ ਆਪਸੀ ਵਿਰੋਧ ਹੈ ਹਉਮੈ ਕੀ ਹੈ ਹਉ ਵੀ ਮੇਰੀ ਹਸਤੀ ਹੈ ਕੋਈ ਹਉ ਤੇ ਨਾਮ ਕੀ ਹੈ ਰੱਬ ਦੀ ਹੋਂਦ ਰੱਬ ਦੀ ਹੋਂਦ ਦਾ ਤੇ ਬੰਦੇ ਦੀ ਹਉ ਦਾ ਆਪਸ ਵਿੱਚ ਵਿਰੋਧ ਹੈ ਜਦੋਂ ਹਉ ਵੱਡੀ ਹੋਵੇ ਫਿਰ ਹੋਂਦ ਛੋਟੀ ਲੱਗਦੀ ਹੈ ਤੇ ਜੇ ਹੋਂਦ ਵੱਡੀ ਲੱਗਣ ਲੱਗ ਜੇ ਫਿਰ ਆਪਣੀ ਹਉ ਛੋਟੀ ਲੱਗਣ ਲੱਗ ਜਾਂਦੀ ਬੰਦਾ ਥੱਲੇ ਨੂੰ ਆਉਂਦਾ ਹੈ ਫਿਰ ਜੀ ਕਰਦਾ ਵੀ ਥੱਲੇ ਨੂੰ ਚੱਲੋ ਤੇ ਸਾਡਾ ਸਮਾਜ ਇਦਾਂ ਦਾ ਅਗਲਾ ਕਹਿੰਦਾ ਬੰਦਾ ਵੱਧਦਾ ਹੈ ਤਾਂ ਨੂੰ ਹੁਣ ਸੰਤ ਹੈ ਇਕੱਲਾ ਫਿਰ ਸੰਤ ਬਾਬਾ ਫਿਰ ਬ੍ਰਹਮ ਗਿਆਨੀ ਸੰਤ ਬਾਬਾ ਫਿਰ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਫਿਰ ਰਾਜਾ ਜੋਗੀ ਸ਼੍ਰੀਮਾਨ ਸੰਤ ਬਾਬਾ ਪਤਾ ਨਹੀਂ ਗਾਂ ਦੀਆਂ ਡਿਗਰੀਆਂ ਵੱਧਦੀਆਂ ਫਿਰ ਤੇ ਬੰਦੇ ਦੀਆਂ ਤੇ ਜੇ ਤੁਸੀਂ ਹੋਂਦ ਨੂੰ ਮਹਿਸੂਸ ਕਰਦੇ ਹੋ ਫਿਰ ਤੁਹਾਡੀ ਹੌ ਘਟਦੀ ਹੈ ਫਿਰ ਥੱਲੇ ਨੂੰ ਆਉਂਦੇ ਹੋ ਤੁਸੀਂ ਤਾਂ ਨੂੰ ਨਹੀਂ ਜਾਂਦੇ ਫਿਰ ਥੱਲੇ ਨੂੰ ਤੁਰੇ ਆਉਂਦੇ ਹੋ ਤਾਂ ਕਰਕੇ ਭਾਈ ਗੁਰਬਾਣੀ ਹੈ ਨਾ ਜਿਹੜੀ ਇਹ ਤੁਹਾਡੀ ਪ੍ਰੈਕਟੀਕਲਿਟੀ ਦੀ ਬਹੁਤ ਫਰਕ ਪਾ ਦਿੰਦੀ ਹੈ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਹੀ ਬਦਲ ਜਾਂਦਾ ਹੈ ਹਰੇਕ ਬੰਦੇ ਨੂੰ ਤੁਸੀਂ ਹੋਰ ਤਰੀਕੇ ਨਾਲ ਵੇਖਦੇ ਹੋ ਪਹਿਲਾਂ ਹੋਰ ਤਰੀਕੇ ਨਾਲ ਰਿਸ਼ਤਿਆਂ ਨੂੰ ਵੇਖਦੇ ਸੀ ਹੁਣ ਜਦੋਂ ਤੋਂ ਸਮਝ ਪੈਂਦੀ ਫਿਰ ਰਿਸ਼ਤੇ ਹੋਰ ਤਰ੍ਹਾਂ ਵੇਖਦੇ ਹੋ ਪਹਿਲਾਂ ਜ਼ਿੰਦਗੀ ਹੋਰ ਤਰ੍ਹਾਂ ਦਿਸਦੀ ਸੀ, ਹੁਣ ਜ਼ਿੰਦਗੀ ਹੋਰ ਤਰ੍ਹਾਂ ਦਿਸਦੀ ਹੈ। ਮੈਂ ਕਹਿੰਦਾ ਰੋਜ਼ ਦੀ ਰੋਜ਼ ਫਰਕ ਪੈਂਦਾ, ਪਰ ਚਾਹਵੇਂ ਤੂੰ ਗਤੀ ਕਰਾਉਣੀ ਆਪਣੀ। ਜਿਵੇਂ ਕਈ ਲੋਕੀ ਮਰਨ ਤੋਂ ਬਾਅਦ ਬੰਦਿਆਂ ਦੀਆਂ ਗਤੀਆਂ ਕਰਾਉਂਦੇ ਆ, ਕਿੰਨੇ ਵੇਖੀਏ ਯਾਰ ਗਤੀ, ਮਤਲਬ ਮਰਨ ਤੋਂ ਬਾਅਦ ਕਿਹੜਾ ਆ ਕੇ ਦੱਸਦਾ ਮੇਰੀ ਗਤੀ ਹੋ ਗਈ ਨਹੀਂ ਹੋ ਗਈ, ਜਿਉਂਦਿਆਂ ਜਿਉਂਦਿਆਂ ਗਤੀ ਕਰਾਉਣੀ ਹੈ। ਕੋਈ ਗਾਵੇ ਕੋ ਸੁਣ ਹਰਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਇਹ ਗਤੀ ਹੋਣੀ ਹੈ, ਮਾਇੰਡ ਡਿਵੈਲਪ ਹੋਣਾ ਹੈ, ਉੱਡਣਾ ਹੈ ਬੰਦੇ ਨੇ, ਜਿਹੜਾ ਨਾ ਖੁੱਲਣਾ। ਆਵੇ ਕੋ ਕੱਲ ਆਪਾਂ ਸ਼ਬਦ ਪੜ੍ਹਿਆ ਸੀ, ਫੂਟੋ ਅੰਡਾ ਭਰਮ ਕਾ, ਪੰਚਮ ਪਾਤਸ਼ਾਹ ਦਾ ਬਚਨ ਕੱਲ ਆਪਾਂ ਤਪਤ ਕੜਾਹਾ ਬੁੱਝ ਗਿਆ, ਜਿਵੇਂ ਆਪਾਂ ਕੱਲ ਲਓ ਆਪਾਂ ਇੱਕ ਵਾਰ ਪੜ੍ਹਦੇ ਹਾਂ।
ਤਪਤ ਕੜਾ ਬੁੱਝ ਗਿਆ, 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 ਤਪਤ ਕੜਾ ਬੁੱਝ ਗਿਆ। ਗੁਰ ਸੀਤਲ ਨਾਮ ਪੀਓ, ਗੁਰ ਸੀਤਲ ਨਾਮ ਸੀਤਲ ਨਾਮ ਪੀਓ, ਸੀਤਲ ਨਾਮ ਪੀਓ, ਗੁਰ ਸੀਤਲ ਨਾਮ ਪੀਓ, ਸੀਤਲ ਨਾਮ ਪੀਓ, ਤਪਤ ਕੜਾ ਬੁੱਝ ਗਿਆ, ਤਪਤ ਕੜਾ, ਤਪਤ ਕੜਾ ਬੁੱਝ ਗਿਆ, ਤਪਤ ਕੜਾ ਬੁੱਝ ਗਿਆ, ਆਵਣ ਜਾਣ ਰਹੇ ਆਵਣ ਜਾਣ,
ਗੱਜ ਕੇ ਸਿੰਘੋ ਗੱਜ ਕੇ,
ਗੁਰ ਸੀਤਲ ਨਾਮ ਪੀਓ, ਗੁਰ ਸੀਤਲ ਨਾਮ ਪੀਓ, ਗੁਰ ਸੀਤਲ ਨਾਮ ਪੀਓ, ਤਪਤ ਕੜਾ ਬੁੱਝ ਗਿਆ, ਤਪਤ ਕੜਾ ਬੁੱਝ ਗਿਆ, ਤਪਤ ਕੜਾ ਬੁੱਝ ਗਿਆ, ਤਪਤ ਕੜਾ ਬੁੱਝ ਗਿਆ,
ਤਪਤ ਕੜਾ। ਪਿਆਰਿਓ ਤਪਤ ਕੜਾਹਾ ਬੁੱਝ ਗਿਆ,
ਬੁੱਝ ਗਿਆ,
ਬੁੱਝ ਤੇ ਆਪੇ ਹੀ ਗਿਆ। ਜਦੋਂ ਬੰਦੇ ਦੀ ਹੋਂ ਹੀ ਨਹੀਂ ਰਹੀ ਤੇ ਕੜਾਹਾ ਗਰਮ ਕਾਹਦਾ ਰਹਿ ਗਿਆ, ਫਿਰ ਜਿਹੜਾ ਸਾਡਾ ਹਿਰਦਾ ਹੈ ਤਪਦਾ ਕਿਉਂ ਰਹਿੰਦਾ ਹੈ? ਵੀ ਮੈਂ ਆ, ਮੇਰੀ ਇੱਜ਼ਤ ਹੈ, ਮੇਰੇ ਬੱਚੇ, ਦਾਗ ਨਾ ਲੱਗ ਜੇ, ਐ ਨਾ ਹੋ ਜੇ, ਐ ਨਾ ਹੋ ਜੇ, ਪੰਗਾ ਹੀ ਸਾਰਾ ਇਸ ਗੱਲ ਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਤੇ ਕਿੰਨਾ ਕੁਝ ਨਾਲ ਚੱਕੀ ਫਿਰਦੇ ਆ ਭਾਈ, ਇਕੱਲਾ ਮੈਂ ਥੋੜਾ ਆ, ਮੇਰੇ ਬੱਚੇ ਵੀ ਨਹੀਂ, ਮੇਰੇ ਰਿਸ਼ਤੇਦਾਰ ਵੀ ਨੇ, ਮੇਰਾ ਪਿੰਡ ਵੀ ਹੈ, ਮੇਰਾ ਇਲਾਕਾ ਵੀ ਹੈ, ਕਿੰਨਾ ਬੰਦਾ ਭਾਰ ਚੁੱਕੀ ਫਿਰਦਾ ਹੈ। ਜਦੋਂ ਸਮਝ ਦੇ ਦਿੱਤੀ ਗੁਰੂ ਨੇ ਤੇ ਫਿਰ ਉਹ ਜਿੰਨੀ ਪ੍ਰੋਬਲਮ ਹੈ ਉਹ ਤੇ ਹੈ ਹੀ ਹੋਂ ਦੀ, ਜਿਹੜੀ ਆਪਣੀ ਹਸਤੀ ਬਣਾਈ ਫਿਰਦੇ ਆ ਪ੍ਰੋਬਲਮ ਤੇ ਹੈ ਹੀ ਉਹਦੀ ਹੈ ਭਾਈ। ਤੇ ਜਦੋਂ ਗੁਰਮਤ ਦੀ ਸਮਝ ਪੈਂਦੀ ਹੈ ਫਿਰ ਆਪੇ ਤਪਸ਼ ਖਤਮ ਹੋ ਗਈ ਨਾ, ਬੰਦਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ, ਮੁੜ ਕੇ ਖੜਨਾ ਨਾ ਪਵੇ ਤਾਂ ਜੋ, ਕਿਉਂਕਿ ਹੁਣ ਤੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨਾ ਆਪਾਂ। ਇਸ ਟੌਪਿਕ ਨੂੰ ਮਾੜਾ ਜਿਹਾ ਸਮਝਿਓ, ਜਿੰਨਾ ਕੁ ਸਮਝ ਸਕਦੇ ਹੋ ਦੋ ਚਾਰ ਮਿੰਟ ਦੇਖੋ। ਜਦੋਂ ਬੰਦਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਨਾ, ਉਹ ਜਦੋਂ ਬਾਅਦ ਚ ਉਹ ਪੂਰੀਆਂ ਨਹੀਂ ਨਾ ਹੁੰਦੀਆਂ, ਸਾਰੀ ਪ੍ਰੋਬਲਮ ਉੱਥੇ ਪੈਂਦੀ। ਜੇ ਹੁਣ ਬੰਦਾ ਹੰਕਾਰ ਵਿੱਚ ਆਇਆ ਛੱਡੀ ਜਾਵੇ ਵੱਡੀਆਂ ਵੱਡੀਆਂ ਵੀ ਮੇਰੇ ਨਿਆਣੇ ਤੇ ਨਾ ਬਸ ਇਹਨਾਂ ਵਰਗਾ ਨਹੀਂ, ਮੈਂ ਤੇ ਵੇਖਦਾ ਵੀ ਤੜਕ ਹੀ ਉੱਠ ਪੈਣਗੇ, ਨਿਤਨੇਮ ਕਰਦੇ ਆ ਬਹੁਤ ਜ਼ਿਆਦਾ ਹੀ, ਐਡੀਆਂ ਸਿਫਤਾਂ ਕਰੀ ਗਿਆ, ਗੱਲਾਂ ਕਰਦੀਆਂ ਬਹੁਤ ਵੱਡੀਆਂ ਵੱਡੀਆਂ, ਮੁੜ ਕੇ ਜਦੋਂ ਫਿਰ ਨਿਆਣਾ ਮਾੜਾ ਜਿਹਾ ਗਲਤੀ ਕਰਦਾ ਹੈ ਫਿਰ ਬੰਦਾ ਸ਼ਰਮ ਨਾਲ ਹੀ ਮਰੀ ਜਾਂਦਾ ਵੀ ਰਿਸ਼ਤੇਦਾਰਾਂ 'ਚ ਤੇ ਗੱਲਾਂ ਹੀ ਵਾਲੀਆਂ ਵੱਡੀਆਂ ਕਰ ਬੈਠਾ ਵੀ ਹੁਣ ਕੀ ਕਹਿਣਗੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਜੇ ਪਹਿਲਾਂ ਹੀ ਹਿਸਾਬ ਨਾਲ ਕੀਤੀਆਂ ਹੁੰਦੀਆਂ ਗੱਲਾਂ, ਹੁਣ ਸੱਸ ਨੇ ਗੱਲਾਂ ਬਹੁਤ ਕਰਤੀਆਂ ਵੀ ਮੇਰੀ ਨੂੰਹ ਆਊ ਨਾ ਮੈਂ ਤੇ ਫੁੱਲਾਂ ਵਾਂਗੂ ਰੱਖੂ, ਧੀ ਬਣਾ ਕੇ ਰੱਖੂ ਆਪਣੀ, ਮੁੜ ਕੇ ਜਦੋਂ ਪ੍ਰੋਬਲਮ ਪੈ ਜਾਂਦੀ ਹੈ ਤੇ ਫੇਰ ਬੀਬੀਆਂ ਵੀ ਇੱਦਾਂ, ਮੈਂ ਤੇ ਸੱਸ ਦੀ ਪੂਰੀ ਸੇਵਾ ਕਰਨੀ ਮੁੜ ਕੇ ਹੁੰਦੀ ਨਹੀਂ। ਭਾਵ ਕਿ ਜਦੋਂ ਬੰਦਾ ਸਟੇਟਮੈਂਟਾਂ ਵੱਡੀਆਂ ਵੱਡੀਆਂ ਦਿੰਦਾ ਹੈ ਨਾ ਜਦੋਂ, ਤੇ ਇੱਕ ਗੱਲ ਨੋਰਮਲ ਕਰਦਾ ਬੰਦਾ, ਅਗਲਾ ਕਹਿੰਦਾ ਠੀਕ ਹੈ ਨਿਆਣੇ ਪੜ੍ਹਦੇ ਹੈ, ਨਿਆਣਿਆਂ ਵਰਗੇ ਨਿਆਣੇ ਆ, ਬਾਕੀ ਚਲੋ ਆਪਣੀ ਡਿਊਟੀ ਕਰੀ ਜਾਂਦੇ ਆ, ਗਾਹ ਹੁਣ ਪਤਾ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਹਿਲਾਂ ਹੀ ਗੱਲਾਂ ਐਡੀਆਂ ਕਰੋ ਤਾਂ ਜੋ ਤੰਗੀ ਨਾ ਆਵੇ, ਮੁਸ਼ਕਲ ਨਾ ਆਵੇ, ਬਹੁਤ ਆਉਣੀ ਹੈ ਫਿਰ ਜਦੋਂ ਗੱਲਾਂ ਵੱਡੀਆਂ ਵੱਡੀਆਂ ਕਰਾਂਗੇ। ਇੰਨਾ ਉੱਚਾ ਨਾ ਬੋਲੋ ਕਦੇ ਕਿ ਮੁੜ ਕੇ ਸਾਡੀਆਂ ਗੱਲਾਂ ਕਹਿਣੀਆਂ ਜਿਹੜੀਆਂ ਕਈਆਂ ਹੋਈਆਂ ਸਟੇਟਮੈਂਟਾਂ ਦਿੱਤੀਆਂ ਹੈ। ਸਟੇਟਮੈਂਟਾਂ ਇਕੱਲੇ ਲੀਡਰ ਥੋੜਾ ਦਿੰਦੇ ਆ ਭਾਈ, ਸਾਡੇ ਤੇ ਆ ਸ਼ਬਦ ਬੜਾ ਵੱਡਾ ਬਣਾ ਲਿਆ ਨਾ ਵੀ ਸਟੇਟਮੈਂਟ ਤੇ ਲੀਡਰ ਦਿੰਦੇ ਆ, ਵੱਡੀਆਂ ਵੱਡੀਆਂ ਸਟੇਟਮੈਂਟਾਂ ਤੇ ਵੱਡੇ ਬੰਦੇ ਦਿੰਦੇ ਆ। ਨਹੀਂ ਨਹੀਂ, ਜਿਹੜੀ ਤੂੰ ਸੱਥ 'ਚ ਤੇ ਤਾਸ਼ ਵਾਲਿਆਂ ਨਾਲ ਗੱਲਾਂ ਕਰਕੇ ਆਏ ਉਹ ਤੇਰੀ ਸਟੇਟਮੈਂਟ ਹੀ ਹੈ, ਜਿਹੜੀਆਂ ਤੂੰ ਐ ਆਪਣੇ ਕਿਸੇ ਵੀ ਦੋਸਤ ਨਾਲ ਗੱਲਾਂ ਕਰਦਾ ਤੇਰੀ ਸਟੇਟਮੈਂਟ ਹੈ ਉਹ, ਤੇਰਾ ਤੇ ਸੰਸਾਰ ਤੇਰਾ ਪਿੰਡ ਹੀ ਹੈ। ਹੁਣ ਖੂਹ ਵਾਲਾ ਡੱਡੂ ਹੈ ਜਿਹੜਾ ਖੂਹ 'ਚ ਜੰਮਿਆ ਉਹਦੇ ਲਈ ਖੂਹ ਹੀ ਸਾਰਾ ਕੁਛ ਹੈ, ਤੇਰੇ ਲਈ ਤੇ ਤੇਰਾ ਪਿੰਡ ਹੀ ਸਾਰਾ ਕੁਛ ਹੈ। ਕਈ ਬੰਦੇ ਇਦਾਂ ਦੇ ਹੈ, ਹੁਣ ਮੰਨ ਲਓ ਸਾਡੇ ਢੱਡਰੀਆਂ ਦਾ ਬੰਦਾ ਹੋਵੇ ਕੋਈ, ਚਲੋ ਛੱਡੋ ਇੱਥੇ ਧਨੌਲੇ ਦਾ ਹੋਵੇ ਕਹਿ ਲਓ, ਕਾਹਨੂੰ ਢੱਡਰੀ ਵਾਲੇ ਰੁਸਣ ਨਾ ਜਾਣਗੇ, ਤੇ ਵੀ ਚਲੋ ਧਨੌਲੇ ਦਾ ਬੰਦਾ ਹੋਵੇ ਕੋਈ। ਹੁਣ ਜੇ ਧਨੌਲੇ ਦੀ ਗਲੀ ਦੇ ਵਿੱਚ ਜੇ ਕਿਸੇ ਬੰਦੇ ਨੂੰ ਕੁੱਟ ਪੈ ਜੇ ਤੇ ਬੰਦਾ ਕਹਿੰਦਾ ਵੀ ਯਾਰ ਮੇਰੀ ਕਾਹਦੀ ਇੱਜ਼ਤ ਹੈ, ਧਨੌਲੇ ਪਿੰਡ 'ਚ ਕੁੱਟਤਾ ਮੈਨੂੰ ਧਨੌਲੇ ਦਾ ਮੈਂ, ਤੇ ਬਰਨਾਲੇ ਕੁੱਟਦੇ ਹੋ, ਕਹਿੰਦਾ ਕੋਈ ਗੱਲ ਨਹੀਂ ਇੱਥੇ ਕਿਹੜਾ ਕਿਸੇ ਨੂੰ ਪਤਾ ਲੱਗਿਆ, ਭੇਦ ਕਿਹੜਾ ਕਿਸੇ ਨੇ ਵੇਖਿਆ, ਮੇਰਾ ਤੇ ਪਿੰਡ ਹੀ ਮੇਰੀ ਮੇਰਾ ਜਗਤ ਹੈ, ਜੇ ਮੇਰੇ ਪਿੰਡ 'ਚ ਇੱਜ਼ਤ ਹੈ ਤੇ ਸਾਰੀ ਦੁਨੀਆ 'ਚ ਇੱਜ਼ਤ ਹੈ, ਤੇ ਜੇ ਮੇਰੇ ਪਿੰਡ 'ਚ ਇੱਜ਼ਤ ਨਹੀਂ ਤੇ ਮੇਰੀ ਕਿਤੇ ਵੀ ਇੱਜ਼ਤ ਨਹੀਂ, ਇੱਦਾਂ ਹੀ ਹੁੰਦਾ, ਇੱਦਾਂ ਹੀ ਹੁੰਦਾ। ਅਸੀਂ ਆਪਣਾ ਜਿੰਨੇ ਕੁ ਬੰਦਾ ਦਾਇਰਾ ਹੋਵੇ ਤੇਰਾ ਉੱਥੇ ਹੀ ਖੜੇ ਆ ਨਾ ਅਸੀਂ, ਤੇ ਜਿਹੜੀਆਂ ਸਟੇਟਮੈਂਟ ਹੈ ਜਿਹੜੀ ਤੇਰੀ ਦਿੱਤੀ ਹੋਈ ਸਟੇਟਮੈਂਟ ਹੈ ਉਹ ਭਾਵੇਂ ਤਾਸ਼ ਵਾਲਿਆਂ ਕੋਲ ਵੀ ਹੋਵੇ ਤੇਰੇ ਲਈ ਤੂੰ ਵੀ ਬਹੁਤ ਵੱਡੀ ਗੱਲ ਬਣ ਜਾਣੀ, ਤੇਰੇ ਉਹਨਾਂ ਕੀ ਉਹਨਾਂ ਕੁ ਦਾਇਰਾ ਹੈ ਤੇਰਾ, ਛੋਟਾ ਜਿਹਾ ਪਿੰਡ 'ਚ ਰਹਿੰਦੇ ਆਪਾਂ, ਮੰਨ ਲਓ ਮੈਂ ਆਪਣੀ ਗੱਲ ਕੀ ਕਰਾਂ, ਛੋਟਾ ਜਿਹਾ ਤੇਰਾ ਦਾਇਰਾ ਭਾਈ, ਤੇ ਜਦੋਂ ਤੂੰ ਸਟੇਟਮੈਂਟ ਦਿੰਦਾ ਕੋਈ ਉਹ ਪ੍ਰੋਬਲਮ ਉਦੋਂ ਪੈਣੀ ਹੈ ਜਦੋਂ ਉਹ ਬੱਚੇ ਉਦਾਂ ਦੇ ਨਾ ਨਿਕਲੇ। ਗੱਲਾਂ ਵੱਡੀਆਂ ਵੱਡੀਆਂ ਹਰੇਕ ਕੋਲ ਹੀ ਫੁਕਰੀਆਂ ਮਾਰੀ ਜਾਂਦਾ ਬੰਦਾ ਰਿਸ਼ਤੇਦਾਰੀਆਂ 'ਚ, ਮੇਰੇ ਵਾਲਾ ਤਾਂ ਪੜ੍ਹਦਾ ਬਹੁਤ, ਮੈਂ ਕਹਿੰਦਾ ਤੜਕ ਹੀ ਬਹਿ ਜਾਂਦਾ ਰਾਤ ਨੂੰ, ਇਹ ਛੁੱਟੀ ਵੇਲੇ ਵੀ ਪੜ੍ਹੀ ਜਾਂਦਾ, ਏਦਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਨਾ ਕਰ, ਨੋਰਮਲ ਰੱਖ ਇਹਨੂੰ ਵੀ ਕੋਈ ਗੱਲ ਨਹੀਂ ਭਾਈ, ਬੱਚਿਆਂ ਵਰਗਾ ਬੱਚਾ ਹੈ ਭਾਈ, ਲੱਗੇ ਪਏ ਆ ਕਰਨ ਵੀ ਚੱਲ ਪੜ੍ਹ ਲਏ, ਆਪਣਾ ਆਪਾਂ ਫਰਜ਼ ਨਿਭਾਈ ਜਾਂਦੇ ਹਾਂ, ਹੁਣ ਪਤਾ ਨਹੀਂ ਭਾਈ ਜ਼ਮਾਨੇ ਦਾ ਕਿੱਧਰ ਨੂੰ ਜਾਂਦੇ ਨੇ, ਆਖੋ
ਸਤਨਾਮ।
ਲੜਕੀਆਂ ਵਾਸਤੇ ਬੰਦਾ ਗੱਲਾਂ ਕਰ, ਇਹ ਤੇ ਗਊ ਹੈ ਜੀ, ਨਿਰੀ ਬਸ, ਇਹ ਨਹੀਂ ਜੀ ਕਿਸੇ ਨਾਲ ਗੱਲ ਨਹੀਂ ਕਰਨੀ, ਕਿਤੇ ਬਾਹਰ ਨਹੀਂ ਨਿਕਲਣਾ, ਇੰਨੀ ਚੰਗੀ, ਏਦਾਂ ਕਰੋ ਇਸ ਚੀਜ਼ ਨੂੰ, ਏਦਾਂ ਕਹੋ ਵੀ ਭਾਈ ਠੀਕ ਹੈ ਬੱਚਾ ਸਾਡਾ ਠੀਕ ਹੈ, ਧੀ ਸਾਡੀ ਸਿਆਣੀ ਲੱਗਦੀ ਹੈ, ਬਸ ਇੰਨੀ ਕੀ ਕਰੋ। ਜਦੋਂ ਐਡੀਆਂ ਵੱਡੀਆਂ ਗੱਲਾਂ ਕਰਦਾ ਨਾ ਫਿਰ ਜਦੋਂ ਕੋਈ ਪ੍ਰੋਬਲਮ ਪੈਂਦੀ ਫਿਰ ਬੰਦਾ ਓਨਾ ਹੀ ਦੁਖੀ ਇਸ ਕਰਕੇ ਨਹੀਂ ਹੋਇਆ ਵੀ ਮੇਰਾ ਬੱਚਾ ਐ ਕਿਉਂ ਨਿਕਲਿਆ, ਜ਼ਿਆਦਾ ਦੁਖੀ ਹੋਏ ਸੋਚ ਸੋਚ ਕੇ ਹੋ ਜਾਂਦਾ ਵੀ ਹੁਣ ਮੈਂ ਲੋਕੀ ਕੀ ਕਹਿਣਗੇ ਵੀ ਤੂੰ ਤੇ ਗੱਲਾਂ ਹੀ ਬਹੁਤ ਵੱਡੀਆਂ ਵੱਡੀਆਂ ਕਰਦਾ ਸੀ, ਪ੍ਰੋਬਲਮ ਇਸ ਚੀਜ਼ ਨੇ ਪਾਉਣੀ ਹੈ, ਉਦੋਂ ਜੱਪ ਛੱਡ। ਤਾਂ ਕਰਕੇ ਉਹ ਬੰਦਾ ਆਪਣੇ ਆਪ ਹੀ ਨਮੋਸ਼ੀ 'ਚ ਜਾਈ ਜਾਂਦਾ, ਡਾਊਨ ਜਾਈ ਜਾਂਦਾ, ਆਪ ਹੀ ਟੈਨਸ਼ਨ ਚ ਲੈ ਚਲਿਆ ਜਾਂਦਾ, ਆਪ ਹੀ ਦੁਖੀ ਹੋਈ ਜਾਂਦਾ ਵੇਖ ਵੇਖ ਕੇ। ਹੁਣ ਤੁਸੀਂ ਆਮ ਹੀ ਨੋਰਮਲ, ਮੈਂ ਵਿਆਹ ਕਰੂੰ ਮੁੰਡੇ ਦਾ, ਫਿਰ ਵੇਖਿਓ ਵੀ ਮੁੰਡੇ ਦਾ ਵਿਆਹ ਮੈਂ ਕਰੂੰ, ਦੇਖਿਓ ਸਹੀ। ਫਿਰ ਉਹ ਫਿਰ ਮੁੜ ਕੇ ਜਦੋਂ ਜੱਪ ਛਿੜਦਾ ਹੈ ਵੀ ਉਹਨਾਂ ਖਰਚਾ ਜ਼ਿਆਦਾ ਹੋ ਜਾਣਾ, ਪੈਲਸ ਹੋ ਜਾ, ਫਿਰ ਬੰਦਾ ਅੱਡੀਆਂ ਚੱਕ ਕੇ ਫਾਹਾ ਲੈਂਦਾ, ਅੱਡੀਆਂ ਚੱਕ ਕੇ ਫਾਹਾ ਲੈਂਦਾ। ਮੈਂ ਤੁਹਾਨੂੰ ਆਮ ਹੀ ਗੱਲ ਕਹਿੰਦਾ ਪਿਆਰੇ, ਉਹ ਕਈ ਵਾਰੀ ਨਾ ਜਿੱਦਾਂ ਜਿੰਨਾ ਤੁਸੀਂ ਕਰ ਸਕਦੇ ਹੋ ਉਦੋਂ ਘੱਟ ਸੋਚੋ। ਮੰਨ ਲਓ ਹੁਣ ਧਨੌਲੇ ਅੰਮ੍ਰਿਤ ਸੰਚਾਰ ਹੋਣਾ, ਹੁਣ ਐਤਕੀ ਸਾਨੂੰ ਪਤਾ ਹੀ ਹੈ ਵੀ ਧੁੰਦ ਪੈਗੀ, ਦੀਵਾਨ ਤਿੰਨੇ ਹੀ ਇਦਾਂ ਦੇ ਲੱਗੇ, ਮੁਸ਼ਕਲ ਹੋ ਗਈ। ਹੁਣ ਜੇ ਆਪਾਂ ਇਹ ਸੋਚੀਏ ਵੀ ਭਾਈ ਚੱਲ 10-15 ਮਸਾਂ ਅੰਮ੍ਰਿਤ ਵਾਲੇ ਹੋਣਗੇ ਅੱਜ, ਤੇ ਇਦਾਂ ਹੀ ਲੱਗ, ਇਦਾਂ ਹੀ ਸੋਚੋ। ਤੇ ਜੇ ਹੁਣ ਐਂ ਕਹੀਏ ਵੀ ਰਾਤ ਸਮਝ ਆ ਗਈ ਸਾਰਿਆਂ ਨੂੰ, ਆਏ ਅੱਜ ਤਾਂ ਬੰਦਾ 300-400 ਤਿਆਰ ਹੋ ਜਾਣਾ ਅੰਮ੍ਰਿਤ ਵਾਲਾ, ਤੇ ਹੁਣ ਜਦੋਂ ਪੰਜ ਪਿਆਰੇ ਆ ਕੇ ਦੱਸਣ ਕੰਨ 'ਚ ਵੀ 10 ਹੀ ਹੋਏ ਆ, ਫਿਰ ਕਿਵੇਂ ਬਣੂ? ਐਗਜੈਂਪਲ ਇਦਾਂ ਇਦਾਂ ਵੇਖੋ, ਆਪਣੀ ਗੱਲ ਕਰ ਲੈਂਦੇ ਆਪਾਂ, ਸਭ ਸਿੱਧੀ ਸਮਝ ਆ ਜਾਏ ਬੰਦੇ ਨੂੰ ਵੀ ਐਗਜੈਂਪਲ ਇਦਾਂ ਲੈ ਲਓ ਵੀ ਫਿਰ ਕਿਵੇਂ ਜੇ ਲੱਗੂ ਵੀ ਫੁਕਰੀ ਤੇ ਏਡੀ ਮਾਰੀ ਪਈ ਹੈ, ਪ੍ਰਬੰਧਕ ਵੀ ਤੇ ਆਪਾਂ ਸਾਰੇ ਵੀ ਅਸੀਂ ਤੇ ਐਤਕੀ ਐਂ ਕਰ ਦੇਣਾ, ਫਿਰ ਬਈ ਫਿਰ ਉਨੀ ਸ਼ਰਮ ਆਊ। ਪਹਿਲਾਂ ਹੀ ਇਦਾਂ ਰੱਖੋ, ਪਹਿਲਾਂ ਆਪਣੇ ਆਪ ਨੂੰ ਨਾ ਵੀ ਭਾਈ ਐਤਕੀ ਐਂ ਜੇ ਲੱਗਦਾ, ਫਿਰ ਜਦੋਂ ਜਦੋਂ ਆਪਾਂ ਸੋਚੇ ਸੀ 10 ਤੇ ਹੋ ਗਏ 20, ਫਿਰ ਉਹ ਜਿਹੜੇ 10 ਵੱਧ ਹੋਏ ਨੇ ਉਹਨਾਂ ਨੇ ਵੀ ਸਵਾਦ ਦੇ ਦੇਣਾ ਹੈ ਆਖੋ ਸਭ। ਯਾਨੀ ਕਿ ਤੁਸੀਂ 10 ਸੋਚੇ ਸੀ ਪਰ ਹੋ ਗਏ 20, ਚੰਗੇ ਲੱਗਣਗੇ। ਤੇ ਜੇ ਕਿਤੇ 30 ਹੋ ਗਏ ਫਿਰ ਉਦੋਂ ਵੀ ਵਧੀਆ ਖੁਸ਼ੀ ਚੱਲੂ। ਤੁਸੀਂ ਨਿਆਣਿਆਂ ਬਾਰੇ ਆਪਣਾ ਆਪਣਾ ਫਰਜ਼ ਸਮਝ ਕੇ ਉਦੋਂ ਬਾਅਦ ਤੁਸੀਂ ਇਹ ਸੋਚਿਆ ਵੀ ਬੱਚਿਆਂ ਵਰਗੇ ਬੱਚੇ ਹੈ, ਪਰ ਜੇ ਕਿਤੇ ਥੋੜੇ ਜਿਹੇ ਜ਼ਿਆਦਾ ਵਧੀਆ ਨਿਕਲੇ ਫਿਰ ਉਹਨਾਂ ਹੀ ਚਾਹ ਚਾਹ। ਪਰ ਜੇ ਤੁਸੀਂ ਇਹ ਸੋਚ ਕੇ ਬੈਠੇ ਹੋ ਵੀ ਤੇਰੇ ਘਰ ਵੀ ਜਿਹੜਾ ਜੰਮਿਆ ਪਰ ਇਹੀ ਹੈ ਬਸ ਦੁਨੀਆ ਵਿੱਚ, ਇੰਨਾ ਹੀ ਬਣਨਾ ਸਾਰਾ ਕੁਝ, ਫਿਰ ਜਦੋਂ ਨਹੀਂ ਬਣਦਾ ਤੇਰੀਆਂ ਆਸਾਂ ਤੇ ਪਾਣੀ ਫਿਰਦਾ, ਉਦੋਂ ਜਾਨ ਓਨੀ ਹੀ ਔਖੀ ਹੁੰਦੀ ਹੈ। ਹੁਣ ਜਿਹੜੀ ਗੱਲ ਆਪਾਂ ਕਰਦੇ ਸੀ ਉਹ ਇਹ ਸੀ ਜੀ ਵੀ ਜਿਹੜਾ ਭਰਮ ਜਦੋਂ ਬੰਦੇ ਦਾ ਨਿਕਲ ਗਿਆ, ਤਪਤ ਕੜਾਹਾ ਤੇ ਆਪੇ ਬੁੱਝ ਗਿਆ। ਤਪਦਾ ਬੰਦਾ ਇਹਨਾਂ ਗੱਲਾਂ ਕਰਕੇ ਰਹਿੰਦਾ, ਆਪਣੀਆਂ ਦਿੱਤੀਆਂ ਸਟੇਟਮੈਂਟਾਂ ਕਰ ਕਰ, ਹਰ ਬੰਦਾ ਹੀ ਤਪਦਾ। ਤੁਸੀਂ ਮੇਰੀ ਗੱਲ ਛੱਡੋ, ਜਿੰਨੇ ਤੁਸੀਂ ਬੈਠੇ ਹੋ ਜਿਹੜੀਆਂ ਗੱਲਾਂ ਕੀਤੀਆਂ ਨੇ ਨਾ ਰਿਸ਼ਤੇਦਾਰੀਆਂ 'ਚ, ਘਰਵਾਲੀ ਨਾਲ, ਪਰਿਵਾਰ ਨਾਲ, ਇਹੀ ਤਪੀ ਜਾਂਦਾ। ਹੁਣ ਜਿਹੜੇ ਵਿਆਹ ਕਰਾਉਂਦੇ ਆ ਬੱਚੇ, ਕਈ ਆਪਣੀ ਮਰਜ਼ੀ ਨਾਲ ਨਹੀਂ ਵਿਆਹ ਕਰਾ ਲੈਂਦੇ, ਉਹ ਜਿਉਂ ਰਜਾਈ ਵਿੱਚ ਫੋਨ ਵਾੜ ਕੇ ਸਾਰੀ ਰਾਤ ਲੱਗੇ ਰਹਿੰਦੇ ਨੇ। ਵੇਖਿਓ ਵੀ ਆਪਾਂ ਤੇ ਫਿਰ ਐਂ ਕਰਾਂਗੇ ਆਪਣੀ ਜ਼ਿੰਦਗੀ 'ਚ, ਐਂ ਲੰਘੂ ਮੈਂ ਤੈਨੂੰ ਫੁੱਲਾਂ ਵਾਂਗੂ ਰੱਖੂ। ਜਦੋਂ ਵਿਆਹ ਹੋ ਜਾਂਦਾ ਮੁੜ ਕੇ 10 ਦਿਨਾਂ ਬਾਅਦ ਕਿਹੜੇ ਫੁੱਲ ਆਹੋ, ਫਿਰ ਕਿਹੜੇ ਫੁੱਲ, ਮੁੜ ਕੇ ਜੱਬ ਛਿੜ ਜਾਂਦਾ ਮੁੜ ਕੇ। ਫਿਰ ਉਹ ਐਂ ਕਹੀ ਜਾਂਦੀ ਹੈ ਵੀ ਤੂੰ ਤੇ ਮੈਨੂੰ ਐਂ ਕਹਿੰਦਾ ਹੁੰਦਾ ਸੀ। ਚਾਹੇ ਤੁਸੀਂ ਵੇਖੋ ਅਰੇਂਜ ਮੈਰਿਜ ਹੋਈ ਹੈ ਤੁਹਾਡੀ, ਤੁਹਾਡੇ ਬੱਚਿਆਂ ਦਾ ਵਿਆਹ ਤੁਸੀਂ ਰਿਸ਼ਤਾ ਕਰਾਤਾ, ਜਿਵੇਂ ਹੁਣ ਸਿੰਘਾਂ ਨੇ ਆਪਣੇ ਆਮ ਹੀ ਆ ਵੀ ਲੜਕਾ ਲੜਕੀ ਭਾਈ ਰਿਸ਼ਤਾ ਹੋ ਗਿਆ, ਚੱਲ ਗੱਲ ਕਰ ਲਿਆ ਕਰੋ ਮਾੜੀ ਮੋਟੀ, ਵਿਆਹ ਨੇੜੇ ਆ ਗਿਆ, ਕੱਪੜੇ ਕਿੱਦਾਂ ਦੇ, ਏਦਾਂ ਅੱਜ ਕੱਲ੍ਹ ਤੇ ਚੱਲਦਾ ਹੀ ਹੈ ਨਾ ਏਦਾਂ ਦਾ ਕੁਛ ਵੀ ਬੱਚਾ ਕਰ ਲਵੇ ਗੱਲ, ਭਾਈ ਗੱਲ ਕਰ ਲਿਆ ਕਰੋ, ਵਿਆਹ ਤੇ ਤੁਹਾਡਾ ਕਰ ਹੀ ਦੇਣਾ, ਰਿਸ਼ਤਾ ਅਸੀਂ ਕਰਤਾ। ਉਹ ਜਦੋਂ ਸਟੇਟਮੈਂਟਾਂ ਦਿੰਦੇ ਨੇ ਨਾ ਦੋਵੇਂ ਜਣੇ, ਉਹ ਐਡੀਆਂ ਐਡੀਆਂ ਸਟੇਟਮੈਂਟਾਂ ਦੇਈ ਜਾਂਦੇ ਨੇ ਫੋਨ ਤੇ ਵੀ ਆਪਾਂ ਤੇ ਐਂ ਰਹਿਣਾ ਹੈ, ਆਪਾਂ ਤੇ ਐਂ ਰਹਿਣਾ, ਬਸ ਮੈਂ ਸਵੇਰੇ ਕੰਮ ਕਰ ਲਿਆ ਕਰੂੰ, ਥੋੜਾ ਜਿਹਾ ਕੰਮ ਹੋਇਆ ਕਰਨਾ ਘਰ ਦਾ, ਮਿੰਟ 'ਚ ਚਾਹ ਬਣਾ ਦਿਆ ਕਰਨੀ ਹੈ ਤੇ ਤੂੰ ਫਿਰ ਕੰਮ ਤੇ ਚੱਲ ਜਾ ਕਰੀ। ਫਿਰ ਇਹ ਪਤਾ ਹੀ ਨਹੀਂ ਹੁੰਦਾ ਵੀ ਸੱਸ ਵੀ ਹੋਣੀ ਹੈ ਉੱਥੇ। ਸਾਰੀਆਂ ਚੀਜ਼ਾਂ ਤੇ ਡਿਸਕਸ਼ਨ ਹੁੰਦੀ ਹੈ, ਸਾਰੀਆਂ ਚੀਜ਼ਾਂ ਤੇ ਡਿਸਕਸ਼ਨ ਹੁੰਦੀ ਹੈ, ਵਿਚਾਰ ਹਰੇਕ ਗੱਲ ਤੇ ਬੰਦਾ ਕਰਦਾ, ਪਰ ਜਿਹੜੀਆਂ ਆਹ ਗੱਲਾਂ ਨੇ ਇਹਦੇ ਬਾਰੇ ਕਿਸੇ ਨੂੰ ਧਿਆਨ 'ਚ ਨਹੀਂ ਹੁੰਦਾ ਵੀ ਜਿਹੜੇ ਜੱਪ ਛਿੜਨੇ ਨੇ ਵੀ ਕਦੇ ਦੁੱਧ ਵੀ ਮੁੱਕਣਾ ਹੈ, ਕਦੇ ਖੰਡ ਵੀ ਮੁੱਕਣੀ ਹੈ, ਕਦੇ ਤਨਖਾਹ ਦੂਜੇ ਪਾਸੇ ਵੀ ਲੱਗ ਸਕਦੀ ਹੈ, ਕਦੇ ਕੋਈ ਪ੍ਰੋਬਲਮ ਪੈ ਗਈ, ਗੱਡੀ ਦਾ ਕੋਈ ਐਕਸੀਡੈਂਟ ਹੋ ਗਿਆ, ਉਹਦੇ ਤੇ ਸਾਰਾ ਪੈਸਾ ਲੱਗ ਸਕਦਾ ਹੈ। ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਸਾਡੀ ਜ਼ਿੰਦਗੀ 'ਚ ਆਉਣੀਆਂ ਹੈ, ਇਸ ਟੌਪਿਕ ਉੱਤੇ ਤਾਂ ਗੱਲ ਹੀ ਨਹੀਂ ਹੁੰਦੀ। ਉਹ ਸਟੇਟਮੈਂਟਾਂ ਜਿਹੜੀਆਂ ਦਿੱਤੀਆਂ ਹੁੰਦੀਆਂ ਨਾ ਦੋਨਾਂ ਜਣਿਆਂ ਨੇ, ਜਦੋਂ ਫਿਰ ਇਕੱਠੇ ਹੋ ਜਾਂਦੇ ਆ, ਫਿਰ ਉਹ ਫਿਰ ਕਹਿੰਦੀ ਹੈ ਵੀ ਤੂੰ ਤੇ ਐਂ ਕਹਿੰਦਾ ਹੁੰਦਾ ਸੀ, ਤੂੰ ਤੇ ਐਂ ਕਹਿੰਦਾ ਸੀ ਪਹਿਲਾਂ, ਤੂੰ ਤੇ ਮੈਨੂੰ ਫਿਰ ਤੂੰ ਪਹਿਲਾਂ ਹੀ ਇਹ ਕਹਿੰਦਾ ਵੀ ਠੀਕ ਆ ਭਾਈ ਬੰਦਿਆਂ ਵਰਗਾ ਬੰਦਾ ਮੈਂ ਵੇਖ ਲੈ, ਤੂੰ ਵੀ ਸਾਡੇ ਘਰ ਵੀ ਖੰਡ ਮੁੱਕ ਜਾਂਦੀ ਹੈ, ਸਾਡੇ ਘਰੇ ਵੀ ਲਾਈਟ ਭੱਜ ਜਾਂਦੀ ਭਾਈ, ਸਾਡੇ ਘਰੇ ਵੀ ਔਖਾ ਹੀ ਹੈ, ਇੱਦਾਂ ਪਹਿਲਾਂ ਹੀ ਕਹਿ ਕੇ ਰੱਖ ਤਾਂ ਜੋ ਅਗਲੀ ਤੈਨੂੰ ਮੁੜ ਕੇ ਲਾਂਭੇ ਨਾ ਦੇਵੇ, ਸਟੇਟਮੈਂਟਾਂ ਵੱਡੀਆਂ ਨਾ। ਇਹ ਬੜੀ ਪ੍ਰੋਬਲਮ, ਇਹ ਸਾਰੀ ਇਹ ਜੱਬ ਹੈ, ਸਾਰਾ ਇਹ ਹੋਂਦ ਹੈ, ਹੋਂਦ ਵੱਡੀ ਬਣਾਈ ਬੈਠੇ ਆਪਣੀ। ਗੁਰਬਾਣੀ ਬੰਦੇ ਦੇ ਚਿੱਪ ਕੱਢ ਕੇ ਔਕਾਤ ਵਿਖਾ ਦਿੰਦੀ ਹੈ ਵੀ ਔਕਾਤ 'ਚ ਰਹਿ, ਐਡੇ ਰੱਬ ਦੇ ਸਾਹਮਣੇ ਤੂੰ ਕੀ ਬਣਿਆ ਫਿਰਦਾ, ਆਪਣੀ ਔਕਾਤ 'ਚ ਰਹਿ। ਗੁਰਬਾਣੀ ਦਾ ਗਿਆਨ ਬੰਦੇ ਦਾ
ਬੰਦੇ ਦੇ ਚਿੱਪ ਕਰ ਦਿੰਦਾ ਭਾਈ
ਸਿੱਧਾ ਹੋ ਜਾਂਦਾ ਬੰਦਾ ਫਿਰ ਉਨੀ ਕੁ ਗੱਲ ਕਰੋ ਜਿੰਨੀ ਕੁ ਨਿਭਾ ਸਕਦੇ ਹੋ ਇਹ ਇਕੱਲੇ ਪਰਿਵਾਰ ਦੀ ਗੱਲ ਨਹੀਂ ਹਰ ਜਗ੍ਹਾ ਹੀ ਚਾਹੇ ਐਮਐਲਏ ਹੋਵੇ ਕੋਈ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਹੁਣ ਮੁੱਖ ਮੰਤਰੀਆਂ ਦਾ ਜੇ ਬਿਆਨ ਦੇਤਾ ਵੀ ਨਸ਼ੇ ਕੱਢ ਦਿਆਂਗੇ ਬਾਅਦ 10 ਦਿਨਾਂ ਦੇ ਵਿੱਚ ਮੁੜ ਕੇ 10 ਦਿਨ ਹੁੰਦੇ ਨਹੀਂ ਫਿਰ ਫਿਰ ਬੰਦਾ ਉਹਨੂੰ ਕਵਰ ਕਰਨ ਲਈ ਕਰਦਾ ਫਿਰ ਕਵਰ ਕਰਦਾ ਦਿੰਦਾ ਉਨੀ ਗੱਲ ਕਰ ਐਮਐਲਏ ਇਲਾਕੇ 'ਚ ਉਨੀ ਕੁ ਗੱਲ ਕਹਿ ਦੇ ਵੀ ਭਾਈ ਇੰਨਾ ਕੁ ਕਰਾਂ ਸਟੇਟਮੈਂਟਾਂ ਵੱਡੀਆਂ ਦਿੱਤੀਆਂ ਮੁੜ ਕੇ ਫਿਰ ਲੋਕੀ ਸਵਾਲ 5 ਸਾਲ ਗਾਲ ਤੂੰ ਤੇ ਐਂ ਕਹਿੰਦਾ ਸੀ ਤੇਰਾ ਹੋਇਆ ਤੇ ਹੈ ਨਹੀਂ ਤੂੰ ਤੇ ਐਂ ਕਹਿੰਦਾ ਸੀ ਫਿਰ ਬੰਦਾ ਪੜਦੇ ਪਾਈ ਜਨ ਖਜ਼ਾਨੇ ਖਾਲੀ ਪਏ ਨੇ ਯਾਰ ਕਰੀਏ ਕੀ ਆਖੋ ਸਤਨਾਮ ਫਿਰ ਐ ਸਟੇਟਮੈਂਟਾਂ ਦੇਣੀਆਂ ਪੈਣਗੀਆਂ ਫਿਰ ਕਦੇ ਕੁਛ ਪੜਦੇ ਪਾਉਣੇ ਪੈਣਗੇ ਕਦੇ ਰਿਕਵਰੀ ਹੈ ਨਾ ਫਿਰ ਮਾਫ ਕਰਨਾ ਕਵਰ ਹੀ ਕਰਦਾ ਫਿਰਦਾ ਬੰਦਾ ਹਰੇਕ ਜਗ੍ਹਾ ਕਿਉਂ ਕਾਹਦੇ ਲਈ ਕਰਨੀ ਪਊ ਫਿਰ ਸਟੇਟਮੈਂਟ ਆਉਂਦੀਆਂ ਦਿਓ ਤੁਸੀਂ ਜਿਹੜੇ ਲੀਡਰਾਂ ਦਾ ਹਾਲ ਅੱਜ ਕੱਲ੍ਹ ਹੁੰਦਾ ਵੀ ਗੱਲਾਂ ਕਹਿ ਦਿੰਦੇ ਨੇ ਵੱਡੀਆਂ ਮੁੜ ਕੇ ਨਿਭਦੀਆਂ ਨਹੀਂ ਫਿਰ ਜਦੋਂ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਨੇ ਦਿੱਤੇ ਨਹੀਂ ਜਾਂਦੇ ਇਦਾਂ ਹੀ ਹੈ ਜ਼ਿੰਦਗੀ ਵਿੱਚ ਸਾਰੇ ਹੀ ਉਨੀ ਕੁ ਗੱਲ ਕਹਿ ਦਿਆ ਕਰੋ ਜਿੱਥੇ ਰਿਸ਼ਤਾ ਬਣਾਉਣਾ ਨਹੀਂ ਤੇ ਰਿਸ਼ਤਾ ਟੁੱਟ ਜੂ ਜਨਤਾ ਨਾਲੋਂ ਜੇ ਬੰਦਾ ਨਾ ਵਾਅਦਿਆਂ ਤੇ ਖਰਾ ਉਤਰਿਆ ਜਨਤਾ ਨਾਲੋਂ ਰਿਸ਼ਤਾ ਟੁੱਟ ਜਾਏਗਾ ਉਹਦਾ ਇਸ ਤਰ੍ਹਾਂ ਜਦੋਂ ਵੀ ਕਿਤੇ ਰਿਸ਼ਤਾ ਬਣਾਉਣਾ ਸਟੇਟਮੈਂਟ ਬੈਲੈਂਸ ਦਿਓ ਹਮੇਸ਼ਾ ਜਿੱਥੇ ਰਿਸ਼ਤਾ ਪੱਕਾ ਰੱਖਣਾ ਚਾਹੁੰਦੇ ਹੋ ਉਸ ਦੋਸਤ ਨਾਲ ਉਸ ਅਫਸਰ ਨਾਲ ਜਿੱਥੇ ਗੱਲ ਕਰਦੇ ਹੋ ਜੈਨੂਅਨ ਗੱਲ ਕਰੋ ਪੂਰੀ ਦੀ ਪੂਰੀ ਸਹੀ ਵਧਾ ਕੇ ਨਾ ਕਰਿਓ ਕਦੇ ਨਾ ਕਰਿਓ ਜਿੱਥੇ ਸਹੀ ਨਿਭਾਣੀ ਚਾਹੁੰਦੇ ਹੋ ਕਦੇ ਫੁਕਰੀ ਨਾ ਮਾਰਿਓ ਸੱਦੀ ਪੰਜਾਬੀ ਚ ਸ਼ਬਦ ਆਪਾਂ ਵਰਤੋ ਵੀ ਫੁਕਰੀ ਨਾ ਮਾਰੀ ਕਦੇ ਜਿੱਥੇ ਫੁਕਰੀ ਵੱਜ ਗਈ ਤੇਰੇ ਤੋਂ ਉਹ ਬੜੀ ਤੰਗ ਕਰੂ ਤੈਨੂੰ ਬੈਲੈਂਸ ਸਟੇਟਮੈਂਟ ਦਿਓ ਸਪਸ਼ਟ ਕਰ ਜੈਨੂਅਨ ਬਣਨ ਦੀ ਕੋਸ਼ਿਸ਼ ਕਰੋ ਜਿੰਨੇ ਹਾਂ ਉਹਨੇ ਦਿਸੀਏ ਜਿੰਨੀ ਕੀਮਤ ਦੇ ਹਾਂ ਉਹਨੇ ਹੀ ਨਜ਼ਰ ਆਈਏ ਭਾਈ ਇਹ ਚੀਜ਼ ਬਹੁਤ ਕਮਾਲ ਦੀ ਹੈ ਇਹਨੇ ਸਾਡੀ ਜ਼ਿੰਦਗੀ ਬਦਲ ਦੇਣੀ ਹੈ ਜੇ ਕਿਤੇ ਇਹ ਨੁਕਤਾ ਦਿਮਾਗ 'ਚ ਆ ਜਾਏ ਇਹ ਕਿਤੇ ਪਕੜ ਜਾਉਣਾ ਮੇਰੇ ਵੀਰੋ ਭਾਈਓ ਇਹ ਕਿਤੇ ਦਿਮਾਗ 'ਚ ਬਹਿ ਜੇ ਇਹ ਨੁਕਤਾ ਇਹ ਕਮਾਲ ਦਾ ਹੈ ਜੇ ਕਿਤੇ ਸਮਝ ਆ ਜਾਏ ਇਹ ਹੋਂ ਦਾ ਰੋਗ ਹੈ ਤੇ ਗੁਰੂ ਸਾਹਿਬ ਕਹਿੰਦੇ ਇਹ ਹੋਮੇ ਦਾ ਰੋਗ ਹੈ ਜਿਹੜਾ ਬੰਦੇ ਦਾ ਦਿਮਾਗ ਜਿਹਾ ਸੈੱਟ ਕਰਕੇ ਉਹਦੇ ਚਿੱਬ ਕੱਢ ਕੇ ਉਹਨੂੰ ਜੈਨੂਅਨ ਬਣਾਉਣਾ ਬੈਲੈਂਸ ਲੈ ਕੇ ਆਉਣਾ ਬੰਦੇ ਦੀ ਬੰਦਾ ਬੈਲੈਂਸ ਵਿੱਚ ਆਵੇ ਉਨੀ ਕੁ ਗੱਲ ਕਰੇ ਉਦਾਂ ਦਾ ਕੰਮ ਕਰੇ ਇਹ ਇਹ ਗੁਰਬਾਣੀ ਦੇ ਗਿਆਨ ਨਾਲ ਪੋਸੀਬਿਲਿਟੀ ਹੈ ਗੁਰਬਾਣੀ ਦੇ ਨਾਲ ਸਮਝ ਕੇ ਬੰਦਾ ਚੇਂਜ ਹੋ ਸਕਦਾ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਪੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ ਹਰ ਨਾਮੋ ਮੰਤਰ ਦਰਣਾਏ ਦਾ ਕੱਟੇ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਕਾਟੇ ਜੀ ਕਾਟੇ ਹੋਮੇ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹੋਮੇ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹੋਮੇ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹੋਮੇ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹੋਮੇ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹੋਮੇ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਹੋਮੇ ਵਾਲੇ ਰੋਗ ਨੂੰ ਹੋਮੇ ਵਾਲੇ ਰੋਗ ਨੂੰ ਹੋਮੇ ਵਾਲੇ ਰੋਗ ਨੂੰ ਹੋਮੇ ਵਾਲੇ ਰੋਗ ਨੂੰ ਗੱਜ ਕੇ ਪੜੋ ਪੜੋ ਬਈ ਕੀ ਹੋਮੇ ਵਾਲੇ ਰੋਗ ਨੂੰ ਹੋਮੇ ਵਾਲੇ ਹੋਮੇ ਵਾਲੇ ਰੋਗ ਨੂੰ ਹੋਮੇ ਵਾਲੇ ਰੋਗ ਹੋਮੇ ਵਾਲੇ ਰੋਗ ਨੂੰ ਹੋਮੇ ਵਾਲੇ ਰੋਗ ਨੂੰ ਹੋਮੇ ਵਾਲੇ ਰੋਗ ਨੂੰ ਹੋਮੇ ਵਾਲੇ ਰੋਗ ਦੀ ਮਿਹਰ ਨਾਲ ਜਦੋਂ ਸੱਚਾ ਗਿਆਨ ਹੁੰਦਾ ਫਿਰ ਬੰਦਾ ਆਪਣੀ ਔਕਾਤ 'ਚ ਆ ਜਾਂਦਾ ਹੈ ਤੇ ਔਕਾਤ ਵਿੱਚ ਉਹਦਾ ਸਾਰਾ ਕੁਝ ਹੀ ਉਹਦਾ ਬੋਲਣਾ ਸਭ ਬੈਲੈਂਸ ਹੋ ਜਾਂਦਾ ਹੈ ਔਕਾਤ ਮਤਲਬ ਜੋ ਉਹ ਹੈ ਉਹ ਜੈਨੂਅਨ ਦਿਸਣ ਲੱਗ ਪੈਂਦਾ ਤੇ ਉਹਦੇ ਨਾਲ ਫਿਰ ਬੰਦਾ ਜਦੋਂ ਸਹੀ ਗੱਲ ਕਰਦਾ ਹੈ ਤੇ ਫਿਰ ਕਿਉਂ ਔਖਾ ਹੋਏਗਾ ਭਾਈ ਪੂਰੀ ਪੂਰੀ ਗੱਲ ਕਰੋਗੇ ਤੇ ਕਿਉਂ ਤੰਗ ਹੋਵਾਂਗੇ ਫਿਰ ਆਪਾਂ ਇਸ ਕਰਕੇ ਗੁਰਬਾਣੀ ਦੇ ਗਿਆਨ ਨਾਲ ਇਹ ਹਉਮੈ ਦਾ ਰੋਗ ਖਤਮ ਹੁੰਦਾ ਹੈ ਤੇ ਸਮਝ ਜਦੋਂ ਆ ਜਾਂਦੀ ਹੈ ਫਿਰ ਬੰਦਾ ਓਨੀ ਹੀ ਗੱਲ ਕਰਦਾ ਹੈ ਜੋ ਜਿੰਨੀ ਕੁ ਉਹਦੇ 'ਚ ਸਮਰੱਥਾ ਹੁੰਦੀ ਹੈ ਇਸ ਕਰਕੇ ਇਹ ਸਮਝ ਪੈਣੀ ਹੈ ਲੋ ਆਓ ਹੁਣ ਸ਼ਬਦ ਪੜ੍ਹਦੇ ਸੀ ਜੋ ਕਿ ਤਪਤ ਕੜਾਹਾ ਬੁਝ ਗਿਆ ਗੁਰਸੀਤਲ ਨਾਮ ਦੀ ਮਤਲਬ ਸ਼ੁਰੂ ਵਾਲੀ
ਫੂਟੋ ਅੰਡਾ ਭਰਮ ਕਾ ਮਨ ਹੈ ਪਇਓ ਪਰਗਾਸ
ਪ੍ਰਕਾਸ਼ ਹੋ ਗਿਆ ਜੀ ਅੰਦਰ ਅੰਦਰ ਮਨ ਵਿੱਚ ਮਾਈਂਡ ਵਿੱਚ ਮਾਈਂਡ ਦਿਮਾਗ ਖੁੱਲ ਗਿਆ ਚਾਨਣ ਹੋ ਗਿਆ ਤੇ ਅੱਗੇ ਭਰਮਾਂ ਵਿੱਚ ਪਏ ਸੀ ਫੂਟੋ ਅੰਡਾ ਭਰਮ ਕਾ ਅੰਡੇ ਦੇ ਵਿੱਚ ਜਿਵੇਂ ਹੁਣ ਚੂਜਾ ਹੁੰਦਾ ਅੰਡੇ ਵਿੱਚ ਹੈ ਨਾ ਜਿਹੜਾ ਤੇ ਉਹ ਤੇ ਕੈਦ ਹੈ ਕੀ ਕਰ ਸਕਦਾ ਉਹ ਕੈਦ ਹੈ ਅੰਡੇ ਵਿੱਚ ਜਿਵੇਂ ਕੈਦ ਸੀ ਉਹ ਫੁੱਟ ਗਿਆ ਫਿਰ ਹਵਾ ਬਾਹਰ ਦੀ ਲੱਗੀ ਫਿਰ ਉਹਦਾ ਸਰੀਰ ਖੁੱਲ ਗਿਆ ਫਿਰ ਤਾਕਤਵਰ ਬਣਿਆ ਇਦਾਂ ਜਿਹੜਾ ਭਰਮਾਂ ਦਾ ਅੰਡਾ ਜਿਹਾ ਸੀ ਨਾ ਜਿਹੜਾ ਸਾਡੇ ਦਿਮਾਗ ਦੇ ਆਲੇ ਦੁਆਲੇ ਜਕੜਿਆ ਪਿਆ ਸੀ ਮੈਨੂੰ ਭਰਮ ਜਿਵੇਂ ਮੈਂ ਫਸਿਆ ਪਿਆ ਸੀ ਕਹਿੰਦੇ ਬਸ ਟੁੱਟ ਗਿਆ ਚਾਨਣ ਹੋ ਗਿਆ ਚਾਨਣ ਹਾਂਜੀ
ਕਾਟੀ ਬੇਰੀ ਪਗ ਹੈ ਤੇ ਗੁਰ ਕੀਨੀ ਬੰਦ ਖਲਾਸ
ਪੈਰਾਂ ਵਿੱਚ ਜਿਹੜੀਆਂ ਭਰਮਾਂ ਦੀਆਂ ਬੇੜੀਆਂ ਪਈਆਂ ਸੀ ਕਹਿੰਦੇ ਗੁਰਬਾਣੀ ਦੇ ਗਿਆਨ ਨੇ ਮੇਰੀ ਬੰਦ ਖਲਾਸੀ ਕਰਤੀ ਆਜ਼ਾਦ ਕਰਤਾ ਜੀ ਕਹਿੰਦੇ ਆਜ਼ਾਦ ਬੰਦੇ ਨੂੰ ਆਜ਼ਾਦ ਕਰਤਾ ਗੁਰਬਾਣੀ ਦੇ ਗਿਆਨ ਨੇ ਆਜ਼ਾਦ ਹੁਣ ਆਜ਼ਾਦ ਕਈ ਹੋਣਾ ਹੀ ਨਹੀਂ ਚਾਹੁੰਦੇ ਕੋਈ ਚੂਜ਼ਾ ਇਦਾਂ ਦਾ ਨਹੀਂ ਹੋਣਾ ਜਿਹੜਾ ਕਵੇ ਮੈਂ ਅੰਡੇ 'ਚ ਹੀ ਰਹਿਣਾ ਚਾਹੁੰਦਾ ਉਹ ਤੋੜ ਕੇ ਬਾਹਰ ਆ ਜਾਂਦਾ ਹੈ ਕੋਈ ਪਰ ਕਈ ਬੰਦੇ ਇਦਾਂ ਦੇ ਹੈ ਕਹਿੰਦੇ ਕਹਿੰਦੇ ਇੱਕ ਜਗ੍ਹਾ ਨਾ ਕਿਸੇ ਜੇਲ੍ਹ ਵਿੱਚ ਬੰਦਿਆਂ ਨੂੰ 50 ਸਾਲ ਦੀ ਸਜ਼ਾ ਬੇੜੀਆਂ ਲਾਤੀਆਂ ਹੱਥਾਂ ਨੂੰ ਹੱਥ ਕੜੀਆਂ ਲਾਤੀਆਂ 50 ਸਾਲ ਹੱਥਾਂ ਨੂੰ ਹੱਥ ਕੜੀਆਂ ਹੀ ਰਹੀਆਂ ਹੱਥ ਕੜੀਆਂ ਦੇ ਨਾਲ ਹੀ ਮਾੜਾ ਮੋਟਾ ਖਾਣਾ ਖਾਂਦੇ ਰਹੇ 50 ਸਾਲ ਬੰਨੀ ਰੱਖੇ ਬੰਨੀ ਰੱਖੇ 50 ਸਾਲਾਂ ਬਾਅਦ ਜਿਹੜੇ ਬੰਦੇ 70 ਸਾਲ ਦੇ ਹੋ ਗਏ ਜਦੋਂ 70 ਸਾਲਾਂ ਬਾਅਦ ਉਹਨਾਂ ਦੀ ਸਜ਼ਾ ਪੂਰੀ ਹੋਈ ਜਦੋਂ ਉਹਨਾਂ ਨੂੰ ਛੱਡਿਆ ਜਦੋਂ ਖੋਲੀਆਂ ਹੱਥ ਕੜੀਆਂ ਉਹ ਕਹਿੰਦੇ ਦੁਬਾਰਾ ਲਾ ਦਿਓ ਅੱਧੇ ਘੰਟੇ ਘੰਟੇ ਬਾਅਦ ਉਹ ਤੇ ਕਹਿਣ ਸਾਨੂੰ ਦੁਬਾਰਾ ਲਾਓ ਕਹਿੰਦੇ ਕਿਉਂ ਕਹਿੰਦੇ ਸਾਡੀ ਹੈਬਿਟ ਸਾਡੀ ਬਣ ਗਈ ਆਦਤ ਬਣ ਗਈ ਸਾਡੀ ਸਾਨੂੰ ਤਾਂ ਸਾਡੀਆਂ ਹੱਥ ਕੜੀਆਂ ਕਲੀਰੇ ਲੱਗਦੀਆਂ ਹੁਣ ਤਾਂ ਸਾਨੂੰ ਸੁਭਾਅ ਪੈ ਗਿਆ ਹੁਣ ਤੇ ਉਵੇਂ ਹੀ ਲਾਓ ਇਹਨਾਂ ਤੋਂ ਬਿਨਾਂ ਹੁਣ ਅਸੀਂ ਰਹਿ ਨਹੀਂ ਸਕਦੇ ਹੱਥ ਕੜੀਆਂ ਹੀ ਚੰਗੀਆਂ ਲੱਗਣ ਲੱਗੀਆਂ ਬੰਦਿਆਂ ਨੂੰ ਕਈ ਬੰਦਿਆਂ ਨੂੰ ਇਦਾਂ ਦੀ ਜ਼ਿੰਦਗੀ ਚੰਗੀ ਲੱਗਦੀ ਹੈ ਕਿਉਂਕਿ ਕੈਦ ਨੇ ਨਾ ਉਹ ਬੰਦੇ ਜਿਉਂ ਜੰਮੇ ਐ ਇਹੀ ਸੁਣਿਆ ਉੱਥੇ ਦੀਵਾ ਬਾਲ ਲਓ ਉੱਥੇ ਮੱਥਾ ਟੇਕ ਲਓ ਉੱਥੇ ਚਲੇ ਜਾਓ ਅੱਜ ਉਹਨਾਂ ਬੰਦਿਆਂ ਨੂੰ ਤੁਸੀਂ ਆਜ਼ਾਦ ਵੀ ਕਰਦੇ ਆ ਨਾ ਕਈ ਬੰਦਿਆਂ ਨਾਲ ਮੈਂ ਖੁਦ ਗੱਲ ਕਰਕੇ ਵੇਖੀ ਹੈ ਇਦਾਂ ਬਹਿ ਕੇ ਗੱਲਾਂ ਬਾਤਾਂ ਕਰੀ ਜਾਓ ਸੁਣਦੇ 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 ਜਦੋਂ ਗੱਲਾਂ ਕਰੀ ਜਾਓਗੇ ਸਾਰੀਆਂ ਗੱਲਾਂ ਸੁਣ ਕੇ ਬਾਅਦ 'ਚ ਕਹਿਣਗੇ ਨਹੀਂ ਗੱਲਾਂ ਬਾਤਾਂ ਤੇ ਠੀਕ ਹੈ ਜੀ ਚਲੋ ਹੁਣ ਜਿਵੇਂ ਚੱਲਦਾ ਬਸ ਤੇ ਲੰਘ ਗਈ ਜੀ ਬਸ ਠੀਕ ਹੈ ਜੀ ਐਂ ਠੀਕ ਹੈ ਉਹ ਬੰਦੇ ਫਿਰ ਨਹੀਂ ਬਦਲਣਾ ਚਾਹੁੰਦੇ ਉਹ ਲੋਕ ਨੇ ਜਿਹੜੇ ਆਜ਼ਾਦ ਨਹੀਂ ਹੋਣਾ ਚਾਹੁੰਦੇ ਤੇ ਗੁਰਬਾਣੀ ਦੇ ਗਿਆਨ ਨਾਲ ਕਾਟੀ ਬੇੜੀ ਭਗੈ ਤੇ ਕਹਿੰਦੇ ਪੈਰਾਂ ਤੋਂ ਬੇੜੀ ਕੱਟੀ ਗਈ ਗੁਰਕੀਨੀ ਬੰਦ ਖਲਾਸ ਬੰਦੀ ਬਣੇ ਪਏ ਸੀ ਜੀ ਸਾਡਾ ਤੇ ਦਿਮਾਗ ਜਕੜਿਆ ਪਿਆ ਸੀ ਜਦੋਂ ਸਾਡੀਆਂ ਬੇੜੀਆਂ ਖੁੱਲੀਆਂ ਤੇ ਫਿਰ ਬੰਦਾ ਉਡਾਰੀਆਂ ਲਾਉਂਦਾ ਹੈ ਫਿਰ ਉੱਚੇ ਉੱਡੋਂਗੇ ਭਾਈ ਫਿਰ ਗਤੀ ਕਰੇਗਾ ਦਿਮਾਗ ਫਿਰ ਸੋਚਣ ਲੱਗ ਜਾਂਗੇ ਨਾ ਐਸਾ ਗਿਆਨ ਵਿਚਾਰਿਆ ਕੋਈ ਤਿਸ ਤੇ ਮੁਕਤ ਮੁਕਤ ਮਤਲਬ ਜਕੜਿਆ ਪਿਆ ਸੀ ਜਿਹੜਾ ਮੁਕਤ ਹੋ ਗਿਆ ਪਰਮਗਤ ਹੋਈ ਜਿਹੜੇ ਬੰਧਨ ਪਏ ਸੀ ਮੁਕਤ ਹੋ ਜਾਓਗੇ ਇਹਦੇ ਤੋਂ ਫਿਰ ਆਪਾਂ ਹੁਣ ਤੇ ਆਪਾਂ ਜਕੜੇ ਪਏ ਹਾਂ ਗੁਰਕੀਨੀ ਬੰਧ ਖਲਾਸ ਬੰਧ ਖਲਾਸੀ ਹੈ ਜਿਹੜੀ ਉਹ ਬੰਦਾ ਆਜ਼ਾਦ ਹੋ ਜੂ ਤਿਸ ਤੇ ਮੁਕਤ ਪਰਮਗਤ ਹੋਈ ਪਰਮਗਤੀ ਹੋਏਗੀ ਮੁਕਤ ਹੋ ਜਾਾਂਗੇ ਆਪਾਂ ਸਮਝ ਆ ਜਾਏਗੀ ਜਦੋਂ ਖੁੱਲ ਜਾਏਗਾ ਦਿਮਾਗ ਨਿਕਲੋ ਇਹਦੇ ਚੋਂ ਬਾਕੀ ਇੱਕ ਗੱਲ ਹੋਰ ਹੈ, ਜਿਹੜੇ ਤੁਹਾਡੇ ਪੁਰਾਣੇ ਸਾਥੀ ਨੇ ਨਾਲ ਤੁਹਾਡੇ ਤੁਰੇ ਆ, ਉਹਨਾਂ ਨੇ ਨਿਕਲਣਾ ਨਹੀਂ। ਹਰੇਕ ਬੰਦਾ ਨਹੀਂ ਗਿਆਨ ਦੇ ਘੋੜੇ ਤੇ ਸਵਾਰ ਹੋ ਸਕਦਾ, ਹਰੇਕ ਬੰਦੇ ਨੇ ਸਵਾਰ ਨਹੀਂ ਹੋਣਾ। ਜਿੱਦ ਨਾ ਕਰਿਓ ਪਿਆਰਿਓ, ਕਿਸੇ ਨੂੰ ਧੱਕੇ ਨਾਲ ਵੀ ਫਲਾਣਾ ਕਿਉਂ ਨਹੀਂ ਮੰਨਦਾ, ਹੁਣ ਫਲਾਣਾ ਕਿਉਂ ਨਹੀਂ ਮੰਨਦਾ। ਇੱਕ ਵਾਰੀ ਜਿਹੜੀ ਜਿਹੜੀ ਗੱਲ ਸਮਝ ਆ ਜਾਏ ਦੂਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਪਰ ਜ਼ਰੂਰੀ ਨਹੀਂ ਕਿ ਸਾਰੇ ਬੰਦੇ ਸਮਝ ਸਕਣਗੇ। ਹਰੇਕ ਬੰਦੇ ਨੇ ਇਹ ਗਿਆਨ ਦੇ ਘੋੜੇ ਤੇ ਸਵਾਰ ਹੋਣਾ ਨਹੀਂ। ਬਹੁਤ ਬੰਦਿਆਂ ਨੇ ਇੱਥੇ ਹੀ ਰਹਿਣਾ, ਉਹਨਾਂ ਨੇ ਨਹੀਂ ਜਾਣਾ ਅੱਗੇ। ਆਪਣੇ ਵੱਲੋਂ ਕੋਸ਼ਿਸ਼ ਕਰੋ ਵੀ ਆ ਜਾ ਭਾਈ, ਜਿਵੇਂ ਆਪਾਂ ਪਹਿਲੇ ਦਿਨ ਵੀ ਗੱਲ ਕੀਤੀ ਸੀ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਗੁਰੂ ਨੇ ਕਿਰਪਾ ਤੇ ਕਰਤੀ, ਗਿਆਨ ਦਾ ਦੇਤਾ ਸਾਨੂੰ ਬੇੜਾ, ਗਿਆਨ ਦਾ ਜਹਾਜ਼ ਬਣਾ ਦਿੱਤਾ। ਪਰ ਪਾਰ ਅਸੀਂ ਤਾਂ ਹੀ ਹੋਵਾਂਗੇ ਜੇ ਚਾਹੁੰਦੇ ਹਾਂ ਅਸੀਂ। ਤਾਂ ਕਰਕੇ ਗਿਆਨ ਲੈਣ ਦਾ ਵਿਸ਼ਾ, ਗਿਆਨ ਦੇਣ ਦਾ ਵਿਸ਼ਾ ਨਹੀਂ। ਜਿਹੜੇ ਚਾਹੁੰਦੇ ਆ ਉਹੀ ਬਦਲ ਸਕਦੇ ਆ, ਬਾਕੀਆਂ ਨੇ ਨਹੀਂ ਬਦਲਣਾ। ਜਿਹੜਾ ਬਦਲਣਾ ਚਾਹੁੰਦਾ ਉਹੀ ਬਦਲ ਸਕਦਾ, ਦੂਜੇ ਨੇ ਨਹੀਂ ਬਦਲ ਜਾਣਾ। ਧੱਕੇ ਨਾਲ ਅਸੀਂ ਕਿਸੇ ਨੂੰ ਨਹੀਂ ਗਿਆਨ ਕਰਾ ਸਕਦੇ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮਹਿ ਚੂਕ, ਅੰਧੇ ਇੱਕ ਨਾ ਲੱਗੀ ਜੋ ਬਾਸ ਵਜਾਈਏ
ਫੂਕ।
ਅਕਲ ਦੇ ਅੰਨੇ ਨੂੰ ਇੱਕ ਨਹੀਂ ਲੱਗਦੀ ਭਾਈ, ਆਪਣੇ ਵੱਲੋਂ ਕੋਸ਼ਿਸ਼ ਕਰੋ, ਯਤਨ ਕਰੋ ਜੇ ਕੋਈ ਬੰਦਾ ਬਦਲ ਜੇ। ਪਰ ਧੱਕੇ ਨਾਲ ਨਹੀਂ ਤੁਸੀਂ ਕਿਸੇ ਨੂੰ ਮਨਾ ਸਕਦੇ, ਕੋਸ਼ਿਸ਼ ਕਰੋ। ਤੇ ਜਦੋਂ ਬੰਦਾ ਗੁਰਬਾਣੀ ਦਾ ਗਿਆਨ ਲੈਂਦਾ ਫਿਰ ਮੁਕਤ ਹੋ ਜਾਂਦਾ। ਆਹ ਗੱਲਾਂ ਫਿਰ ਐ ਸੋਚਣ ਲੱਗੂ ਨਾ, ਜਿਹੜਾ ਸ਼ਬਦ ਆਪਾਂ ਅੱਜ ਪੜਿਆ, ਲੋ ਅੱਜ ਵਾਲਾ ਪਹਿਲਾ ਸ਼ਬਦ ਉਹ ਵੀ ਨਾਲ ਥੋੜਾ ਜਿਹਾ ਸਮਝ ਲੈਂਦੇ ਆ। ਐਸਾ ਗਿਆਨ ਵਿਚਾਰਿਆ ਕੋਈ ਤਿਸ ਤੇ ਮੁਕਤ ਪਰਮਗਤ ਹੋਈ। ਆ ਸ਼ਬਦ ਇੱਕ ਵਾਰ ਸੁਣਿਓ ਸਿੱਧਾ ਸਿੱਧਾ, ਇਹਦੇ ਆਪਾਂ ਬਹੁਤੇ ਅਰਥ ਸਿੱਧੇ ਸਿੱਧੇ ਸੁਣ ਲਏ।
ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ, ਕਵਣ ਬੁੱਝੇ ਬਿਦ ਜਾਣੇ।
ਇਹ ਕਿਵੇਂ ਸਮੁੰਦਰ ਸਾਗਰ, ਸਾਗਰ ਬੂੰਦ ਵਿੱਚ ਸਮਾਇਆ ਤੇ ਬੂੰਦ ਸਾਗਰ ਵਿੱਚ ਹੈ, ਇਹ ਇਹ ਇਹਦੀ ਜਿਹੜੀ ਸਮਝ ਹੈ ਨਾ, ਕਿਵੇਂ ਸਮਝ ਆਉਂਦੀ ਹੈ? ਹਾਂਜੀ,
ਉਤ ਭੁਜ ਚਲ ਤੂੰ ਆਪ ਕਰ ਚੀਨੇ, ਆਪੇ ਤਤ ਪਛਾਣੇ।
ਉਹ ਚਾਰੇ ਖਾਣੀਆਂ ਦੇ ਵਿੱਚ ਆਪ ਹੀ ਸਮਾਇਆ ਹੋਇਆ, ਆਪੇ ਉਹਨੇ ਚਾਰੇ ਖਾਣੀਆਂ ਨੂੰ ਰਚਿਆ, ਆਪ ਹੀ ਇਹਦੇ ਵਿੱਚ ਰਚ, ਪਰਮਾਤਮਾ ਇਹਦੇ ਵਿੱਚ ਹੈ। ਅੰਡਜ ਜੇਰਜ ਸੇਤਜ ਉਤਪੁਜ, ਜਿੱਥੋਂ ਇਹ ਚਾਰੇ ਖਾਣੀਆਂ ਤੋਂ ਸੰਸਾਰ ਉਤ ਪੈਦਾ ਹੁੰਦਾ ਹੈ, ਇਹ ਮਾਲਕ ਨੇ ਆਪ ਹੀ ਕੀਤਾ, ਆਪ ਹੀ ਸਾਰਾ ਕੁਝ ਵੇਖਦਾ। ਇਹ ਗੱਲਾਂ ਨੇ ਸੋਚਣ ਵਾਲੀਆਂ, ਇਦਾਂ ਦੀ ਕਿਤੇ ਸੁਰਤ ਵਿੱਚ ਇਦਾਂ ਦੇ ਕੁਐਸਚਨ ਕਰਿਆ ਕਰੋ। ਆ ਵੇਖੋ ਅੱਗੇ,
ਐਸਾ ਗਿਆਨ ਵਿਚਾਰੇ ਕੋਈ, ਤਿਸ ਤੇ ਮੁਕਤ ਪਰਮ ਗਤ ਹੋਈ।
ਇਹ ਗਿਆਨ ਨੂੰ ਵਿਚਾਰੋ, ਇਹਦੇ ਨਾਲ ਦਿਮਾਗ ਖੁੱਲਣਾ ਵੀ ਮਾਲਕਾ ਕਰੀ ਕਿਵੇਂ ਜਾਣਾ ਖੇਡਾਂ ਸਾਰੀਆਂ। ਅੱਗੇ,
ਦਿਨ ਮਹਿ ਰਹਿਣ ਰਹਿਣ ਮਹਿ ਦਿਨੀਅਰ, ਉਸ ਨਸੀਬ ਬਿਦ ਸੋਈ।
ਦਿਨ ਰਾਤ ਵਿੱਚ ਸਮਾ ਜਾਂਦੀ ਹੈ ਤੇ ਰਾਤ ਦਿਨ ਵਿੱਚ, ਗਰਮੀ ਸਰਦੀ ਵਿੱਚ ਤੇ ਸਰਦੀ ਗਰਮੀ ਵਿੱਚ, ਇਹ ਕਿਵੇਂ ਖੇਡ ਬਣਦੀ? ਹੁਣ ਅੱਜ ਤੋਂ ਮਹੀਨਾ ਪਹਿਲਾਂ ਵੇਖੋ ਕਿੱਦਾਂ ਗਰਮੀ ਸੀ, ਕਿਵੇਂ ਪੱਖੇ ਏਸੀ ਕੂਲਰ ਚੱਲਦੇ ਸੀ, ਤੇ ਅੱਜ ਕਹਿੰਦੇ ਆਹ ਵੇਖੋ ਵੀ ਗਰਮੀ ਕਿਵੇਂ ਸਰਦੀ ਚ ਆ ਜਾਂਦੀ ਹੈ ਤੇ ਕਿਵੇਂ ਸਰਦੀ ਗਰਮੀ ਚ, ਕਿਵੇਂ ਦਿਨ ਰਾਤ ਚ ਸਮਾ ਜਾਂਦਾ ਤੇ ਕਿਵੇਂ ਰਾਤ ਦਿਨ ਚ, ਵੀ ਆਹ ਵੇਖੋ ਕਿੱਦਾਂ ਦੀ ਖੇਡ ਰਚੀ ਹੈ ਰੱਬ ਨੇ, ਕਿਵੇਂ ਚਲਾ ਰਿਹਾ ਸਾਰਾ ਕੁਝ। ਇਹ ਕੁਐਸਚਨ ਸੀ, ਇਹ ਇਹਨਾਂ ਨੇ ਸਾਇੰਟਿਸਟ ਬਣਾਉਣਾ ਸੀ ਤੈਨੂੰ। ਇਹੋ ਜਿਹੇ ਕੁਐਸਚਨ ਗੁਰਬਾਣੀ ਦੇ ਸਮਝ ਕੇ ਇਦਾਂ ਦੀਆਂ ਗੱਲਾਂ ਸੋਚਣ ਲੱਗਦਾ ਬੰਦਾ ਜਦੋਂ, ਫਿਰ ਸਾਇੰਟਿਸਟ ਬਣਦਾ, ਫਿਰ ਖੋਜਾਂ ਹੁੰਦੀਆਂ ਵੀ ਕਿਵੇਂ ਹੁੰਦਾ ਇਹ ਸੋਚਣਾ। ਇੱਕ ਇਹ ਮਾਈਂਡ ਡਿਵੈਲਪ ਕਰ, ਐਸਾ ਗਿਆਨ ਵਿਚਾਰਿਆ ਇਹ ਇਹ ਗਿਆਨ ਨੂੰ ਸੋਚ, ਤੇਰਾ ਦਿਮਾਗ ਖੁੱਲੇ, ਤਿਸ ਤੇ ਮੁਕਤ ਬੰਧਨਾਂ ਤੋਂ ਮੁਕਤ ਹੋਵੇ ਪਰਮਗਤ। ਇੱਕ ਪਰਮਗਤੀ ਮਤਲਬ ਦਿਮਾਗ ਖੁੱਲੇ, ਤੇਰਾ ਡਿਵੈਲਪ ਹੋਵੇ, ਸਪੀਡ ਬਣੇ ਮਾੜੀ ਜੀ ਅੱਗੇ ਨੂੰ ਜਾਵੇ। ਹਾਂਜੀ,
ਤਾਂ ਕੀ ਗੱਬ ਮਿਤ ਅਵਰ ਨਾ ਜਾਣੇ, ਗੁਰ ਬਿਨ ਸਮਝ ਨਾ ਹੋਈ।
ਇਹਦਾ ਤੇ ਸਮਝ ਆ ਹੀ ਗਿਆ ਨਾ, ਪਤਾ ਹੀ ਨਹੀਂ ਲੱਗਦਾ, ਗੁਰੂ ਤੋਂ ਬਿਨਾਂ ਤੇ ਪਤਾ ਹੀ ਨਹੀਂ ਲੱਗਦਾ। ਹਰੇਕ ਸਮਝ ਸਕਦਾ ਇਹ ਖੇਡਾਂ ਕਿਵੇਂ ਚਲਾ ਰਿਹਾ ਮਾਲਕ। ਹਾਂਜੀ,
ਪੁਰਖ ਮਹਿ ਨਾਰ ਨਾਰ ਮਹਿ ਪੁਰਖਾ, ਦੂਜੋ ਹੋ ਬ੍ਰਹਮ ਗਿਆਨੀ।
ਹੁਣ ਆਪਾਂ ਰਾਤ ਇਹ ਟੌਪਿਕ ਤੇ ਗੱਲ ਕੀਤੀ ਸੀ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਨਾਰੀ ਤੇ ਜੋ ਪੁਰਖ ਕਰਾ ਮੈਂ, ਪੁਰਖਨ ਤੇ ਜੋ ਨਾਰੀ। ਰਾਤ ਇਸ ਟੌਪਿਕ ਤੇ ਗੱਲ ਹੋਈ ਸੀ ਵੀ ਇਦਾਂ ਦਾ ਵੇਖੋ ਕਿਵੇਂ ਔਰਤ ਚੋਂ ਬੰਦਾ ਪੈਦਾ ਹੁੰਦਾ ਤੇ ਬੰਦੇ ਚੋਂ ਇੱਕ ਔਰਤ ਪੈਦਾ ਹੁੰਦੀ ਹੈ। ਕਿਵੇਂ ਪਰਮਾਤਮਾ ਦੀ ਖੇਡ ਹੈ ਇਹ ਇਹ ਸਮਝਣ ਦਾ ਵਿਸ਼ਾ ਹੈ ਇਹ ਇਹ ਮਾਲਕਾ ਤੂੰ ਕਿਵੇਂ ਇਹ ਖੇਡਾਂ ਉਹ ਉਹ ਇਹ ਸਿਸਟਮ ਨਾਲ ਉਹਦੀ ਖੇਡ ਨਾਲ ਪਿਆਰ ਕਰ ਕਰਤਾ ਕਿਵੇਂ ਹੈ ਇਹ ਨਹੀਂ ਜਾਣਿਆ ਜਾਏਗਾ ਜੇ ਕਵੇਂ ਵੀ ਇਹਦਾ ਪਤਾ ਲੱਗ ਜੂ ਵੀ ਕਿਵੇਂ ਚੱਲਦਾ ਐ ਨਹੀਂ ਪਤਾ ਲੱਗਣਾ ਬਸ ਉਹਦੀ ਇਹ ਇਹ ਜਿਹੜੀ ਖੇਡ ਹੈ ਜਿਹੜੀ ਰਚੀ ਹੈ ਉਹਨੇ ਉਹਦੇ ਨਾਲ ਪਿਆਰ ਪੈ ਜਾਏਗਾ ਸਮਝ ਆ ਜਾਂਦੀ ਹੈ ਆਪਣੇ ਆਪ ਨੂੰ ਉਹ ਸਵਾਦ ਆਉਂਦਾ ਚੰਗਾ ਲੱਗਦਾ ਹਾਂਜੀ
ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ
ਹੈ ਤੇ ਕਹਾਣੀ ਅਕਥ ਹੈ ਜਿਹੜੀ ਕਥਾ ਐਸੀ ਹੈ ਜਿਹੜੀ ਅਕਥ ਹੈ ਦੱਸੀ ਨਹੀਂ ਜਾ ਸਕਦੀ ਪਰ ਕਹਿੰਦੇ ਜਦੋਂ ਗੁਰਬਾਣੀ ਦੇ ਗਿਆਨ ਨੂੰ ਧਿਆਨ ਲਾ ਕੇ ਧੁਨ ਜਿਹੜੀ ਇਹ ਸ਼ਬਦ ਦੀ ਵਿਚਾਰ ਹੈ ਜਿਹੜੀ ਸ਼ਬਦ ਦੀ ਵਿਚਾਰ ਨੂੰ ਧਿਆਨ ਲਾ ਕੇ ਸੁਣੇਗਾ ਤੇ ਕਹਾਣੀ ਹੈ ਅਕਥ ਹੈ ਪਰ ਤੇਰੇ ਸਮਝ ਚ ਆਉਣ ਲੱਗ ਜੂ ਅਕਥ ਹੈ ਪਰ ਧਿਆਨ ਲਾ ਕੇ ਸੁਣੇਗਾ ਤੇ ਤੇਰਾ ਇਹਦੇ ਨਾਲ ਪਿਆਰ ਪੈ ਜਾਏਗਾ ਇਹ ਖੇਡ ਨਾਲ ਤੇਰਾ ਪਿਆਰ ਪੈ ਜਾਏਗਾ ਹਾਂਜੀ
ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਭਾਈ
ਬਸ ਪੰਜੇ ਜਿਹੜੇ ਐ ਉਹ ਪਰਮਾਤਮਾ ਦੀ ਜਦੋਂ ਉਹ ਖੇਡ ਦੀ ਸਮਝ ਪੈ ਜਾਂਦੀ ਹੈ ਨਾ ਪਿਆਰਿਓ ਕਿ ਉਸੇ ਦੀ ਜੋਤ ਮੇਰੇ ਮਾਈਂਡ ਵਿੱਚ ਹੈ ਮੇਰਾ ਮਾਈਂਡ ਉਹਦੇ ਕਰਕੇ ਕੰਮ ਕਰਦਾ ਮੇਰਾ ਮਨ ਜੋ ਮੇਰੇ ਵਿਚਾਰ ਪੈਦਾ ਹੋ ਰਹੇ ਨੇ ਇਹ ਉਸੇ ਦੀ ਜੋਤ ਹੈ ਉਸੇ ਦੀ ਖੇਡ ਹੈ ਉਹਦੇ ਰੰਗਾਂ ਨਾਲ ਇੱਕਮਿਕ ਹੁੰਨੇ ਆ ਸਮਝ ਪੈ ਜਾਂਦੀ ਹੈ ਤੇ ਪੰਜੇ ਜਿਹੜੇ ਗਿਆਨ ਇੰਦਰੇ ਹੈ ਇਹ ਸਾਡੇ ਮਿੱਤਰ ਬਣ ਜਾਂਦੇ ਆ ਬਸ ਉਸੇ ਮੁਤਾਬਕ ਚੱਲਣ ਲੱਗ ਪੈਂਦੇ ਆ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਉਹ ਪਰਿਵਾਰ ਬੇੜੇ ਚੜ ਜਾਂਦਾ ਸਾਰਾ ਇਹ ਪੰਜੇ ਦੇ ਪੰਜੇ ਗੁਰ ਭਾਈ ਕਹਿ ਲਓ ਤੁਸੀਂ ਮਿਲ ਕੇ ਤੇਰੇ ਸੇਵਕ ਬਣ ਜਾਂਦੇ ਆ ਤੇਰੇ ਅੰਡਰ ਕੰਮ ਕਰਨ ਲੱਗ ਜਾਂਦੇ ਆ ਜਦੋਂ ਉਸ ਜੋਤ ਦੀ ਉਸ ਖੇਡ ਦੀ ਸਮਝ ਪੈਂਦੀ ਹੈ ਜਦੋਂ ਪਰਮਾਤਮਾ ਨਾਲ ਐਸਾ ਗਿਆਨ ਵਿਚਾਰਿਆ ਕੋਈ ਨੂੰ ਸਮਝ ਕੇ ਐਸੀ ਖੇਡ ਨੂੰ ਸਮਝ ਕੇ ਜਦੋਂ ਉਹਦੇ ਨਾਲ ਪਿਆਰ ਪੈਂਦਾ ਇਹ ਪੰਜੇ ਹੀ ਸ਼ਾਂਤ ਹੋ ਜਾਂਦੇ ਹਾਂਜੀ
ਨਾਨਕ ਤਿੰਨ ਕੈ ਸਦ ਬਲਿਹਾਰੀ ਜਿਨੋ ਇੱਕ ਸ਼ਬਦ ਨੇ ਮਨਾਈ
ਬਲਿਹਾਰੇ ਜਾਈਏ ਉਹਨਾਂ ਤੋਂ ਜਿਹੜੇ ਇਹੋ ਜਿਹੇ ਸ਼ਬਦ ਨਾਲ ਗਿਆਨ ਨਾਲ ਲਿਵ ਲਾ ਕੇ ਆਪਣੇ ਦਿਮਾਗ ਨੂੰ ਖੋਲਦੇ ਐ ਜਿਹੜੇ ਆਪਣੇ ਆਪ ਦਾ ਵਿਕਾਸ ਕਰਦੇ ਐ ਉਹਨਾਂ ਤੋਂ ਬਲਿਹਾਰੇ ਜਾਈਏ ਇਸ ਕਰਕੇ ਭਾਈ ਗੁਰਬਾਣੀ ਨੂੰ ਸਮਝ ਕੇ ਆਪਣੇ ਆਪ ਨੂੰ ਖੋਲੀਏ ਦਿਮਾਗ ਵਿਕਸਿਤ ਹੋਵੇ ਮਾਈਂਡ ਸਾਡਾ ਡਿਵੈਲਪ ਹੋਵੇ ਬਸ ਉਦੋਂ ਬਾਅਦ ਜ਼ਿੰਦਗੀ ਬਦਲ ਜਾਣੀ ਹੈ ਜਦੋਂ ਸੋਚ ਬਦਲ ਗਈ ਵਿਚਾਰ ਬਦਲ ਗਏ ਫਿਰ ਜਬ ਤੇ ਦਰਸ਼ਨ ਭੇਟੇ ਸਾਧੂ ਭੱਲੇ ਦਿਨਸ ਹੋਇਆ ਹੈ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ
ਪਾਏ
ਸਵਾਉ ਜੋ ਸ਼ਬਦ ਪੜ੍ਹਦੇ ਸੀ ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮਗਤ ਹੋਈ ਜਿਹੜਾ ਸ਼ਬਦ ਚੱਲਦਾ ਸੀ ਕਿ ਤਪ ਤਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀ ਲਸੋ
ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ
ਇੱਥੇ ਤੱਕ ਤੇ ਆਪਾਂ ਸਮਝ ਗਏ ਕਿ ਆਵਣ ਜਾਣ ਰਹਿਓ ਕਦੇ ਕਬਹੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ ਪਰ ਕਦੇ ਕੁੱਤਾ ਬਣਦਾ ਸੀ ਕਦੇ ਗਧਾ ਬਣਦਾ ਸੀ ਕਦੇ ਕੁਛ ਬਾਰ ਬਾਰ ਇਨਸਾਨੀਅਤ ਫਿਰ ਬੰਦੇ ਅੰਦਰ ਪੈਦਾ ਹੋ ਜਾਂਦੀ ਹੈ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਰ ਕਹਿੰਦੇ ਜੇ ਇਨਸਾਨੀਅਤ ਇਨਸਾਨ ਵਿੱਚੋਂ ਮਰ ਜੇ ਫਿਰ ਬੰਦਾ ਕਿਸੇ ਕੰਮ ਦਾ ਇਨਸਾਨੀਅਤ ਮਰ ਗਈ ਫਿਰ ਤੇ ਪਸ਼ੂ ਹੀ ਹੈ ਨਰੂ ਮਰ ਗਿਆ ਤੇ ਨਰ ਕਿਸ ਕੰਮ ਦਾ ਪਸ਼ੂ ਮਰੇ ਦਸ ਕਾਦ ਸਵਾਰ ਜਿਹੜੀ ਪਸ਼ੂ ਬਿਰਤੀ ਹੈ ਨਾ ਬੰਦੇ ਚੋਂ ਮਰ ਜੇ ਫਿਰ ਬੰਦਾ ਕੰਮ ਦਾ ਤੇ ਆਵਣ ਜਾਣ ਰਹੇ ਉਹਦਾ ਮਤਲਬ ਹੈ ਵੀ ਬੰਦਾ ਜਿਹੜਾ ਕਦੇ ਕੁੱਤਾ ਬਣਦਾ ਕਦੇ ਗਧਾ ਬਿਰਤੀ ਕਰਕੇ ਬਣਦਾ ਬਸ ਫਿਰ ਉਹਦੇ ਵਿੱਚ ਇਨਸਾਨੀ ਗੁਣ ਜਿਹੜੇ ਹੈ ਝਲਕਣ ਲੱਗ ਪੈਂਦੇ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਸੋ ਆਪਾਂ ਸਾਰਿਆਂ ਨੇ ਬੈਠੇ ਰਹਿਣਾ ਤੇ ਜਿਹੜੇ ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ ਉਹਨਾਂ ਨੂੰ ਵਧਾਈਆਂ ਗੁਰੂ ਵਾਲੇ ਬਣੇ ਹੋਣਗੇ ਜਿਹੜੇ ਵੀ ਵੀਰ ਭਰਾ ਤੇ ਆਓ ਸਾਰੇ ਆਪੋ ਆਪਣੀ ਜਗ੍ਹਾ ਤੇ ਸਾਰੇ ਭਾਈ ਬੈਠੇ ਰਹੋ
ਲੜ ਲੱਗਿਆ ਗੁਰੂ ਜੀ ਤੇ ਹਲੇ ਮਾਰ ਪਾਈ ਲੜ ਲੱਗਿਆ ਗੁਰੂ
ਸਾਰੇ ਪਿੱਛੇ ਵੀ ਜਿਹੜੇ ਧੁੰਦ ਚ ਬੈਠੇ ਆ ਪਤਾ ਤੇ ਹੈ ਨਹੀਂ ਪਿੱਛੇ ਸੰਗਤ ਬੈਠੀ ਆ ਆਓ ਪਿਆਰਿਓ ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਓ ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਗੁਰੂ ਸਾਹਿਬ ਨੇ ਜਿਨ੍ਹਾਂ ਦੇ
ਸਾਧ ਸ੍ਰੀ ਅਕਾਲ
ਬਈ ਸੱਚੀ ਗੱਲ ਹੈ ਅੱਜ ਇਦਾਂ ਲੱਗਦਾ ਸੀ ਵੀ 10-15 ਕੁ ਪ੍ਰਾਨੀ ਮਸਾਂ ਹੋਣਗੇ ਅੱਜ ਇਦਾਂ ਲੱਗਦਾ ਸੀ ਸੁਣੋ ਬਈ ਸੁਣੋ ਸੁਣੋ ਵੀ ਅੱਜ ਇਦਾਂ ਲੱਗਦਾ ਸੀ ਵੀ 10-15 ਪ੍ਰਾਨੀ ਕਿਉਂਕਿ ਇੰਨੀ ਧੁੰਦ ਵਿੱਚ ਤੇ ਕਿੰਨਾ ਚੰਗਾ ਲੱਗਦਾ ਨਾ ਹੁਣ ਜਦੋਂ ਸੋਚਿਆ ਹੋਵੇ 10-15 ਉਹੀ ਗੱਲ ਆਈ ਨਾ ਫਿਰ ਤੇ ਹੋ ਜਾਣ 70 ਆਪੇ ਖੁਸ਼ੀ ਹੋਣੀ ਤੇ ਜੇ ਐ ਸੋਚ ਯਾਦ ਕੀਤੇ 300 ਸ਼ਬਦ ਜਦੋਂ ਆ ਕੇ ਦੱਸ 70 ਕੀ ਹੋਏ ਆ ਫੇਰ ਤੇ ਹੁਣ ਮੈਂ ਤੇ ਪੱਕੀ ਗੱਲ ਹੈ ਹਰੇਕ ਜਗ੍ਹਾ ਦੀਵਾਨ ਤੇ ਜਾਣਾ ਮੈਂ ਇਦਾਂ ਸੋਚਦਾ ਹੁੰਦਾ ਵੀ 15 20 ਹੋਣਗੇ ਉਹ ਜਦੋਂ 20 ਸੋਚੀ ਤਾਂ ਜਦੋਂ 200 ਹੋਵੇ ਫਿਰ ਕਿੰਨਾ ਚਾਹ ਚੜਦਾ ਵੀ ਠੀਕ ਹੈ ਫਿਰ 20 ਸੋਚੋ 40 ਵੀ ਹੋ ਜਾਣਗੇ ਤਾਂ ਵੀ ਚੰਗਾ ਲੱਗਦਾ ਤਾਂ ਕਰਕੇ ਬਹੁਤ ਵਧਾਈਆਂ ਵੀ ਜਿਹੜੇ ਅੰਮ੍ਰਿਤਧਾਰੀ ਬਣੇ ਸਿੰਘ ਸਜੇ ਦਿਸਦੇ ਮੈਨੂੰ ਨੀ ਪਤਾ ਪੰਜ ਪਿਆਰੇ ਕਹਿੰਦੇ ਆ ਵੀ ਪਿੱਛੇ ਤੱਕ ਵੀ ਸੰਗਤ ਬੈਠੀ ਦਿਸਦੇ ਨਹੀਂ ਪਰ ਦੂਰ ਤੱਕ ਜਿਹੜੇ ਵੀ ਪਿੱਛੇ ਮੇਰੇ ਵੀਰ ਸੁਣਦੇ ਹੋ ਭਾਈ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਇਹੋ ਜਿਹੀ ਧੁੰਦ ਵਿੱਚ ਤੁਸੀਂ ਬੈਠੇ ਹੋ ਜਿਨ੍ਹਾਂ ਨੂੰ ਕੱਖ ਨਹੀਂ ਦਿਸਦਾ ਕੱਖ ਨਹੀਂ ਦਿਸਦਾ ਧੰਨ ਭਾਗ ਮੈਂ ਕੱਲ ਵੀ ਕਿਹਾ ਸੀ ਧਨੌਲਾ ਧੂੰਆਂ ਧੁੰਦ ਇੱਕ ਧੱਦਾ ਹੋਰ ਵੀ ਸਾਡੀ ਜ਼ਿੰਦਗੀ ਚ ਆਇਆ ਉਹ ਮੈਂ ਕਹਿਣਾ ਨਹੀਂ ਹੁਣ ਪਤਾ ਹੀ ਹੈ ਤੁਹਾਨੂੰ ਉਹਦਾ ਵੀ ਖਤਰਾ ਹੀ ਹੈ ਸੋ ਇੱਕ ਧੱਦਾ ਜੇ ਧੱਦਾ ਧੂੰਆਂ ਤੇ ਧੱਦਾ ਜਿਹੜਾ ਧੁੰਦ ਤੇ ਅਗਲਾ ਧੱਦਾ ਤੁਹਾਨੂੰ ਪਤਾ ਹੀ ਹੈ ਸੋ ਇਸ ਕਰਕੇ ਇਹ ਜਿਹੜਾ ਨਾ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਭਾਈ ਕਮਾਲ ਹੈ ਇਹ ਵੈਸੇ ਜੇ ਹੁਣ ਕੋਈ ਪਿੱਛੇ ਪਤਾ ਲੱਗੇ ਵੀ ਜਿੱਥੇ ਦਿਸਦਾ ਹੀ ਕੱਖ ਨਹੀਂ ਸੀ ਬਸ ਅੱਖਾਂ ਜੀਆਂ ਬੰਦ ਕਰਕੇ ਲਪੇਟ ਕੇ ਜੇ ਬੰਦੇ ਅੱਖਾਂ ਬੰਦ ਕਰਕੇ ਬੈਠੇ ਰਹੇ ਤੇ ਜੇ ਅੱਖਾਂ ਖੋਲ ਕੇ ਵੀ ਵੇਖਣਗੇ ਅੱਗੇ ਧੂੰਆਂ ਹੀ ਦਿਸਦਾ ਧੁੰਦ ਹੀ ਦਿਸਦੀ ਹੈ ਤੇ ਕਿੰਨੀ ਹੈਰਾਨੀ ਦੀ ਗੱਲ ਹੀ ਹੈ ਵੀ ਫਿਰ ਵੀ ਜੇ ਇੰਨੀ ਠੰਡ ਵਿੱਚ ਬੈਠੇ ਹੈ ਭੈਣਾਂ ਵੀ ਕਿੰਨੀਆਂ ਆਈਆਂ ਹੋਣਗੀਆਂ ਬੱਚੇ ਵੀ ਆਏ ਹੋਣਗੇ ਕਿੰਨਾ ਪਿਆਰ ਹੈ ਇਦਾਂ ਦੇ ਮਨ ਵਿੱਚ ਤੇ ਫਿਰ ਵੇਖੋ ਅਸੀਂ ਮਰਦੇ ਹਾਂ ਗੱਲ ਕਰਨ ਲੱਗੇ ਸਾਨੂੰ ਫਿਰ ਕੀ ਦਿੱਕਤ ਜੇ ਹੁਣ ਇਦਾਂ ਦਾ ਪਿਆਰ ਵੇਖ ਲਿਆ ਕਈ ਬੰਦੇ ਕਹਿੰਦੇ ਵੀ ਇਹਨਾਂ ਦਾ ਸਾਹਮਣਾ ਕਿਵੇਂ ਕਰਦੇ ਹੋ ਇੰਨਾ ਕੁਛ ਬੋਲਦੇ ਐਂ ਕਰਦੇ ਆ ਤੁਹਾਡਾ ਜਿਹੜਾ ਪਿਆਰ ਹੈ ਨਾ ਇਹ ਤਾਕਤ ਦੇ ਦਿੰਦਾ
ਸਤਿ ਸ੍ਰੀ ਅਕਾਲ
ਆ ਜਿਹੜੀਆਂ ਗੱਲਾਂ ਹੌਸਲਾ ਦੇ ਦਿੰਦੀਆਂ ਇੱਕ ਵਾਰ ਮੈਂ ਚੰਡੀਗੜ੍ਹ ਪਿੱਛੇ ਜੇ ਪ੍ਰੋਗਰਾਮ ਕਰਨ ਗਏ ਸੀ ਅਸੀਂ ਤੇ ਮੀਂਹ ਪੈਣ ਲੱਗ ਪਿਆ ਕਮਾਲ ਦੀ ਗੱਲ ਇਹ ਹੋਈ ਵੀ ਸਾਊਂਡ ਕਰਕੇ ਸਾਨੂੰ ਦੀਵਾਨ ਬੰਦ ਕਰਨਾ ਪੈ ਗਿਆ ਵੀ ਸਿਸਟਮ ਗਿੱਲਾ ਹੋ ਜਾਣਾ ਸਪੀਕਰ ਭਿੱਜ ਜਾਣਗੇ ਬਕਸੇ ਜਿੰਨੇ ਪਏ ਸੀ ਕੈਮਰੇ ਖਰਾਬ ਹੋ ਜਾਣਗੇ ਸਾਜ ਭਿੱਜ ਜਾਣਗੇ ਪਰ ਕਮਾਲ ਦੀ ਗੱਲ ਇਹ ਸੀ ਕਿ ਸੰਗਤ ਨਹੀਂ ਸੀ ਇੰਨੀ ਮੀਂਹ ਬਰਸਾਤ ਪੈ ਰਿਹਾ ਸੀ ਉੱਤੇ ਮੀਂਹ ਪਵੇ ਸਾਰਿਆਂ ਦੇ ਐਂ ਬੈਠੇ ਨੇ ਸਾਰੇ ਤੇ ਇੱਥੇ ਵੀ ਤੇ ਕਮਾਲ ਹੀ ਹੈ ਇੰਨੀ ਧੁੰਦ 'ਚ ਜਿੱਥੇ ਪਤਾ ਹੀ ਕੱਖ ਨਹੀਂ ਲੱਗਦਾ ਫਿਰ ਵੀ ਟਿਕ ਕੇ ਬੈਠੇ ਰਹਿਣਾ ਇਹ ਤੁਹਾਡਾ ਬਹੁਤ ਬਹੁਤ ਪਿਆਰ ਹੈ ਇਹੋ ਜਿਹਾ ਜਦੋਂ ਕਦੇ ਮੌਕਾ ਮੈਂ ਆਪਣੀ ਜ਼ਿੰਦਗੀ 'ਚ ਵੇਖਣਾ ਇਹਦੇ ਨਾਲ ਬਹੁਤ ਸਪਿਰਿਟ ਮਿਲਦਾ ਫਿਰ ਇਹ ਹਿੰਮਤ ਦਿੰਦਾ ਵੀ ਕਿਉਂ ਜੇ ਅੱਜ ਦੀ ਜਵਾਨੀ ਸੁਣਦੀ ਹੈ ਅੱਜ ਦੇ ਨੌਜਵਾਨ ਸੁਣਨਾ ਚਾਹੁੰਦੇ ਹੈ ਤੇ ਫਿਰ ਸਾਨੂੰ ਸੱਚ ਕਹਿਣਾ ਚਾਹੀਦਾ ਤਕੜੇ ਹੋ ਕੇ ਦੱਸੋ ਹੌਲੀ ਹੌਲੀ ਤੁਰਨਗੇ ਜਾਗਣਗੇ ਹੌਲੀ ਹੌਲੀ ਤੇ ਤੁਰਨਗੇ ਹੀ ਕਦੀ ਨਾ ਕਦੀ ਤਾਂ ਕਰਕੇ ਭਾਈ ਇਹ ਬਹੁਤ ਹੌਸਲਾ ਮਿਲਦਾ ਇਹਦੇ ਨਾਲ ਸੋ ਗੁਰੂ ਸਾਹਿਬ ਮਿਹਰ ਰੱਖਣ ਸੋ ਜਿਹੜੀ ਆਪਾਂ ਗੱਲ ਕਰਦੇ ਸੀ ਉਹ ਹੁਣ ਭਾਈ ਇਹ ਜਿਹੜੇ ਮਨ ਦੇ ਵਹਿਮ ਭਰਮ ਆਪਾਂ ਕੱਢੀਏ ਫੂਟੋ ਆਂਡਾ ਭਰਮ ਕਾ ਸਤਿਗੁਰੂ ਦੀ ਮਿਹਰ ਨਾਲ ਭਰਮਾਂ ਦੇ ਆਂਡੇ ਫੁੱਟ ਜਾਣ ਬਸ ਆਜ਼ਾਦ ਹੋ ਜਾਓ ਬੇੜੀਆਂ ਕੱਟੀਆਂ ਜਾਣ ਸਤਿਗੁਰੂ ਦੀ ਮਿਹਰ ਨਾਲ ਠੰਡ ਵਰਤੇ ਹਿਰਦਾ ਸ਼ਾਂਤ ਹੋ ਜਾਏ ਗੁਰੂ ਸਾਹਿਬ ਦੀ ਕਿਰਪਾ ਹੋਵੇ ਹੁਣ ਅੱਗੇ ਸੁਣ ਲਓ ਚਲੋ ਸ਼ਬਦ ਆਪਾਂ ਪੂਰਾ ਪੰਚਮ ਪਾਤਸ਼ਾਹ ਦਾ ਕਰ ਲਈਏ
ਜਬ ਤੇ ਸਾਧੂ ਸੰਗ ਪਿਆ ਤਉ ਛੋੜ ਗਏ ਨਿਗਹਾਰ
ਜਦੋਂ ਤੋਂ ਸਤਿਗੁਰੂ ਦੀ ਸੰਗਤ ਮਿਲੀ ਵਕਾਰ ਭੱਜ ਗਿਆ ਜਿਹੜੇ ਵਕਾਰ ਦਿਮਾਗ ਤੇ ਹਾਵੀ ਰਹਿੰਦੇ ਸੀ ਨਾ ਕਦੇ ਕਾਮ ਚ ਬੰਦਾ ਕਦੇ ਕ੍ਰੋਧ ਚ ਕਦੇ ਲੋਭ ਮੋਹ ਕਦੇ ਹੰਕਾਰ ਸਿਰ ਤੇ ਚੜ੍ਹਦਾ ਸੀ ਸਾਰੇ ਭੱਜ ਗਏ ਕਹਿੰਦੇ ਦੌੜ ਗੱਲ ਬਣ ਗਈ ਹਾਂਜੀ
ਜਿਸ ਕੀ ਅਟਕ ਤਿਸ ਤੇ ਛੁੱਟੀ ਤਉ ਕਹਾਂ ਕਰੇ ਕੋਟਵਾਰ
ਜਿਹੜਾ ਪਰਮਾਤਮਾ ਦਾ ਸਿਸਟਮ ਹੈ ਨਾ ਕੋਤਵਾਲ ਜਿਹੜਾ ਧਰਮਰਾਜ ਕਹਿ ਲਓ ਭਾਵੇਂ ਉਹਨੂੰ ਵੀ ਜਿਹੜਾ ਸਜ਼ਾ ਦੇਣ ਵਾਲਾ ਹੈ ਉਹ ਅਟਕ ਤੇ ਸਾਰੀ ਮੇਰੀ ਸਜ਼ਾ ਤੇ ਮੈਨੂੰ ਮੇਰੇ ਮਾੜੇ ਕਰਮਾਂ ਕਰਕੇ ਮਿਲ ਗਈ ਸੀ ਤੇ ਗਿਆਨ ਹੋਣ ਕਰਕੇ ਮੈਂ ਮਾੜੇ ਕਰਮ ਛੱਡ ਦਿੱਤੇ ਹੁਣ ਸਜ਼ਾ ਦੇਣ ਵਾਲਾ ਕੀ ਕਰ ਲੂ ਆਖੋ ਸਤਨਾਮ ਸਜ਼ਾ ਦੇਣ ਵਾਲਾ ਕੀ ਕਰ ਲੂ ਜਦੋਂ ਮਾੜੇ ਕੰਮ ਹੀ ਛੱਡ ਦਿੱਤੇ ਅਗਲੀ ਪੰਕਤੀ 'ਚ ਕਲੀਅਰ ਹੋ ਜੂਗਾ
ਚੂਕਾ ਭਾਰਾ ਕਰਾ ਮੁਕਾ ਹੋਏ ਨੇ ਕਰਮਾ
ਜਿਹੜਾ ਮਾੜੇ ਕਰਮਾਂ ਦਾ ਭਾਰ ਪਿਆ ਹੋਇਆ ਸੀ ਕਹਿੰਦੇ ਸਾਰਾ ਹੀ ਚੁੱਕਿਆ ਗਿਆ ਮਾੜੇ ਕਰਮਾਂ ਦਾ ਜਿਹੜਾ ਮੇਰੇ ਤੇ ਬੋਝ ਸੀ ਭਾਰ ਸੀ ਲੈ ਗਿਆ ਸਾਰਾ ਹੁਣ ਨਿਹ ਕਰਮਾ ਹੋ ਗਿਆ ਹੌਲੇ ਹੋ ਗਏ ਨਾ ਹਰੂਏ ਹਰੂਏ ਤਿਰ ਗਏ ਡੁੱਬੇ ਜਿਨ ਸਿਰ ਭਾਰ ਤੇ ਭਾਰ ਤੇ ਸਾਰਾ ਮੇਰੇ ਮਾੜੇ ਕਰਮਾਂ ਦਾ ਹੀ ਸੀ ਤੇ ਮਾੜੇ ਕਰਮ ਆਪਾਂ ਛੱਡਤੇ ਸਮਝ ਹੋਣ ਕਰਕੇ ਅਕਲ ਆ ਗਈ ਤੇ ਮਾੜੇ ਕੰਮ ਛੱਡਤੇ ਹੁਣ ਹੌਲੇ ਹੋ ਗਏ ਹੋਏ ਨੇ ਕਰਮਾਂ ਨਿਰ ਹੁਣ ਮੇਰੇ ਕਰਮ ਸਾਰੇ ਛੱਡਦੇ
ਸਾਗਰ ਤੇ ਕੰਢੇ ਚੜੇ ਗੁਰ ਕੀਨੇ ਧਰਮ
ਗੁਰੂ ਸਾਹਿਬ ਨੇ ਮਿਹਰ ਕਰਤੀ ਗੁਰ ਕੀਨੇ ਧਰਮਾਂ ਜਾਂ ਇਹਨੂੰ ਸਿੱਧੇ ਅਰਥ ਇੱਦਾਂ ਕਰ ਲਓ ਵੀ ਗੁਰੂ ਨੇ ਧਰਮੀ ਬਣਾ ਦਿੱਤਾ ਭਵ ਸਾਗਰ ਤੋਂ ਤਾਰਤਾ ਕਹਿੰਦੇ ਸਾਗਰ ਦੇ ਕੰਢੇ ਲੱਗ ਗਏ ਸੀ ਬਚ ਗਏ ਨਹੀਂ ਤੇ ਡੁੱਬ ਜਾਂਦੇ ਧਰਮੀ ਬਣਾ ਦਿੱਤਾ ਗੁਰੂ ਨੇ ਸਮਝ ਦੇ ਦਿੱਤੀ ਅਕਲ ਦੇ ਦਿੱਤੀ ਗੁਰੂ ਨੇ ਨਿਯਮਾਂ ਨੂੰ ਸਮਝਾ ਦਿੱਤਾ ਰੱਬ ਦੇ ਨਿਯਮਾਂ ਦੀ ਸਮਝ ਆਉਣ ਲੱਗ ਗਈ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਣ ਲੱਗ ਗਏ ਚੇਂਜ ਹੋ ਗਿਆ ਸਾਰਾ ਕੁਝ ਹਾਂਜੀ
ਸੱਚ ਥਾਨ ਸੱਚ ਬੈਠ ਕਾ ਸੱਚ ਸੁਹਾਉ ਬਣਾਇਆ
ਸੱਚ ਨੂੰ ਮੈਂ ਆਪਣੀ ਜ਼ਿੰਦਗੀ ਦਾ ਹੁਣ ਮਨੋਰਥ ਬਣਾ ਲਿਆ ਭਾਈ ਗੁਰੂ ਜੀ ਕਹਿੰਦੇ ਆ ਸੱਚੀ ਮੇਰੀ ਬੈਠਕ ਹੈ ਜਿੰਨਾ ਚ ਬਹਿਣੀ ਉੱਠਣੀ ਉਹ ਵੀ ਸੱਚ ਦੀ ਖੇਡ ਹੀ ਹੈ ਤੇ ਮੇਰਾ ਮਨੋਰਥ ਵੀ ਸੱਚ ਹੋ ਗਿਆ ਮੇਰਾ ਟਿਕਾਣਾ ਵੀ ਸੱਚ ਹੋ ਗਿਆ ਭਾਵ ਕਹਿਣ ਦਾ ਵੀ ਸੱਚ ਤੋਂ ਬਿਨਾਂ ਹੁਣ ਮੇਰੀ ਜ਼ਿੰਦਗੀ ਚ ਕੁਛ ਨਹੀਂ ਅਕਲ ਆ ਗਈ ਗੁਰੂ ਸਾਹਿਬ ਜਦੋਂ ਤੋਂ ਮੇਰੀ ਜ਼ਿੰਦਗੀ ਚ ਆਏ ਹੈ ਸੱਚ ਹੀ ਸੱਚ ਰਹਿ ਗਿਆ ਸਭ ਝੂਠ ਜਿਹੜਾ ਹੈ ਉੱਡ ਗਿਆ ਮਨੋਰਥ ਹੀ ਹੁਣ ਤੇ ਸੱਚ ਦੀ ਖੋਜ ਸੱਚ ਨਾਲ ਜੁੜਨਾ ਵੀ ਜ਼ਿੰਦਗੀ ਚ ਝੂਠ ਤੇ ਆਉਣ ਹੀ ਨਹੀਂ ਨਾ ਦੇਣਾ ਕੂੜ ਨੂੰ ਤੇ ਕੋਈ ਜਗ੍ਹਾ ਹੀ ਨਹੀਂ ਰਹੀ ਨਾ ਜ਼ਿੰਦਗੀ ਚ ਇਹ ਸਮਝ ਪੈ ਜੇ ਸਾਨੂੰ ਗੁਰਬਾਣੀ ਦੇ ਗਿਆਨ ਨਾਲ ਅਸੀਂ ਕਹੀਏ ਮਨਾਂ ਝੂਠ ਨਹੀਂ ਬਸ ਰਿਐਲਿਟੀ ਜਿੰਨੇ ਜੋਗੇ ਹਾਂ ਉਹਨੇ ਜਿੱਦਾਂ ਦੇ ਹਾਂ ਉਦਾਂ ਦੇ ਦਿਸੀਏ ਉਦਾਂ ਦੇ ਰਹੀਏ ਇੱਥੇ ਹੁਣ ਵੇਖੋ ਕਈ ਤੇ ਜਾਂਦੇ ਆ ਕਈ ਜਾਂਦੇ ਹੁਣ ਵੇਖਿਓ ਆਪਾਂ ਜਿੱਦਾਂ ਦੇ ਹਾਂ ਉਦਾਂ ਦੇ ਦਿਸਦੇ ਆ ਇੱਥੇ ਤੇ ਆਪਾਂ ਸਾਰੇ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਇਦਾਂ ਕਰਦੇ ਉਦਾਂ ਤੇ ਗੱਲ ਗੱਲ ਤੇ ਗਾਲ ਕੱਢਦੇ ਆ ਆਖੋ ਸਤਨਾ
ਸ੍ਰੀ ਵਾਸ਼
ਕਹਿੰਦੇ ਜਿੱਦਾਂ ਦਾ ਹੈ ਉਦਾਂ ਦਾ ਦਿਸਿਆ ਕਰ ਗੁਰਦੁਆਰੇ ਜਾ ਕੇ ਬੰਦੇ ਨੂੰ ਵੇਖੋ ਉੱਥੇ ਕਿੱਦਾਂ ਦਾ ਦਿਸਦਾ ਪੈਲਸ ਵਿੱਚ ਵੇਖਿਓ ਫਿਰ ਕਿੱਦਾਂ ਦਾ ਦਿਸਦਾ ਇਹ ਹੈ ਭੇਖ ਇੱਥੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਹਾਂਜੀ ਹਾਂਜੀ ਨਿਮਰਤਾ ਨਾਲ ਬਾਹਲੇ ਹੀ ਠੰਡੇ ਜੇ ਵੀ ਬਾਹਲਾ ਹੀ ਨਿਮਰਤਾ ਵਾਲਾ ਬੰਦਾ ਜਿੱਦਾਂ ਦਾ ਹੈ ਉਦਾਂ ਦਾ ਦਿਸ ਸੱਚ ਦਾ ਮਤਲਬ ਇਹ ਹੈ ਜ਼ਿੰਦਗੀ 'ਚ ਸੱਚ ਆਉਣ ਦਾ ਅਰਥ ਇਹ ਹੈ ਵੀ ਜੋ ਹੈ ਦਿਸ ਫਿਰ ਦੋ ਨਾ ਹੋਣ ਰੂਪ ਤੇਰੇ ਮਖੋਟਾ ਨਾ ਪਾਇਆ ਹੋਇਆ ਹੋਵੇ ਜਿਵੇਂ ਨਿੱਕਾ ਬੱਚਾ ਹੁੰਦਾ ਜਿੱਦਾਂ ਦਾ ਹੁੰਦਾ ਉਦਾਂ ਦਾ ਹੀ ਦਿਸਦਾ ਫਿਰ ਉਹ ਜੇ ਅੰਦਰ ਗਾਲ ਕੱਢਦਾ ਹੈ ਤੇ ਚਾਰ ਬੰਦਿਆਂ ਵਿੱਚ ਬਹਿ ਕੇ ਵੀ ਜੇ ਉਹ ਜਿੱਦਣਾ ਹੋਇਆ ਉਹਨੇ ਗਾਲ ਕੱਢ ਦੇਣੀ ਜੇ ਲਿਟਦਾ ਹੈ ਤੇ ਉਹਨੇ ਨਹੀਂ ਵੇਖਣਾ ਵੀ ਅੱਜ ਮੈਂ ਵਿਆਹ ਵਾਲੇ ਕੱਪੜੇ ਪਾਏ ਆ ਉਹਨੇ ਉੱਥੇ ਵੀ ਲਿਟੀ ਜਾਣਾ ਹੁਣ ਮੰਨ ਲਓ ਤੁਸੀਂ ਨਿਆਣੇ ਨੂੰ ਵਿਆਹ ਦੇ ਲੈ ਜਾਓ ਬੱਚੇ ਨੂੰ ਕੱਪੜੇ ਪਵਾ ਕੇ ਟਾਈ ਲਵਾ ਲਓ ਉਹਦੇ ਨਿੱਕਾ ਜਿਹਾ ਪੈਂਟ ਕੋਟ ਪਾ ਕੇ ਤੇ ਜੇ ਨਿਆਣਾ ਲਿਟਦਾ ਹੈ ਉਹਨੇ ਇਹ ਥੋੜਾ ਵੇਖਣਾ ਵੀ ਰਿਸ਼ਤੇਦਾਰ ਆਏ ਆ ਇੰਨੇ ਲੋਕ ਹੈ ਉਹਨੇ ਉੱਥੇ ਵੀ ਲਿਟ ਜਾਣਾ ਉਹਨੇ ਨਹੀਂ ਵੇਖਣਾ ਵੀ ਮੇਰੇ ਕੱਪੜੇ ਕਿਉਂਕਿ ਉਹ ਜਿੱਦਾਂ ਦਾ ਹੈ ਉਦਾਂ ਦਾ ਹੈ ਪਰ ਬੰਦਾ ਇਹਦਾ ਬੰਦਾ ਜਿੱਦਾਂ ਦਾ ਹੈ ਨਾ ਉਹ ਦਿਸਦਾ ਜਿਹੜਾ ਸੱਚ ਜ਼ਿੰਦਗੀ 'ਚ ਆਉਣ ਦਾ ਮਤਲਬ ਇਹ ਹੁੰਦਾ ਹੈ ਵੀ ਜੋ ਹੈ ਉਦਾਂ ਦਾ ਦਿਸ ਕਈ ਬੰਦੇ ਬਹੁਤ ਅੜਬੜ ਦਿਸਦੇ ਆ ਵੀ ਯਾਰ ਬੰਦਾ ਅੜਬੜ ਬਹੁਤ ਹੈ ਮੈਨੂੰ ਇਹ ਲੱਗਦਾ ਵੀ ਬੰਦਾ ਭੇਖੀ ਨਹੀਂ ਜੇ ਇਹਦੀ ਬੋਲੀ ਰੁੱਖੀ ਹੈ ਨਾ ਇਹਦਾ ਮਤਲਬ ਇਹ ਹੈ ਵੀ ਜਿੱਦਾਂ ਦਾ ਇਹ ਹੈ ਉਦਾਂ ਦਾ ਹੀ ਦਿਸਦਾ ਹਰ ਬੰਦਾ ਪੜਦੇ ਪਾਉਂਦਾ ਕੋਈ ਨਹੀਂ ਚਾਹੁੰਦਾ ਮੇਰੀ ਬਦਨਾਮੀ ਹੋਵੇ ਕੋਈ ਨਹੀਂ ਚਾਹੁੰਦਾ ਵੀ ਮੇਰੀ ਬਦਨਾਮੀ ਕਰਨ ਲੋਕ ਵੀ ਬੜਾ ਭੈੜਾ ਹੈ ਹਰ ਬੰਦਾ ਚੰਗਾ ਦਿਸਣਾ ਚਾਹੁੰਦਾ ਹੈ ਹੁੰਦਾ ਨਹੀਂ ਚੰਗਾ ਚੰਗਾ ਦਿਸਣਾ ਚਾਹੁੰਦਾ ਹੈ ਪਰ ਤੂੰ ਚੰਗਾ ਬਣ ਕੇ ਚੰਗਾ ਦਿਸ ਸਵਾਦ ਫੇਰ ਹੈ ਨਹੀਂ ਤੇ ਜਿੱਦਾਂ ਦਾ ਹੈ ਉਦਾਂ ਦਾ ਹੀ ਦਿਸ ਜਿੱਦਾਂ ਦਾ ਹੈ ਉਦਾਂ ਦਾ ਦਿਸ ਜੇ ਤੂੰ ਰੁੱਖਾ ਹੈ ਫਿਰ ਤੂੰ ਰੁੱਖਾ ਦਿਸ ਕੋਈ ਪ੍ਰੋਬਲਮ ਨਹੀਂ ਤੇ ਜੇ ਤੂੰ ਮਿੱਠਾ ਹੋਣਾ ਚਾਹੁੰਦਾ ਹੈ ਹੋਵੇਂ ਰੁੱਖਾ ਬਣ ਜੇ ਮਿੱਠਾ ਫਿਰ ਭੈੜਾ ਹੈ ਪਰ ਜੇ ਤੂੰ ਮਿੱਠਾ ਹੈ ਤੇ ਫਿਰ ਮਿੱਠਾ ਦਿਸ ਕੋਈ ਪ੍ਰੋਬਲਮ ਨਹੀਂ ਜੇ ਹੈ ਰੁੱਖਾ ਦਿਸਦਾ ਮਿੱਠਾ ਫਿਰ ਖਤਰਨਾਕ ਹੈ ਇਹੋ ਜਿਹੇ ਬੰਦੇ ਬਹੁਤ ਖਤਰਨਾਕ ਹੁੰਦੇ ਬੜੇ ਬੰਦੇ ਵੇਖੇ ਬੜੀ ਅੜਬ ਭਾਸ਼ਾ ਬੋਲਦੇ ਆ ਕਈ ਵਾਰੀ ਬਹੁਤ ਅੜਬ ਐਂ ਲੱਗਦਾ ਵੀ ਬੰਦਾ ਇੱਦਾਂ ਰੁੱਖਾ ਜਾ ਪਰ ਉਹ ਦਿਸੇ ਉਵੇਂ ਦਾ ਜਿੱਦਾਂ ਦਾ ਹੈ ਬਦਲੇਗਾ ਫਿਰ ਬਾਹਰੋਂ ਵੀ ਬਦਲੇ ਪੂਰੇ ਦਾ ਪੂਰਾ ਬਦਲੇ ਪਤਾ ਲੱਗੇ ਜੇ ਬਾਹਰੋਂ ਮਿੱਠਾ ਬਣਨਾ ਚਾਹੁੰਦਾ ਅੰਦਰੋਂ ਬਣ ਕੇ ਫਿਰ ਬਾਹਰੋਂ ਮਿੱਠਾ ਬਣੇ ਸਾਡੀ ਪ੍ਰੋਬਲਮ ਇਹ ਅਸੀਂ ਬਾਹਰੋਂ ਬਹੁਤ ਮਿੱਠੇ ਆ ਬਾਹਰੋਂ ਬਹੁਤ ਵਧੀਆ ਧਰਮੀ ਬਣ ਜਾਂਦੇ ਆ ਪਰ ਅੰਦਰੋਂ ਚੇਂਜ ਨਹੀਂ ਕਰਦੇ ਦਮਾਲੇ ਦਸਤਾਰਾਂ ਕਾਤਰੇ ਕਿਰਪਾਨਾਂ ਦਾੜੀਆਂ ਰੱਖ ਲਈਆਂ ਐ ਲੱਗੇ ਵੀ ਹਾਂ ਬਈ ਬਹੁਤ ਵਧੀਆ ਆ ਲੱਗੇ ਪਰ ਅਸੀਂ ਉਦਾਂ ਦੇ ਹੁੰਦੇ ਬਹੁਤ ਬੰਦੇ ਜ਼ਿੰਦਗੀ ਵਿੱਚ ਐ ਲੱਗੂ ਤਾਂ ਪਤਾ ਕਦੇ ਗਾਲ ਨਹੀਂ ਕੱਢਦਾ ਪਰ ਅੰਦਰ ਬਥੇਰੀਆਂ ਕੱਢਦਾ ਪਰ ਜੇ ਤੂੰ ਛੱਡਣਾ ਚਾਹੁੰਦਾ ਹੈ ਨਾ ਵੀ ਬਾਹਰ ਗਾਲਾਂ ਮੇਰੀਆਂ ਦਾ ਪਤਾ ਨਾ ਲੱਗੇ ਬੰਦਾ ਬਾਹਰ ਵੀ ਲੱਗਦਾ ਇਦਾਂ ਅੰਦਰ ਜੇ ਉਹ ਬਾਹਰ ਬਦਲਣਾ ਚਾਹੁੰਦਾ ਹੈ ਉਹ ਸੱਚਮੁੱਚ ਬਦਲੇ ਲੋਕਾਂ 'ਚ ਨਾ ਬਦਲ ਦੇ ਕੱਲਾ ਫਿਰ ਤੇ ਭੇਖੀ ਬਣ ਜਾਂਦਾ ਭੇਖੀ ਨਹੀਂ ਇਹ ਤੇ ਭੇਖ ਦਿਖਾਏ ਜਗਤ ਕੋ ਕੱਲਾ ਭੇਖ ਕੱਪੜਿਆਂ ਨੂੰ ਨਹੀਂ ਨਾ ਕਹਿੰਦੇ ਸਾਡੇ ਤੇ ਇਹੀ ਗੱਲਾਂ ਆ ਵੀ ਚੋਲਾ ਪਾ ਲਿਆ ਭੇਖ ਵਿਖਾ ਰਿਹਾ ਜੀ ਇਹ ਬੰਦਾ ਲੋਕਾਂ ਨੂੰ ਵਸ ਕਰਦਾ ਨਾ ਜਿਹੜਾ ਬੰਦਾ ਮਿੱਠੀਆਂ ਮਿੱਠੀਆਂ ਮਾਰ ਕੇ ਗੱਲਾਂ ਕਰਦਾ ਉਹ ਵੀ ਭੇਖੀ ਹੈ ਕੱਲੇ ਚੋਲਿਆਂ ਵਾਲੇ ਬਾਬੇ ਭੇਖੀ ਨਹੀਂ ਜਿਹੜੇ ਉੱਤੋਂ ਕੁਝ ਹੋਰ ਨੇ ਅੰਦਰੋਂ ਕੁਝ ਹੋਰ ਨੇ ਘਰ 'ਚ ਕੁਝ ਹੋਰ ਤਰ੍ਹਾਂ ਨੇ ਬਾਹਰ ਕੁਝ ਹੋਰ ਤਰ੍ਹਾਂ ਦੇ ਨੇ ਉਹ ਸਾਰੇ ਭੇਖੀ ਨੇ ਜਿੱਦਾਂ ਦੇ ਹੈ ਆ ਉਦਾਂ ਦੇ ਦਿਸੋ ਇਸ ਕਰਕੇ ਸੱਚ ਨਾਲ ਕਨੈਕਸ਼ਨ ਸਾਡਾ ਬਣੇ ਤੇ ਗੁਰਬਾਣੀ ਦੇ ਜ਼ਰੀਏ ਬਣ ਲਾਸਟ ਵਾਲੀਆਂ ਦੋਨੇ ਪੰਕਤੀਆਂ ਇਕੱਠੀਆਂ ਪੜ੍ਹ ਦਿਓ ਹਾਂਜੀ
ਸੱਚ ਥਾਨ ਸੱਚ ਬੈਠ ਕਾ ਸੱਚ ਸੋਹ ਬਣਾਇਆ ਸੱਚ ਪੂੰਜੀ ਸੱਚ ਵੱਖਰੋ ਨਾਨਕ ਘਰ ਪਾਇਆ
ਬਸ ਹੁਣ ਹਿਰਦਾ ਸ਼ਾਂਤ ਹੋ ਗਿਆ ਕਿਉਂਕਿ ਸੱਚ ਆ ਗਿਆ ਨਾ ਕਿ ਹਿਰਦੇ ਰੂਪੀ ਘਰ ਵਿੱਚ ਕੜਾਹਾ ਬੁਝ ਗਿਆ ਤਪਤ ਕੜਾਹਾ ਉਹ ਹਿਰਦਾ ਸ਼ਾਂਤ ਹੁਣ ਸੱਚ ਹੀ ਖਜ਼ਾਨਾ ਬਣ ਗਿਆ ਸੱਚ ਹੀ ਸਾਡੀ ਜ਼ਿੰਦਗੀ ਦਾ ਮਨੋਰਥ ਬਣ ਗਿਆ ਬਸ ਅੰਦਰੋਂ ਬਾਹਰੋਂ ਸਿੱਧੀ ਜੀ ਗੱਲ ਹੈ ਵੀ ਸੱਚ ਨਾਲ ਜੁੜ ਕੇ ਬੰਦਾ ਸੱਚਾ ਹੋ ਗਿਆ ਸਾਡੇ 'ਚ ਇਹ ਕਮੀ ਹੈ ਜੀ ਪਿਆਰਿਓ ਕੱਢੀਏ ਆਪਾਂ ਇਹ ਕਮੀ ਆਪਾਂ ਸੱਚੀ ਪੇਖੀ ਕੋਈ ਕੋਈ ਬਚਿਆ ਜੀ ਨਹੀਂ ਤੇ ਜੋ ਅਸੀਂ ਦਿਸਦੇ ਹਾਂ ਉਹ ਅਸੀਂ ਹੈ ਜੋ ਅਸੀਂ ਹਾਂ ਉਹ ਅਸੀਂ ਦਿਸਦੇ ਸੱਚ ਫਿਰ ਕਿੱਥੇ ਰਹਿ ਗਿਆ ਨਾਲੇ ਭਾਈ ਤੇਰੀ ਤੇਰੇ ਨਾਲ ਜੰਗ ਹੈ ਮੇਰੀ ਮੇਰੇ ਨਾਲ ਜੰਗ ਹੈ ਆਪਣੀ ਆਪਣੇ ਆਪ ਨਾਲ ਹੀ ਜੰਗ ਹੁੰਦੀ ਹੈ ਸੱਚਾ ਬਣ ਕੇ ਆਪਣੇ ਆਪ ਨੂੰ ਨਾਲੇ ਕਿਸੇ ਤੋਂ ਕਿਹੜਾ ਸਰਟੀਫਿਕੇਟ ਲੈਣਾ ਆਪਣੇ ਆਪ ਨੂੰ ਤੇ ਹਰੇਕ ਬੰਦੇ ਨੂੰ ਪਤਾ ਹੀ ਹੁੰਦਾ ਵੀ ਮੈਂ ਕਿੱਦਾਂ ਤੇ ਸਾਨੂੰ ਸਾਰਿਆਂ ਨੂੰ ਪਤਾ ਵੀ ਜੋ ਅਸੀਂ ਦਿਸਦੇ ਹਾਂ ਅਸੀਂ ਹੈ ਤੇ ਜਿਹੜਾ ਤਪਤ ਕੜਾਹਾ ਬੁਝਣਾ ਹੈ ਉਹ ਉਦੋਂ ਬੁਝਣਾ ਹੈ ਜਦੋਂ ਅੰਦਰੋਂ ਬਾਹਰੋਂ ਇੱਕੋ ਜਿਹੇ ਹੋ ਗਏ ਸਵਾਓ ਬਹੁਤ ਧੰਨਵਾਦ ਹੈ ਜੀ ਜਿੱਥੇ ਜਿੱਥੇ ਵੀ ਸੰਗਤ ਦੂਰੋਂ ਨੇੜਿਓਂ ਚੱਲ ਕੇ ਆਏ ਹੋ ਅੱਜ ਵੀ 2 ਘੰਟੇ ਤਕਰੀਬਨ ਆਪਣੇ ਹੋ ਹੀ ਗਏ ਆਨੰਦ ਸਾਹਿਬ ਪੜਾਂਗੇ ਤੇ 2 ਘੰਟੇ ਪੂਰੇ ਹੋ ਜਾਣਗੇ ਆਪਾਂ ਚਲੋ ਪਟਿਆਲੇ ਤੱਕ ਜਾਣਾ ਹੈ ਸਾਨੂੰ ਵੀ 3 ਘੰਟੇ ਵੀ ਲੱਗ ਜਾਂਦੇ ਜੀ 2.5-3 ਘੰਟੇ ਵੀ ਪਟਿਆਲੇ ਤੱਕ ਪਹੁੰਚਦੇ ਹਾਂ ਸੋ ਤੁਸੀਂ ਵੀ ਸਾਰਿਆਂ ਨੇ ਜਾਇਓ ਬਹੁਤ ਆਰਾਮ ਨਾਲ ਜਿਹੜਾ ਬਹੁਤਾ ਦੂਰੋਂ ਆਇਆ ਨਾ ਉਹ ਜਾਵੇ ਨਾ ਇੱਥੇ ਗੁਰਦੁਆਰਾ ਸਾਹਿਬ ਰਹਿ ਲਿਓ ਕਿਸੇ ਦੇ ਘਰੇ ਵੀ ਚਲੇ ਜਾਓਗੇ ਰਹਿ ਜਾਓ ਜਾਇਓ ਧੱਕਾ ਨਾ ਕਰਿਓ ਆਪਣੇ ਆਪ ਨਾਲ ਜਿਨ੍ਹਾਂ ਦੇ ਕੋਲ ਕੋਈ ਬੱਚਾ ਛੋਟਾ ਹੈ ਜਾਂ ਸਫ਼ਰ 'ਚ ਉਹ ਵੇਖਿਓ ਖਿਆਲ ਰੱਖਿਓ ਬਹੁਤ ਆਰਾਮ ਨਾਲ ਜਾਇਓ ਜਿੰਨੇ ਵੀ ਤੁਸੀਂ ਵੀਰ ਭਰਾ ਭੈਣਾਂ ਆਏ ਹੋ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਬਾਕੀ ਭਾਈ ਇਹ ਵੀ ਰਜਾ ਹੀ ਹੈ ਮਾਲਕ ਦੀ ਆ ਕਈ ਗੱਲਾਂ ਇਦਾਂ ਦੀਆਂ ਇਦਾਂ ਜਿਹੜੇ ਮੌਸਮ ਕਰਕੇ ਹੋ ਗਈਆਂ ਜੇ ਕਿਤੇ ਹੁਣ ਮੰਨ ਲਓ 4 ਕਿੱਲੇ ਉਹ ਪੰਡਾਲ ਭਰਿਆ ਹੋਵੇ ਫਿਰ ਤੇ ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ ਕਈ ਗੱਲਾਂ ਨਹੀਂ ਕਰੀਦੀਆਂ ਫਿਰ ਤੇ ਟੇਪ ਰਿਕਾਰਡ ਹੀ ਚੱਲ ਪੈਂਦੀ ਹੁੰਦੀ ਹੈ ਫਿਰ ਤੇ ਤਾਰੂ ਸਿੰਘ ਦੀ ਸਾਖੀ ਤੋੜ ਲੈਣੀ ਸੀ ਮੈਂ ਜਾਂ ਮੈਂ ਸਿੰਘਣੀਆਂ ਦੀ ਸ਼ੀਤੀ ਛੇੜ ਲੈਣੀ ਫਿਰ ਇਦਾਂ ਦੀਆਂ ਗੱਲਾਂ ਆਪਾਂ ਕਰਕੇ ਟਾਈਮ ਪਾਸ ਕਰ ਲੈਂਦੇ ਕਿਉਂਕਿ ਉੱਥੇ ਹਿਲਜੁਲ ਵੀ ਹੋਈ ਜਾਂਦੀ ਹੈ ਹੁਣ ਤੇ ਪਤਾ ਨਹੀਂ ਕੋਈ ਹਿਲਦਾ ਵੀ ਹੋਣਾ ਤਾਂ ਵੀ ਨਹੀਂ ਪਤਾ ਲੱਗਦਾ ਵੀ ਕੋਈ ਉੱਠ ਕੇ ਵੀ ਤੁਰ ਗਿਆ ਹੁਣ ਅੱਗੇ ਇੱਥੇ ਮੱਥਾ ਟੇਕਣ ਵਾਲਿਆਂ ਤੋਂ ਸੋਚੀ ਜਦੋਂ ਵੀ ਉਹ ਉੱਠ ਪਿਆ ਆ ਮੱਥਾ ਟੇਕੀ ਜਾਂਦਾ ਅੱਗੇ ਇਦਾਂ ਸੋਚੀ ਜਾਈਦਾ ਤੇ ਹੁਣ ਤੇ ਪਤਾ ਹੀ ਨਹੀਂ ਲੱਗਿਆ ਅੱਜ ਨਾ ਕੱਲ੍ਹ ਵੀ ਬਹੁਤ ਟਕਾਰ ਨਾਲ ਤੁਸੀਂ ਸੁਣਿਆ ਪਰਸੋਂ ਵੀ ਅੱਜ ਵੀ ਬਹੁਤ ਇਕਾਗਰਤਾ ਨਾਲ ਬੈਠ ਕੇ ਸੁਣਿਆ ਧੰਨਵਾਦ ਭਾਈ ਤੁਹਾਡਾ ਸਭ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਵੀ ਦੂਰੋਂ ਨੇੜਿਓਂ ਪਹੁੰਚ ਕੇ ਇਦਾਂ ਦੇ ਮੌਸਮ ਵਿੱਚ ਹਾਜ਼ਰੀ ਭਰੀ ਇਦਾਂ ਦੇ ਮੌਸਮ ਵਿੱਚ ਆ ਜਿਹੜੇ ਅੰਮ੍ਰਿਤਸਰ ਜਿਨ੍ਹਾਂ ਨੇ ਸਾਡੇ ਦੀਵਾਨਾਂ ਦਾ ਰੌਲਾ ਪਾਇਆ ਸੀ ਆ ਮੌਸਮ ਨੂੰ ਵੇਖ ਕੇ ਮੈਨੂੰ ਇਹ ਲੱਗਦਾ ਵੀ ਪਛਤਾਉਂਦੇ ਹੋਣਗੇ ਵੀ ਯਾਰ ਐਵੇਂ ਪੰਗਾ ਲੈ ਲਿਆ ਮੌਸਮ ਨੇ ਤੇ ਵੈਸੇ ਹੀ ਖਰਾਬ ਕਰ ਦੇਣੇ ਸੀ ਜੇ ਹੁਣ 14-15-16 ਤੇ ਆ ਗਈ ਕੱਲ੍ਹ ਦਾ ਦੇਣੀ ਆ ਵਿਚਾਲੇ 14-15-16 ਦੇ 3 ਦੀਵਾਨ ਸੀ ਤੇ ਇਹ ਤੇ ਮੈਨੂੰ ਲੱਗਦਾ ਵੈਸੇ ਹੀ ਮੌਸਮ ਦੀ ਭੇਟ ਚੜ ਜਾਣੇ ਸੀ ਜਿਹੜੇ ਹਿਸਾਬ ਨਾਲ ਇਦਾਂ ਦਾ ਵੈਦਰ ਹੈ ਇਦਾਂ ਦੇ ਮੌਸਮ ਵਿੱਚ ਤੇ ਵੈਸੇ ਹੀ ਬੜੀ ਦਿੱਕਤ ਆ ਜਾਣੀ ਸੀ ਤੇ ਇਹ ਤੇ ਜੋ ਮਾਲਕ ਕਰਦਾ ਨਾ ਬੋਲੋ ਜੋ ਕਰਦਾ ਹੈ
ਚੰਗਾ ਹੀ ਕਰਦਾ
ਚੰਗਾ ਹੀ ਕਰਦਾ ਚੰਗਾ ਹੀ ਕਰਦਾ ਬਾਕੀ ਉਹ ਵੇਖਿਆ ਹੀ ਹੈ ਤੁਸੀਂ ਇਹ ਜੀ ਡਰ ਗਏ ਇਹ ਜੀ ਘਬਰਾ ਗਏ ਨਾ ਭਾਈ ਡਰਨ ਵਾਲੀ ਤੇ ਨਸਲ ਨਹੀਂ ਗੁਰੂ ਸਾਹਿਬ ਦੀ ਐਸੀ ਮਿਹਰ ਹੈ ਜੇ ਡਰਨਾ ਹੁੰਦਾ ਤੇ ਛਬੀਲ ਵਾਲੇ ਦਿਨ ਡਰਦੇ ਜੇ ਡਰਨਾ ਹੁੰਦਾ ਜਿੱਦਣ ਮੇਰੀ ਗੱਡੀ 'ਚ ਲਾਸ਼ ਪਈ ਸੀ ਉਦੇ ਡਰਦੇ ਜਿੱਦੇ ਡਰਨਾ ਹੁੰਦਾ ਤੁਹਾਡੀਆਂ 200 ਗੋਲੀਆਂ ਤੋਂ ਬਾਅਦ ਚੁੱਪ ਕਰ ਜਾਂਦੇ ਡਰਨਾ ਤੇ ਇੱਥੋਂ ਪਤਾ ਲੱਗਦਾ ਬੰਦੇ ਦਾ ਮੇਰੀ ਸੁਰ ਤੇ ਉਦੋਂ ਵੀ ਤਿੱਖੀ ਹੋ ਰਹੀ ਹੈ ਦਿਨ ਪਰ ਦਿਨ ਤਿੱਖੀ ਹੋਰ ਹੋਰ ਹਜੇ ਹੋਰ ਠਹਿਰ ਜੋ 6 ਮਹੀਨੇ ਹੋਰ ਵੇਖਿਓ ਹੋਰ 6 ਮਹੀਨੇ
ਸਤਿ ਸ੍ਰੀ ਅਕਾਲ
ਧਿਆਨ ਨਾਲ ਸੁਣਿਓ ਭਾਈ ਜਿਹੜਾ ਸੱਚ ਮੈਂ ਸੁਣਾਉਣਾ ਹੈ ਉਹ ਮੈਂ ਸੁਣਾਈ ਹੀ ਜਾਣਾ ਇਹ ਤੇ ਮੈਂ ਬੋਲੀ ਜਾਣਾ 6 ਮਹੀਨੇ ਨੂੰ ਵੇਖਿਓ ਹੋਰ 6 ਮਹੀਨੇ ਨੂੰ ਵੇਖਿਓ ਆਉਂਦੇ 2 ਸਾਲਾਂ ਨੂੰ ਵੇਖਿਓ 3 ਸਾਲਾਂ ਨੂੰ ਜੇ ਆਉਂਦੇ ਰਹੇ ਭਾਈ ਉਹ ਤੁਸੀਂ ਵੇਖੋ ਉਹ ਤੁਸੀਂ ਚੁੱਪ ਨਹੀਂ ਕਰਾ ਸਕੇ ਇਹ ਤੇ ਅੰਮ੍ਰਿਤਸਰ ਮੇਰਾ ਮਨੋਰਥ ਨਹੀਂ ਵੀ ਅੰਮ੍ਰਿਤਸਰ 'ਚ ਦੀਵਾਨ ਲਾਣਾ ਮੇਰਾ ਮਕਸਦ ਹੈ ਮੇਰਾ ਮਕਸਦ ਹੈ ਕਿ ਸੱਚ ਦੀ ਗੱਲ ਆਪਣੀ ਕਰੀਏ ਵੱਧ ਤੋਂ ਵੱਧ ਪੰਜਾਬੀ ਸਾਡੇ ਨੌਜਵਾਨ ਨਸ਼ਿਆਂ 'ਚੋਂ ਬਚਣ ਹੁਣ ਵੇਖੋ ਬੰਦਾ ਇੱਥੇ ਉਲਝ ਕੇ ਰਹਿ ਜੇ ਮੈਂ ਆਇਆ ਧਨੌਲੇ ਪ੍ਰੋਗਰਾਮ ਕਰਨ ਹੁਣ ਅਸੀਂ ਧਨੌਲੇ ਪ੍ਰੋਗਰਾਮ ਕਰਨ ਆ ਰਹੇ ਹਾਂ ਪਰਮੇਸ਼ਰ ਦੁਆਰ ਤੋਂ ਅਸੀਂ ਚੱਲੇ ਰਾਹ ਵਿੱਚ ਸਾਡੇ ਕਿਸੇ ਨੇ ਗੱਡੀ 'ਚ ਗੱਡੀ ਮਾਰੀ ਤੇ ਅਸੀਂ ਤੇ ਭਾਈ ਉੱਥੇ ਉਤਰ ਜੀਏ ਉੱਥੇ ਅਸੀਂ ਤੇ ਫੜੋ ਭਾਈ ਬੰਦੇ ਨੂੰ ਫੜਦੇ ਨਹੀਂ ਜੀ ਇਹਨੂੰ ਐਂ ਨਹੀਂ ਕਰਦੇ ਫਿਰ ਅਸੀਂ ਤੇ ਧਰਨਾ ਲਾ ਕੇ ਬਹਿ ਜੀਏ ਉੱਥੇ ਵੀ ਅਸੀਂ ਤੇ ਜੀ ਬਸ ਲਓ ਜੀ ਮਕਸਦ ਸੀ ਮੇਰਾ ਕਿੱਥੇ ਪਹੁੰਚਣਾ ਧਨੌਲੇ ਮੈਂ ਉੱਥੇ ਫਸ ਗਿਆ ਮੇਰਾ ਮਕਸਦ ਹੀ ਗਵਾਚ ਗਿਆ ਆਖੋ ਸਤਨਾਮ ਮੈਂ ਤੇ ਸਾਰਾ ਜ਼ੋਰ ਹੀ ਰਾਹ 'ਚ ਲਾਤਾ ਐਕਸੀਡੈਂਟ ਦੇ ਉੱਤੇ ਹੀ ਸਾਰਾ ਹੀ ਜ਼ੋਰ ਲਾਤਾ ਮੈਂ ਆਪਣਾ ਵੀ ਫੜੋ ਜੀ ਬੰਦੇ ਉਹਨੇ ਨੂੰ 10 ਵੱਜ ਗਏ ਰਾਤ ਦੇ ਨਾ ਜੀ ਨਾ ਮੇਰਾ ਮਕਸਦ ਕੋਈ ਹੋਰ ਹੈ ਅੰਮ੍ਰਿਤਸਰ 'ਚ ਦੀਵਾਨ ਲਾਉਣਾ ਮੇਰਾ ਮਕਸਦ ਨਹੀਂ ਉਹ ਤੇ ਸਾਡੀ ਠੀਕ ਹੈ ਸਾਡੀ ਰੋਜ਼ ਦੀਵਾਨ ਲਾਉਂਦੇ ਆ ਉਹਦੇ ਵਿੱਚ ਹੀ ਕਿਤੇ ਇੱਥੇ ਦੀਵਾਨ ਕਿਤੇ ਇੱਥੇ ਇੱਥੇ ਕਿਤੇ ਅੰਮ੍ਰਿਤਸਰ ਅਸੀਂ ਉਹਦੇ 'ਚ ਹੀ ਉਲਝ ਕੇ ਅਸੀਂ ਉਹਦੇ 'ਚ ਹੀ ਉਲਝ ਜਾਈਏ ਤੇ ਆਪਣਾ ਮਕਸਦ ਹੀ ਗਵਾ ਲਈਏ ਆਪਣਾ ਸਾਰਾ ਹੀ ਜ਼ੋਰ ਉਹਦੇ ਤੇ ਲਾ ਦਈਏ ਐ ਨਹੀਂ ਭਾਈ ਐ ਨਹੀਂ ਕੋਈ ਵੀ ਬੱਚਾ ਪੜ੍ਹਨ ਵਾਸਤੇ ਗਿਆ ਮੰਨ ਲਓ ਪੜ੍ਹਾਈ ਕਰਨ ਵਾਸਤੇ ਗਿਆ ਉਹਨੂੰ ਉਹ ਕਹਿੰਦਾ ਮੈਂ ਡਾਕਟਰ ਬਣਨਾ ਤੇ ਡਾਕਟਰ ਬਣ ਗਿਆ ਸੀ ਤੇ ਉੱਥੇ ਉਹਦੀ ਕਿਸੇ ਟੀਚਰ ਨਾਲ ਲੜਾਈ ਹੋ ਗਈ ਜਾਂ ਚਪੜਾਸੀ ਨਾਲ ਲੜਾਈ ਹੋ ਗਈ ਉਹ ਸਾਰਾ ਹੀ ਜ਼ੋਰ ਉਹਦੇ ਤੇ ਲਾ ਦੇ ਮੁੜ ਕੇ ਉਹਦਾ ਮਾਂ ਪਿਓ ਜੇਲ੍ਹਾਂ ਤੱਕ ਤੁਰ ਜਾਣ ਉਹ ਅਗਲੇ ਦੀ ਡਾਕਟਰੀ ਤੇ ਗਈ ਆਖੋ ਸਤਨਾਮ ਐਡਾ ਕਮਲਾ ਨਹੀਂ ਮੈਂ ਭਾਈ ਐਡਾ ਕਮਲਾ ਨਹੀਂ ਵੀ ਮੈਂ ਤੁਹਾਡੇ ਨਾਲ ਹੀ ਉਲਝ ਕੇ ਆਪਣਾ ਸਮਾਂ ਖਰਾਬ ਕਰ ਲਾਂ ਮੇਰਾ ਮਕਸਦ ਮੇਰਾ ਮਨੋਰਥ ਮੇਰਾ ਏਮ ਹੈ ਨਾ ਜਿਹੜਾ ਉਹ ਕੋਈ ਹੋਰ ਹੈ ਮੈਂ ਐਡਾ ਕਮਲਾ ਨਹੀਂ ਤੁਹਾਡੇ ਵਾਂਗੂ ਵੀ ਮੈਂ ਇੰਨੇ ਨਾਲ ਹੀ ਆਪਣੀ ਇੱਜ਼ਤ ਮੇਰੀ ਇੱਜ਼ਤ ਕੀ ਗਵਾਚ ਜੂ ਜੀ ਜੇ ਮੈਂ ਅੰਮ੍ਰਿਤਸਰ 'ਚ ਦੀਵਾਨ ਨਾ ਲਾਏ ਐਂ ਹੋ ਜੂ ਐਂ ਨਹੀਂ ਭਾਈ ਇਹ ਮੈਂ ਆਪਣੀ ਮਰਜ਼ੀ ਨਾਲ ਰੱਦ ਕੀਤੇ ਐ ਤੇ ਨਾਲੇ ਇਹਨਾਂ ਬੰਦਿਆਂ ਨੂੰ ਵੀ ਪਤਾ ਹੈ ਵੀ ਜੇ ਅਸੀਂ ਆਪਣੀ ਆਈ ਤੇ ਆ ਜਾਂਦੇ ਤੇ 5-700 ਬੱਸਾਂ ਸਾਰੇ ਪੰਜਾਬ 'ਚੋਂ ਇਕੱਠੀਆਂ ਕਰਕੇ ਅਸੀਂ ਕਰ ਆਉਣਾ ਸੀ ਪ੍ਰੋਗਰਾਮ ਉੱਤੇ ਸਾਰਿਆਂ ਨੂੰ ਕਹਿੰਦੇ
ਸਤਿ ਸ੍ਰੀ ਅਕਾਲ
ਧਿਆਨ ਨਾਲ ਸੁਣਿਓ ਧਿਆਨ ਨਾਲ ਸੁਣਿਓ ਇਹ ਅਸੀਂ ਕਰ ਸਕਦੇ ਸੀ ਸਾਡੇ ਪੰਜਾਬੀਆਂ ਦਾ ਸੁਭਾਅ ਹੈ ਇਦਾਂ ਦਾ ਆ ਜਿਹੜੇ ਜਕਾਰੇ ਨੇ ਤੁਹਾਡੇ ਇਸ ਸੁਭਾਅ 'ਚੋਂ ਨਿਕਲਦੇ ਐ ਸੁਣਿਓ ਭਲਾ ਧਿਆਨ ਨਾਲ ਇਹ ਜਿਹੜਾ ਪੰਜਾਬੀਆਂ ਦਾ ਸਾਡਾ ਸੁਭਾਅ ਹੈ ਐਂ ਜੇ ਕਰਨ ਦਾ ਕਰ ਦਿਆਂਗੇ ਬੱਲੇ ਬੱਲੇ ਉਹਦੇ ਚ ਕਰ ਆਊ ਉਹਦੀ ਜਦੋਂ ਇਹੋ ਜਿਹੀ ਗੱਲ ਕਰਨੀ ਹੈ ਇਹ ਸਾਡੇ ਖੂਨ 'ਚ ਹੈ ਤੇ ਇੱਥੇ ਇਹ ਜਿਹੜੀ ਚੀਜ਼ ਹੈ ਇਹ ਰੇਸ ਹੈ ਇਹ ਹਰੇਕ 'ਚ ਹੀ ਹੈ ਪਰ ਬ੍ਰੇਕ ਕਿਸੇ ਕਿਸੇ ਕੋਲ ਹੈ ਆਖੋ ਸਤਨਾਮ ਜਦੋਂ ਇਹੋ ਜਿਹੀ ਗੱਲ ਹੋਵੇ ਨਾ ਰੇਸ ਹਰੇਕ ਕੋਲ ਹੀ ਹੈ ਪੰਜਾਬੀ ਕੋਲ ਆਹ ਚੀਜ਼ ਸਾਡੇ ਸਾਰੇ ਪੰਜਾਬੀਆਂ 'ਚ ਹੈ ਚੁੱਕ ਦਿਆਂਗੇ ਫੱਟੇ ਬਈ ਇਹ ਕਰ ਦਿਆਂਗੇ ਇਹ ਸਾਰਿਆਂ ਕੋਲ ਹੀ ਹੈ ਪਰ ਇਹਦੇ 'ਤੇ ਬ੍ਰੇਕ ਲਾਉਣੀ ਇਹ ਬੜੀ ਔਖੀ ਹੈ ਇਹਦੇ ਤੇ ਬ੍ਰੇਕ ਲਾ ਕੇ ਰੱਖੀ ਦੀ ਗੱਡੀ ਵਿੱਚ ਰੇਸ ਨਾਲੋਂ ਜ਼ਿਆਦਾ ਬ੍ਰੇਕ ਦੀ ਲੋੜ ਹੈ ਹੁਣ ਇਸ ਇਹੋ ਜਿਹੀ ਧੁੰਦ 'ਚ ਤੇ ਬ੍ਰੇਕ ਹੀ ਚਾਹੀਦੀ ਹੈ ਨਾ ਵੀ ਬ੍ਰੇਕ ਲਾ ਕੇ ਰੱਖੀ ਕਿਤੇ ਇਹ ਨਾ ਫਸ ਜਾਈਏ ਤਾਂ ਕਰਕੇ ਇਹ ਜਿਹੜਾ ਇਹ ਜਿਹੜੇ ਸਾਡੇ ਜਜ਼ਬਾਤ ਨੇ ਇਹ ਜਜ਼ਬਾਤੀ ਸੁਭਾਅ ਹੈ ਪੰਜਾਬੀਆਂ ਦਾ ਆ ਜਿਹੜੇ ਜਕਾਰੇ ਨਿਕਲਦੇ ਨੇ ਤੁਹਾਡੇ ਜਜ਼ਬਾਤਾਂ 'ਚੋਂ ਨਿਕਲਦੇ ਹੈ ਇਹ ਤੁਹਾਡੇ ਜਜ਼ਬਾਤ ਨੇ ਇੱਕਦਮ ਬਾਹਰ ਆ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਵੀ ਮੈਂ ਜਕਾਰਾ ਛੱਡਤਾ ਯਾਰ ਮੈਂ ਤਾਂ ਸੋਚੀ ਨਹੀਂ ਸੀ ਵੀ ਮੈਂ ਛੱਡੂ ਪਰ ਨਿਕਲ ਗਿਆ ਜਕਾਰਾ ਐਂ ਹੁੰਦਾ ਨਾ ਵੀ ਆ ਗਿਆ ਪਤਾ ਹੀ ਨਹੀਂ ਲੱਗਿਆ ਇਹ ਜਜ਼ਬਾਤ ਨੇ ਪਰ ਇਹਨਾਂ ਜਜ਼ਬਾਤਾਂ ਨੂੰ ਅਸੀਂ ਕੰਟਰੋਲ ਕਰਕੇ ਰੱਖਣਾ ਇੱਕ ਗੱਲ ਹੋਰ ਤੁਹਾਨੂੰ ਦੱਸਾਂ ਜੇ ਇਹ ਜਜ਼ਬਾਤ ਤੁਹਾਡੇ 'ਚ ਕੰਟਰੋਲ ਹੋਣ ਨਾ ਆ ਲੀਡਰ ਜੇ ਤੁਹਾਨੂੰ ਬੁੱਧੂ ਨਹੀਂ ਬਣਾ ਸਕਦੇ ਭਾਸ਼ਣ ਝਾੜ ਦਿੰਦੇ ਆ ਤੁਸੀਂ ਫਿਰ ਲਾਲਾ ਲਾਲਾ ਮਗਰ ਮਗਰ ਇਹ ਸਾਡਾ ਬੇੜਾ ਇੱਥੋਂ ਪੈਂਦਾ ਜਜ਼ਬਾਤੀ ਜ਼ਰੂਰ ਹੋਵੋ ਪਰ ਆਪਣੇ ਜਜ਼ਬਾਤਾਂ ਤੁਹਾਡੇ ਜਜ਼ਬਾਤਾਂ ਨੂੰ ਗਿਆਨ ਡਰਾਈਵ ਕਰੇ ਡਰਾਈਵਰ ਤੁਹਾਡਾ ਗਿਆਨ ਹੋਵੇ ਜਜ਼ਬਾਤੀ ਬੰਦੇ ਨੂੰ ਕੋਈ ਵੀ ਭਾਸ਼ਣ ਦੇ ਕੇ ਮਗਰ ਲਾ ਲੈਂਦਾ ਹੈ ਪਰ ਤੁਹਾਡੇ ਜਜ਼ਬਾਤਾਂ ਨੂੰ ਤੁਹਾਡਾ ਗਿਆਨ ਡਰਾਈਵ ਕਰੇ ਉੱਤੇ ਕੰਟਰੋਲ ਹੋਵੇ ਗਿਆਨ ਦਾ ਕੁੰਡਾ ਹੋਵੇ ਗਿਆਨ ਦਾ ਇਹ ਖਿਆਲ ਰੱਖਿਓ ਤਾਂ ਕਰਕੇ ਭਾਈ ਅੰਮ੍ਰਿਤਸਰ ਵਿੱਚ ਜੇ ਅਸੀਂ ਚਾਹੁੰਦੇ ਤੇ ਪ੍ਰੋਗਰਾਮ ਕਰ ਸਕਦੇ ਸੀ। ਇਸ ਗੱਲ ਦਾ ਪਤਾ ਸਾਰਿਆਂ ਨੂੰ ਹੈ, ਚਾਹੇ ਮੇਰੇ ਵਿਰੋਧੀ ਕਹੀ ਜਾਣ ਵੀ ਉੱਥੇ ਜੀ ਕੋਈ ਨਹੀਂ, ਏਦਾਂ ਨਹੀਂ ਗੱਲ, ਇਹ ਪਤਾ ਹੈ ਸਾਰਾ। ਤੇ ਬਾਕੀ ਭਾਈ ਆਉਣ ਵਾਲੇ ਸਮੇਂ ਵਿੱਚ ਜਿੱਦਾਂ ਦਾ ਟਾਈਮ ਆਏਗਾ ਲੱਗ ਜਾਏਗਾ ਪਤਾ। ਸੋ ਆਓ ਸਾਰੀ ਸੰਗਤ ਆਪਾਂ ਗੱਜ ਕੇ ਹੁਣ ਆਨੰਦ ਸਾਹਿਬ 'ਚ ਬੋਲੋ। ਤੇ ਇੱਕ ਬੇਨਤੀ ਇਹ ਹੈ ਵੀ ਆਪਣੇ ਨੇੜੇ ਆਪਾਂ ਦੀਵਾਨ ਮੈਂ ਕਿਹਾ ਹੋਇਆ ਅਸਪਾਲਾਂ ਪਿੰਡ ਨਾਲ ਅਸਪਾਲ ਕਲਾਂ ਕਲਾਂ ਹੈ ਨਾ, ਅਸਪਾਲ ਖੁਰਦ ਦੋ ਹੈ ਜੀ ਪਿੰਡ, ਅਸਪਾਲ ਕਲਾਂ ਤੇ ਅਸਪਾਲ ਖੁਰਦ ਦਿਨ ਦੇ ਦੀਵਾਨ ਆਪਾਂ ਉੱਥੇ ਅੱਗੇ ਜਨਵਰੀ ਮਹੀਨੇ ਵਿੱਚ ਦਿਨ ਦੇ ਦਿਆਂਗੇ, ਆਪਣੇ ਨੇੜੇ ਹੀ ਹੈ ਮਹੀਨੇ ਡੇਢ ਮਹੀਨੇ ਤੱਕ। ਇਹ ਜੀ ਆਪਣਾ ਇਹ ਹੈ ਆਪਣੇ ਨੇੜੇ ਹੀ ਹੈ ਅਸਪਾਲ ਖੁਰਦ, ਕੋਟ ਦੁੰਨੇ ਨੂੰ ਜਾਂਦੇ ਹਾਂ ਜਦੋਂ ਇੱਧਰ ਨੂੰ ਆਪਣੇ ਨੂੰ ਭਿੱਖੀ ਨੂੰ ਮੇਨ ਰੋਡ ਦੇ ਉੱਤੇ, ਉੱਥੇ ਆਪਾਂ ਤਿੰਨ ਦਿਨ ਦਾ ਪ੍ਰੋਗਰਾਮ ਜਨਵਰੀ ਵਿੱਚ ਰੱਖਾਂਗੇ। ਉੱਥੇ ਫਿਰ ਆਪਾਂ ਆਵਾਂਗੇ ਰਲ ਮਿਲ ਕੇ ਵਿਚਾਰ ਕਰਾਂਗੇ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੋ। ਸਾਰੀ ਸੰਗਤ ਦਾ ਭਾਈ ਪ੍ਰਬੰਧਕਾਂ ਦਾ ਧੰਨਵਾਦ ਬਹੁਤ ਬਹੁਤ, ਧਨੌਲੇ ਵਾਲਿਆਂ ਦਾ ਜਿਨ੍ਹਾਂ ਨੇ ਇਹੋ ਜਿਹੇ ਮੌਸਮ ਦੇ ਵਿੱਚ ਵੀ ਦਿਲ ਨਹੀਂ ਛੱਡਿਆ, ਤਕੜੇ ਹੋ ਕੇ ਪ੍ਰਬੰਧ ਕੀਤਾ। ਤੇ ਭਾਈ ਬਹੁਤ ਜੇ ਹੁਣ ਇੰਨੇ ਕੁ ਜਿੰਨੇ ਕੁ ਤੁਸੀਂ ਬੈਠੇ ਹੋ ਇੰਨੇ ਜਿੰਨੇ ਕੁ ਮੈਨੂੰ ਦਿਸਦੇ ਹੋ ਇੰਨੇ ਹੀ ਬਹੁਤ ਹੈ। ਜੇ ਕਿਤੇ ਬੰਦਾ ਟਿਕ ਕੇ ਸੁਣ, ਟਿਕ ਕੇ ਬਹਿ ਕੇ ਸੁਣੇ ਤੇ ਇੰਨੇ ਹੀ ਨਹੀਂ ਮੁੱਕਦੇ। ਜੇ ਕਿਤੇ ਇਹਨਾਂ ਗੱਲਾਂ ਨੂੰ ਪਕੜ ਲਓ, ਸਮਝ ਜੀਏ, ਕਿਤੇ ਦਿਮਾਗ 'ਚ ਬਹਿ ਜਾਣ, ਕਿਤੇ ਇਹ ਬਚਨ ਗੁਰੂ ਦੀ ਬਾਣੀ ਦੇ ਸਾਡੇ ਹਿਰਦੇ 'ਚ ਵਸ ਜਾਣ, ਇੰਨੇ ਹੀ ਬਹੁਤ। ਆਓ ਹੁਣ ਗੱਜ ਕੇ ਆਨੰਦ ਸਾਹਿਬ 'ਚ ਬੋਲੀਏ, ਵਾਂਝੇ ਕਿਸੇ ਨੇ ਨਹੀਂ ਰਹਿਣਾ। ਪਿਆਰ ਨਾਲ ਸਾਰੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜਦੇ ਹਾਂ, ਹੁਕਮਨਾਮੇ ਸੁਣਦੇ ਹਾਂ ਤੇ ਮਰ ਦੀ ਮਿਹਰ ਨਾਲ ਗੁਰੂ ਦਿਆਂ ਪਿਆਰਿਆਂ ਨੇ ਆਹ ਤੁਸੀਂ ਸਾਰਿਆਂ ਨੇ ਆਹ ਧੁੰਦ ਰਿਸ਼ੀ ਕਹਿੰਦੇ ਧੁੰਦ ਰਿਸ਼ੀ ਹੁੰਦਾ ਲੈ ਪਰਵਾਹ ਨਹੀਂ ਕੀਤੀ ਐਤਕੀ ਧੁੰਦ ਰਿਸ਼ੀ ਦੀ, ਤਕੜੇ ਹੋ ਕੇ ਮੁਕਾਬਲਾ ਕੀਤਾ ਇਹਦੇ ਨਾਲ, ਸਿਰ ਫਸਾਇਆ ਇਹਦੇ ਨਾਲ ਜੇ ਧੁੰਦ ਰਿਸ਼ੀ ਨਾਲ ਪੂਰਾ ਤੁਸੀਂ ਤਕੜੇ ਹੋ ਕੇ ਗੁਰਬਾਣੀ ਦਾ ਗਿਆਨ ਲਿਆ, ਆਪਾਂ ਸਾਰਿਆਂ ਨੇ ਵਿਚਾਰ ਕੀਤੀ ਹੈ। ਬਾਕੀ ਮੇਰੇ ਤੋਂ ਤਿੰਨੇ ਦਿਨ ਬੋਲਦਿਆਂ ਜਿੰਨੀਆਂ ਭੁੱਲਾਂ ਗਲਤੀਆਂ ਹੋਈਆਂ ਮਾਫ਼ ਕਰ ਦੇਣੀਆਂ, ਕਈ ਗੱਲਾਂ ਭਾਈ ਮੈਂ ਵੀ ਜਜ਼ਬਾਤੀ ਹੋ ਕੇ ਕਹਿ ਜਾਂਦਾ, ਸੋ ਕੋਈ ਲਫ਼ਜ਼ ਮੇਰੇ ਤੋਂ ਇੱਧਰ ਉੱਧਰ ਹੋ ਗਿਆ ਹੋਵੇ ਜ਼ਰੂਰ ਮਾਫ਼ ਕਰ ਦਿਓ। ਗੱਜ ਕੇ ਆਨੰਦ ਸਾਹਿਬ 'ਚ ਬੋਲ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਆਇਆ ਮੇਰੀ ਮਾਏ ਜਾਗਰਤਨ ਪਰਿਵਾਰ ਪਰੀ ਸ਼ਬਦ ਗਾਵਿਆ ਅਨੰਤ ਹੋਆ ਸਤਿਗੁਰੂ ਮਾਇਆ ਸਦਾ ਰਹੋ ਹਰ ਨਾਲੇ ਹਰ ਰਹੋ ਤੂੰ ਮਨ ਮੇਰੇ ਤੂੰ ਸਭ ਸਵਾਰਾ ਪਰੇ ਤੇਰਾ ਕਾਰਨ ਸਭ ਸਵਾਰ ਸਭ ਲਗਲਾ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਸਾਰੇ ਸਦਾ ਰਹੋ ਹਰ ਨਾਲੇ ਨਹੀਂ ਕਰਦੇ ਸਦਾ ਸੁਖ ਸਲਾਹ ਤੇਰੀ